ਕਿਤੇ ਅਗਲੇ ਦਿਨਾਂ ਦੇ ਬੀਜ ਸਾਹ ਲੈਂਦੇ ਸੀ ਉਸ ਅੰਦਰ ਕਿਤੇ ਅਗਲੇ ਦਿਨਾਂ ਦੇ ਬੀਜ ਸਾਹ ਲੈਂਦੇ ਸੀ ਉਸ ਅੰਦਰ ਇਸੇ ਵਿਸ਼ਵਾਸ ਨੇ ਮਿੱਟੀ ਨੂੰ ਪੱਥਰ ਹੋਣ ਨਾ ਦਿੱਤਾ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਟੇ ਅੱਜ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਹਰੇਕ ਮੰਗਲਵਾਰ ਦੀ ਤਰ੍ਹਾਂ ਪ੍ਰੋਗਰਾਮ ਨੱਚਦਾ ਪੰਜਾਬ ਲੈ ਕੇ ਹਾਜ਼ਰ ਹਾਂ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਹਾਲੇ ਵੀ ਉੱਤਰੀ ਅਮਰੀਕਾ ਦੀ ਫੇਰੀ ਤੇ ਨੇ ਬੱਚਿਆਂ ਦੀਆਂ ਸਕੂਲੀ ਛੁੱਟੀਆਂ ਦੇ ਮੱਦੇਨਜ਼ਰ ਉਹ ਇੰਨੀ ਦਿਨੀ ਐਲਏ ਦੇ ਵਿੱਚ ਘੁੰਮ ਰਹੇ ਨੇ ਤੇ ਅਗਲੇ ਮੰਗਲਵਾਰ ਨੂੰ ਜ਼ਰੂਰ ਤੁਹਾਡੇ ਰੂਬਰੂ ਹੋ ਜਾਣਗੇ ਅੱਜ ਦਾ ਪੰਜਾਬ ਦੇ ਵਿੱਚ ਹਰੇਕ ਹਫ਼ਤੇ ਵਾਂਗ ਵੱਖ ਵੱਖ ਜਾਣਕਾਰੀਆਂ ਸਥਾਨਕ ਖ਼ਬਰਾਂ ਪੰਜਾਬ ਦੀਆਂ ਖ਼ਬਰਾਂ ਤੇ ਨਾਲ ਨਾਲ ਕੁਝ ਉਦਾਸ ਕਰ ਦੇਣ ਵਾਲੀਆਂ ਸਥਾਨਕ ਕਮਿਊਨਿਟੀ ਦੀਆਂ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਕੁਝ ਇੱਕ ਜ਼ਿੰਦਗੀ ਦੇ ਵੱਖਰੇ ਵੱਖਰੇ ਵਰਕਿਆਂ ਦੇ ਉੱਤੇ ਜਿਹੜੇ ਮੁਕੱਦਰ ਦੇ ਵਿੱਚ ਲਿਖੇ ਗਏ ਖੁਸ਼ੀ ਜਾਂ ਸੁੱਖ ਦੇ ਵਰਕੇ ਨੇ ਉਹਨਾਂ ਸਾਰਿਆਂ ਨੂੰ ਤੁਹਾਡੇ ਤੱਕ ਖੋਲਣ ਦੀ ਕੋਸ਼ਿਸ਼ ਕਰਾਂਗੇ ਗੀਤ ਸੰਗੀਤ ਦਾ ਦੌਰ ਵੀ ਰਹੇਗਾ ਉਸ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕੁਝ ਇੱਕ ਸਮਾਜਿਕ ਗੀਤ ਜਿਹੜੇ ਨੇ ਉਹ ਵੀ ਤੁਹਾਡੇ ਲਈ ਹਾਜ਼ਰ ਕਰਦੇ ਚੱਲੀਏ ਤੇ ਅੱਜ ਜਦੋਂ ਕਿ ਸਾਉਣ ਮਹੀਨੇ ਦੀ 2 ਤਰੀਕ ਹੋ ਗਈ ਹੈ ਸੋ ਸਾਉਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਸਾਡੀਆਂ ਭੈਣਾਂ ਭਰਜਾਈਆਂ ਤੀਆਂ ਦੇ ਮੱਦੇਨਜ਼ਰ ਇਸ ਗੀਤ ਨੂੰ ਵੀ ਵਾਰ ਵਾਰ ਪੰਜਾਬ ਦੀ ਲੋਕ ਧਾਰਾ ਦੇ ਵਿੱਚ ਪ੍ਰਤੱਖ ਤੌਰ ਦੇ ਉੱਤੇ ਦੁਹਰਾਉਂਦੀਆਂ ਨੇ ਸੋ ਇੱਥੇ ਵੀ ਲੇਡੀਜ਼ ਕਲਚਰ ਨਾਈਟ ਹੋਣ ਜਾ ਰਹੀ ਹੈ ਉਸ 'ਤੇ ਵੀ ਗੱਲਬਾਤ ਜ਼ਰੂਰ ਕਰਦੇ ਚੱਲਾਂਗੇ ਗੱਲਾਂ ਕਾਫੀ ਨੇ ਲੇਕਿਨ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਚੱਲਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਰਾਬਤੇ ਵਿੱਚ ਰਹਿਣਾ ਹੋਵੇ ਤੇ ਯਾਦ ਰੱਖਣਾ 815-8100-815-8100 ਸਾਡਾ ਫੋਨ ਨੰਬਰ ਹੈ ਅਤੇ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਨਾ ਹੋਵੇ ਤੁਸੀਂ ਤੇ ਯਾਦ ਰੱਖਣਾ www.planetaudio.org.nz/nachdapanjab ਤੇ ਜਾ ਕੇ ਇਸ ਨੂੰ ਦੁਬਾਰਾ ਵੀ ਸੁਣ ਸਕਦੇ ਹੋ ਪਿਛਲੇ ਕਾਫੀ ਪ੍ਰੋਗਰਾਮ ਆਰਕਾਈਵਸ ਦੇ ਵਿੱਚ ਉੱਥੇ ਰਿਕਾਰਡ ਪਏ ਨੇ ਸੋ ਉਹਨਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਲਾਈਵ ਵੀ ਸੁਣ ਸਕਦੇ ਹੋ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਟ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖ਼ਬਰਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਪਈ ਫੁੱਟ ਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ 5 ਜ਼ਿਲ੍ਹਾ ਪ੍ਰਧਾਨਾਂ ਸਮੇਤ 16 ਅਹਿਮ ਅਹੁਦੇਦਾਰਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਨੂੰ ਸੁਖਪਾਲ ਸਿੰਘ ਖਹਿਰਾ ਨੇ ਚਿੰਤਾਜਨਕ ਕਰਾਰ ਦਿੱਤਾ ਹੈ ਅੰਮ੍ਰਿਤਸਰ ਦੇ ਵਿੱਚ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪਾਰਟੀ ਆਗੂਆਂ ਦਾ ਇਸ ਤਰ੍ਹਾਂ ਇਕੱਠਿਆਂ ਪਾਰਟੀ ਦੇ ਵਿੱਚੋਂ ਅਸਤੀਫਾ ਦੇਣਾ ਚਿੰਤਾਜਨਕ ਹੈ ਖਹਿਰਾ ਨੇ ਵੀ ਆਖਿਆ ਕਿ ਬਹੁਤ ਜਲਦੀ ਇਸ ਸੰਬੰਧੀ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰ ਰਹੇ ਨੇ ਖਹਿਰਾ ਦੇ ਮੁਤਾਬਕ ਉਹਨਾਂ ਮਾਨ ਨੂੰ ਕਿਹਾ ਕਿ ਜਲਦ ਹੀ ਪੰਜਾਬ ਪੱਧਰ ਤੇ ਪਾਰਟੀ ਆਗੂਆਂ ਦੀ ਮੀਟਿੰਗ ਕੀਤੀ ਜਾਵੇ ਜਿਸ ਦੇ ਵਿੱਚ ਇਹਨਾਂ ਨਾਰਾਜ਼ ਆਗੂਆਂ ਨੂੰ ਸ਼ਾਮਿਲ ਕਰਕੇ ਸਾਰਿਆਂ ਦੀ ਨਾਰਾਜ਼ਗੀ ਦੂਰ ਕਰਨੀ ਚਾਹੀਦੀ ਹੈ ਨਾਲ ਹੀ ਖਹਿਰਾ ਨੇ ਕਿਹਾ ਕਿ ਸਮਾਂ ਨਾਰਾਜ਼ ਆਗੂਆਂ ਤੇ ਵਰਕਰਾਂ ਨੂੰ ਮਨਾ ਕੇ 2019 ਦੀ ਰਣਨੀਤੀ ਉਲੀਕਣ ਦਾ ਹੈ ਖਹਿਰਾ ਨੇ ਵੀ ਕਿਹਾ ਕਿ ਪਾਰਟੀ ਵਰਕਰਾਂ ਦੀ ਦਿੱਲੀ ਇਕਾਈ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਤੇ ਪਾਰਟੀ ਵਰਕਰ ਸਥਾਨਕ ਆਗੂਆਂ ਵੱਲੋਂ ਬਿਨਾਂ ਸਲਾਹ ਮਸ਼ਵਰਾ ਲਏ ਫੈਸਲਿਆਂ ਤੋਂ ਖਫਾ ਨੇ ਉਧਰ ਪਟਿਆਲਾ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਦਾ ਖੁਲਾਸਾ ਐਸ ਜੀ ਪੀ ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਕਹਿਣ ਤੇ ਜੇਲ੍ਹ ਦੇ ਵਿੱਚ ਰਾਜੂ ਉਹਨਾਂ ਨੂੰ ਮਿਲਣ ਗਏ ਇੱਕ ਵਫਦ ਨੇ ਕੀਤਾ ਵਫਦ ਮੈਂਬਰਾਂ ਨੇ ਸਾਫ਼ ਕੀਤਾ ਕਿ ਰਾਜੂ ਉਹਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਰਾਜੂ ਉਹਨਾਂ ਨੂੰ ਭੁੱਖ ਹੜਤਾਲ ਨਾ ਕਰਨ ਦੀ ਗੱਲ ਆਖੀ ਸੀ ਪਰ ਅੱਜ ਉਹਨਾਂ ਨੇ ਕਿਹਾ ਕਿ ਉਹ ਅਰਦਾਸ ਕਰ ਚੁੱਕੇ ਨੇ ਇਸ ਲਈ ਆਪਣੀ ਭੁੱਖ ਹੜਤਾਲ ਨਹੀਂ ਤੋੜਨਗੇ ਰਾਜੂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਾਉਣ ਦੇ ਲਈ ਅਕਾਲੀ ਸੰਸਦ ਮੈਂਬਰ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਰਾਜੂ ਉਹਨਾਂ ਨੂੰ ਭੁੱਖ ਹੜਤਾਲ ਤੇ ਨਾ ਬੈਠਣ ਦੀ ਅਪੀਲ ਕਰਦਿਆਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ 18 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਾਲ ਲੈ ਕੇ ਅਕਾਲੀ ਦਲ ਦੇ ਸਾਰੇ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਇਸੇ ਦੌਰਾਨ ਰਾਜੂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਾਉਣ ਦਾ ਫੈਸਲਾ ਜਲਦ ਰਹਿਣ ਦੇ ਲਈ ਬੇਨਤੀ ਕੀਤੀ ਜਾਏਗੀ ਉਧਰ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਹੀਂ ਰਾਜੂ ਉਹਨਾਂ ਦੇ ਕੋਲ ਪਹੁੰਚਾਏ ਸੁਨੇਹੇ ਦੇ ਵਿੱਚ ਚੰਦੂ ਮਾਜਰਾ ਨੇ ਉਹਨਾਂ ਦੇ ਕੇਸ ਦੀ ਢੁਕਵੇਂ ਤਰੀਕੇ ਦੇ ਨਾਲ ਪੈਰਵਾਈ ਕਰਨ ਦਾ ਭਰੋਸਾ ਵੀ ਦਵਾਇਆ ਤੇ ਉਹਨਾਂ ਨੂੰ ਭੁੱਖ ਹੜਤਾਲ ਤੇ ਨਾ ਬੈਠਣ ਦੀ ਅਪੀਲ ਵੀ ਕੀਤੀ ਪਰ ਭਾਈ ਰਾਜੂ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰਕੇ ਇਹ ਅਪੀਲ ਠੁਕਰਾ ਦਿੱਤੀ ਹੈ ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਮਾਮਲੇ ਦੀ ਠੀਕ ਤਰੀਕੇ ਪੈਰਵਾਈ ਨਾ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖਿਚਾਈ ਕੀਤੀ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਰਾਜੂ ਉਹਨਾਂ ਮਾਮਲੇ ਵਿੱਚ ਤੁਰੰਤ ਧਿਆਨ ਦੇਣ ਲਈ ਆਖਿਆ ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖਾਂ ਦੀਆਂ ਦੋਵੇਂ ਸਿਰਮੌਰ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਆਖਿਆ ਕਿ ਉਹ ਸਾਰੇ ਰੁਝੇਵੇਂ ਛੱਡ ਕੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਮਾਮਲੇ ਉੱਤੇ ਧਿਆਨ ਦੇਣ ਤੇ ਜਥੇਦਾਰ ਨੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਮਾਗਮ ਤੇ ਗੱਲ ਕਰਦਿਆਂ ਕਿਹਾ ਕਿ ਜੇਲ੍ਹਾਂ ਦੇ ਵਿੱਚ ਬੰਦ ਸਿੰਘਾਂ ਦੇ ਮਾਮਲਿਆਂ ਉੱਤੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇਸ ਕਰਕੇ ਬਲਵੰਤ ਸਿੰਘ ਰਾਜੂ ਉਹਨਾਂ ਨੂੰ ਭੁੱਖ ਹੜਤਾਲ ਦੇ ਉੱਤੇ ਬੈਠਣ ਦੇ ਲਈ ਮਜਬੂਰ ਹੋਣਾ ਪਿਆ ਹੈ ਉਧਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਦੇ ਆਦੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਸੀ ਤੇ ਉਹਨਾਂ ਦੀ ਇਸ ਨਿੱਜੀ ਅਪੀਲ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਅਪਣਾਈ ਗਈ ਨੀਤੀ ਦੇ ਕਾਰਨ ਜੂਨ ਤੇ ਜੁਲਾਈ ਦੇ ਵਿਚਕਾਰ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਇਲਾਜ ਵਾਸਤੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਕੀਤਾ। ਉਹਨਾਂ ਦੱਸਿਆ ਕਿ ਜੂਨ ਦੇ ਵਿੱਚ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਨਵੇਂ ਆਊਟਡੋਰ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਔਸਤ 70 ਸੀ, ਜੋ ਕਿ ਜੁਲਾਈ ਦੇ ਵਿੱਚ ਰੋਜ਼ਾਨਾ 408 ਤੇ ਅੱਪੜ ਗਈ ਹੈ ਤੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਜੂਨ ਦੇ ਵਿੱਚ ਇਹਨਾਂ ਮਰੀਜ਼ਾਂ ਦੀ ਗਿਣਤੀ 2345 ਸੀ, ਜੋ ਕਿ ਜੁਲਾਈ ਦੇ ਵਿੱਚ ਵੱਧ ਕੇ 4408 ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਦੇ ਲਈ ਕੀਤੀ ਆਪਣੀ ਅਪੀਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ, ਉਹ ਨਸ਼ਾ ਤਸਕਰਾਂ ਨੂੰ ਫੜਾਉਣ ਦੇ ਲਈ ਪੁਲਿਸ ਤੇ ਇਸ ਕੰਮ ਵਿੱਚ ਲੱਗੀਆਂ ਹੋਰ ਏਜੰਸੀਆਂ ਨੂੰ ਸੂਚਨਾ ਮੁਹੱਈਆ ਕਰਾਉਣ। ਮੁੱਖ ਮੰਤਰੀ ਨੇ ਪੁਲਿਸ ਨੂੰ ਮੁੜ ਹਦਾਇਤ ਜਾਰੀ ਕਰਦੇ ਹੋਏ ਕਿਹਾ ਕਿ ਉਹ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜਾ ਕੇ ਨਸ਼ਾ ਪੀੜਤਾਂ ਨੂੰ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰਨ। ਉਹਨਾਂ ਨੇ ਕੇਂਦਰਾਂ ਦੇ ਵਿੱਚ ਜ਼ਿਆਦਾ ਮਰੀਜ਼ਾਂ ਦੇ ਆਉਣ ਦੀ ਸੂਰਤ ਵਿੱਚ ਢੁਕਵੇਂ ਪ੍ਰਬੰਧ ਕਰਨ ਦੇ ਲਈ ਸਿਹਤ ਵਿਭਾਗ ਨੂੰ ਇੱਕ ਵਾਰ ਫਿਰ ਨਿਰਦੇਸ਼ ਦਿੱਤੇ ਨੇ। ਇਹ ਖਾਸ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ। ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਪੰਜਾਬ ਦਾ ਬੁਰਾ ਹਾਲ ਬਿਆਨ ਕਰਨ ਪਿੱਛੋਂ ਆਪਣੀ ਤਜਵੀਜ਼ ਭੇਜ ਦਿੱਤੀ ਹੈ। ਉਹਨਾਂ ਹੋਰਾਂ ਰਾਜਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਵਿੱਚ ਵੀ ਕੁਦਰਤੀ ਨਸ਼ੇ ਖੋਲ੍ਹੇ ਜਾਣ ਲਈ ਲਿਖਿਆ। ਮਾਨਸੂਨ ਸੈਸ਼ਨ ਦੇ ਵਿੱਚ ਇਸ ਸੰਬੰਧੀ ਉਹ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਵੀ ਕਰਨਗੇ। ਇਸ ਦੀ ਕਾਪੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਡਾਕਟਰ ਧਰਮਵੀਰ ਗਾਂਧੀ ਨੇ ਭੇਜੀ ਹੈ ਤੇ ਉਧਰ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਹੋਰ ਚਿੱਠੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖ ਕੇ ਭਾਰਤ ਤੇ ਪਾਕਿਸਤਾਨ ਦੇ 70ਵਿਆਂ 80ਵਿਆਂ ਦੇ ਬਜ਼ੁਰਗਾਂ ਨੂੰ ਇੱਕ ਮਦਦਗਾਰ ਸਮੇਤ ਵੀਜ਼ਾ ਦੇਣ ਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਆਪਣੇ ਜਿਉਂਦੇ ਜੀ ਆਪਣੀ ਜਨਮ ਭੂਮੀ ਵੇਖ ਸਕਣ। ਡਾਕਟਰ ਗਾਂਧੀ ਨੇ ਲਿਖਿਆ ਕਿ ਸਰਹੱਦ ਦੇ ਦੋਵੇਂ ਪਾਸੇ ਵਿਸ਼ੇਸ਼ ਕਰਕੇ ਵੱਡੀ ਉਮਰ ਦੇ 70-80 ਸਾਲਾਂ ਦੇ ਬਜ਼ੁਰਗ ਦੂਸਰੇ ਪਾਰ ਆਪਣੀ ਜਨਮ ਭੂਮੀ ਦੇਖਣ ਦੀ ਤੜਪ ਮਹਿਸੂਸ ਕਰਦੇ ਨੇ ਤੇ ਇਹਨਾਂ ਦੀ ਗਿਣਤੀ ਲੱਖਾਂ ਚ ਹੈ ਤੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਜਿਹੇ ਵਿਅਕਤੀਆਂ ਨੂੰ ਇੱਕ ਮਦਦਗਾਰ ਸਮੇਤ ਵੀਜ਼ਾ ਲਗਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਗਾਂਧੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਇਸ ਉਪਰਾਲੇ ਦੇ ਨਾਲ ਹਜ਼ਾਰਾਂ ਆਸਬੰਦਾਂ ਦੀ ਇੱਛਾ ਪੂਰੀ ਹੋ ਸਕੇਗੀ ਤੇ ਅਜਿਹੇ ਕਦਮਾਂ ਦੇ ਨਾਲ ਸਿਰਫ ਦੋਵਾਂ ਪੰਜਾਬਾਂ ਸਗੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵੀ ਦੁਬੱਲੇ ਸਬੰਧ ਅਤੇ ਦੋਸਤੀ ਮਜ਼ਬੂਤ ਹੋ ਸਕਦੀ ਹੈ। ਉਧਰ ਸਾਬਕਾ ਕੇਂਦਰੀ ਮੰਤਰੀ ਤੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਲੋਕ ਭਲਾਈ ਪਾਰਟੀ ਦੇ ਸਾਰੇ ਹੀ ਪੁਰਾਣੇ ਆਗੂ ਵਰਕਰ ਤੇ ਕਿਸੇ ਪਾਰਟੀ ਦੇ ਨਾਲ ਜੁੜੇ ਲੋਕ ਇੱਕ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਨਸ਼ਿਆਂ ਦਾ ਖਾਤਮਾ ਕਰਨ ਤੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਦੌੜਦੇ ਚਿੱਟੇ ਨੂੰ ਮੁਕਾਉਣ ਦੇ ਲਈ ਗੈਰ ਸਿਆਸੀ ਲਕੀਰ ਖਿੱਚਵਾਂ ਤੇ ਫੈਸਲਾ ਕੁੰਨ ਸੰਘਰਸ਼ ਸ਼ੁਰੂ ਕਰਨਗੇ, ਜਿਸ ਦਾ ਰਸਮੀ ਐਲਾਨ 19 ਜੁਲਾਈ ਨੂੰ ਲੁਧਿਆਣੇ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਹੋਣ ਵਾਲੀ ਮੀਟਿੰਗ ਦੇ ਵਿੱਚ ਕੀਤਾ ਜਾਏਗਾ। ਉਧਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕੀ ਬੋਰਡ ਦੇ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਆਪਣੇ ਨਾਮਜ਼ਦ ਕੀਤੇ ਜਾਂਦੇ ਮੈਂਬਰਾਂ ਦੀ ਗਿਣਤੀ ਵਿੱਚ 6 ਹੋਰ ਮੈਂਬਰਾਂ ਦਾ ਵਾਧਾ ਕਰਨ ਦੇ ਲਈ ਸ਼ੁਰੂ ਕੀਤੀ ਕਾਰਵਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਐਕਟ 1956 ਦੇ ਵਿੱਚ ਤਬਦੀਲੀ ਕਰਕੇ 6 ਹੋਰ ਸਰਕਾਰੀ ਮੈਂਬਰਾਂ ਨੂੰ ਜਗ੍ਹਾ ਦੇਣ ਦਾ ਉਦੇਸ਼ ਪ੍ਰਬੰਧਕੀ ਬੋਰਡ ਨੂੰ ਸਰਕਾਰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਮਨਸ਼ਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧ ਦੇ ਵਿੱਚ ਸਿੱਧਾ ਸਰਕਾਰੀ ਦਖਲ ਬਰਦਾਸ਼ਤਯੋਗ ਨਹੀਂ ਤੇ ਸਿੱਖ ਜਗਤ ਇਸ ਦਾ ਸੱਚੀ ਮੁੱਚੀ ਤਿੱਖਾ ਵਿਰੋਧ ਕਰੇਗਾ। ਉਧਰ ਦਿਲਪ੍ਰੀਤ ਬਾਬੇ ਨੂੰ 2 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਉੱਤੇ ਲੈ ਲਿਆ ਗਿਆ ਤੇ ਡਾਕਟਰਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਕਿ ਦਿਲਪ੍ਰੀਤ ਅਦਾਲਤ ਵਿੱਚ ਪੇਸ਼ ਹੋਣ ਦੇ ਸਮਰੱਥ ਨਹੀਂ ਤੇ ਇਸ ਤੇ ਡਿਊਟੀ ਮੈਜਿਸਟਰੇਟ ਖੁਦ ਹਸਪਤਾਲ ਆਏ ਤੇ ਉਹਨਾਂ ਨੇ ਪੁਲਿਸ ਦੀ ਗੱਲ ਸੁਣਨ ਤੋਂ ਬਾਅਦ 2 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪਹਿਲਾਂ ਦਿਲਪ੍ਰੀਤ ਸੈਕਟਰ 36 ਥਾਣੇ ਦੀ ਪੁਲਿਸ ਦੇ ਰਿਮਾਂਡ ਦੇ ਵਿੱਚ ਸੀ ਤੇ ਇਸ ਥਾਣੇ ਦੇ ਕੋਲ ਦਿਲਪ੍ਰੀਤ ਦੇ ਨਾਲ ਪੁਲਿਸ ਦਾ 9 ਜੂਨ ਨੂੰ ਸੈਕਟਰ 43 ਦੇ ਵਿੱਚ ਹੋਏ ਮੁਕਾਬਲੇ ਦਾ ਮਾਮਲਾ ਹੈ। ਹੁਣ ਥਾਣਾ ਮਲੋਆ ਦੀ ਪੁਲਿਸ ਨੇ ਉਸ ਦਾ ਰਿਮਾਂਡ ਮੰਗਿਆ ਹੈ। ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਲੰਧਰ ਸਟੂਡੀਓ ਤੋਂ ਪਰਮੀ ਸਿੰਘ ਬਾਠਾ।
ਅਗਰ ਦੱਸੋ ਇੱਕ ਵਾਰ ਫਿਰ ਜਿੱਥੇ ਜੀ ਆਇਆਂ ਨੂੰ ਤੁਹਾਨੂੰ ਆਖ ਰਹੇ ਹਾਂ ਪ੍ਰੋਗਰਾਮ ਨੱਚਦਾ ਪੰਜਾਬ ਦੇ ਵਿੱਚ, ਉੱਥੇ ਇੱਕ ਵਾਰ ਫਿਰ ਯਾਦ ਕਰਾਉਂਦੇ ਜਾਈਏ ਕਿ ਵੀਰ ਅਮਰੀਕ ਸਿੰਘ ਹੁਣੀ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਗੈਰ ਹਾਜ਼ਰ ਰਹਿਣਗੇ ਕਿਉਂਕਿ ਇਨ੍ਹਾਂ ਦਿਨੀਆਂ ਛੁੱਟੀਆਂ ਦੇ ਚੱਲ ਰਹੇ ਨੇ। ਬਹਰਹਾਲ ਕੁਝ ਇੱਕ ਸਮਾਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਸਨ, ਇੱਕ ਨਹੀਂ ਦੋ ਨਹੀਂ ਬਲਕਿ 3 ਜਾਂ 4 ਸਮਾਚਾਰ ਨੇ ਜਿਹੜੇ ਤੁਹਾਡੇ ਨਾਲ ਬੜੇ ਦੁਖੀ ਹਿਰਦੇ ਨਾਲ ਸਾਂਝੇ ਕਰਨ ਵਾਲੇ ਨੇ। ਇਸ ਦੇ ਵਿੱਚ ਪਹਿਲਾਂ ਜ਼ਿਕਰ ਕਰਨਾ ਚਾਹਾਂਗੇ ਨਿਊਜ਼ੀਲੈਂਡ ਤੋਂ ਇੰਡੀਆ ਪਰਤ ਰਹੇ ਪੰਜਾਬੀ ਨੌਜਵਾਨ ਬੇਅੰਤ ਸਿੰਘ ਬਰਾੜ ਦੀ ਫਲਾਈਟ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਹਾਂਗਕਾਂਗ ਏਅਰਲਾਈਨਸ ਦੇ ਵਿੱਚ ਇਹ ਨੌਜਵਾਨ ਜਿਹੜਾ ਹੈ ਉਹ ਸਫ਼ਰ ਕਰ ਰਿਹਾ ਸੀ। ਸੋ ਐਮਰਜੈਂਸੀ ਦੇ ਤੌਰ 'ਤੇ ਇਸ ਫਲਾਈਟ ਨੂੰ ਡਾਰਵਿਨ ਏਅਰਪੋਰਟ ਜਿਹੜਾ ਕਿ ਆਸਟ੍ਰੇਲੀਆ ਦੇ ਬਿਲਕੁਲ ਸਿਰੇ ਦੇ ਜਾ ਕੇ ਏਅਰਪੋਰਟ ਹੈ ਔਰ ਕਾਫ਼ੀ ਛੋਟਾ ਜਿਹਾ ਸ਼ਹਿਰ ਹੈ। ਨੋਰਮਲੀ ਉੱਥੋਂ ਅੰਬਾਂ ਦੀ ਖੇਤੀ ਜਿਹੜੀ ਹੈ ਉਹ ਇੱਥੇ ਤੱਕ ਪਹੁੰਚਦੀ ਹੈ ਔਰ ਇਸ ਨੌਜਵਾਨ ਦੀ ਇੱਕ ਸਿਸਟਰ ਜਿਹੜੀ ਹੈ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਇਹ ਆਪ ਵੀ ਸਪਾਊਸ ਵੀਜ਼ੇ 'ਤੇ ਇੱਥੇ ਆਇਆ ਹੋਇਆ ਸੀ। 25 ਸਾਲਾ ਪੰਜਾਬੀ ਨੌਜਵਾਨ ਬੇਅੰਤ ਸਿੰਘ ਬਰਾੜ ਜਿਹੜਾ ਹੈ ਇਹ ਪਿੰਡ ਕੋਠੇ ਥੇ ਫਰੀਦਕੋਟ ਦਾ ਸੰਬੰਧਿਤ ਇਸ ਦਾ ਪਿਛੋਕੜ ਸੀ। ਸੋ ਇਹ ਜਾਨਲੇਵਾ ਦੌਰਾ ਜਿਹੜਾ ਦਿਲ ਦਾ ਦੌਰਾ ਇਹ ਸਾਬਤ ਹੋਇਆ ਜੀ ਇਸ ਨੌਜਵਾਨ ਦੀ। ਇਸ ਦੀ ਜਿਹੜੀ ਮ੍ਰਿਤਕ ਦੇਹ ਹੈ ਇਸ ਨੂੰ ਆਸਟ੍ਰੇਲੀਆ ਤੋਂ ਸਾਡੇ ਵੱਡੇ ਵੀਰ ਮਨਜੀਤ ਬੋਪਰਾਏ ਹੋਣੀ ਵਾਪਸ ਇੰਡੀਆ ਭੇਜਣ ਦੇ ਲਈ ਭਾਰਤੀ ਹਾਈ ਕਮਿਸ਼ਨ ਨਾਲ ਰਲ ਕੇ ਯਤਨ ਕਰ ਰਹੇ ਨੇ ਤੇ ਨਾਲ ਨਾਲ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਜੇ ਅਸੀਂ ਜ਼ਿਕਰ ਕਰੀਏ ਤਾਂ ਟੋਰਾਂਗਾ ਸੜਕ ਹਾਦਸੇ ਦੇ ਵਿੱਚ ਪਰਮਿੰਦਰ ਸਿੰਘ ਜੱਬਲ ਜਿਹੜੇ ਕਿ ਸਨ ਆਫ ਸਰਦਾਰ ਕੁਲਜੀਤ ਸਿੰਘ ਲੁਧਿਆਣਾ ਦੇ ਪਿਛੋਕੜ ਤੋਂ ਇਹਨਾਂ ਦਾ ਨਿਊਜ਼ੀਲੈਂਡ ਦੇ ਵਿੱਚ ਹੀ ਰਹਿ ਰਹੇ ਸਨ ਔਰ ਟੋਰਾਂਗਾ ਸ਼ਹਿਰ ਦੇ ਸਟੇਟ ਹਾਈਵੇ ਨੰਬਰ 36 ਦੇ ਉੱਤੇ ਬੁੱਧਵਾਰ ਤੜਕੇ 4 ਵਜੇ ਇਹਨਾਂ ਦਾ ਕਾਰ ਅਤੇ ਟਰੱਕ ਦੀ ਦੁਰਘਟਨਾ ਦੇ ਵਿੱਚ ਲਪੇਟ 'ਚ ਆ ਕੇ ਇਹਨਾਂ ਦੀ ਮੌਤ ਹੋ ਗਈ ਹੈ ਸੋ ਇਹ ਇੱਥੇ ਆਪਣੀ ਗਰਲਫ੍ਰੈਂਡ ਦੇ ਨਾਲ ਰਹਿ ਰਹੇ ਸਨ ਜਲਦੀ ਹੀ ਇੱਕ ਪੁੱਤਰ ਦੇ ਪਿਤਾ ਬਣਨ ਵਾਲੇ ਸਨ ਇਹਨਾਂ ਦੀ ਜਿਹੜੀ ਮ੍ਰਿਤਕ ਸਰੀਰ ਹੈ ਬੋਡੀ ਨੂੰ ਵੀ ਵਾਪਸ ਇੰਡੀਆ ਭੇਜਣ ਦੇ ਲਈ ਯਤਨ ਹੋ ਰਹੇ ਨੇ ਭਾਅ ਜੀ ਦਲਜੀਤ ਸਿੰਘ ਹੁਣਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਨੀਸ਼ੀਏਟਿਵ ਹੈ ਭਾਰਤੀ ਹਾਈ ਕਮਿਸ਼ਨ ਦੇ ਨਾਲ ਰਲ ਕੇ ਜਿਹੜੀਆਂ ਬਾਕੀ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਨਾਲ ਉਹ ਕੋਆਰਡੀਨੇਟ ਕਰ ਰਹੇ ਨੇ ਸੋ ਇਹਦੇ ਲਈ ਵੀ ਅਪਡੇਟ ਜ਼ਰੂਰ ਤੁਹਾਡੇ ਤੱਕ ਦਿੰਦੇ ਚੱਲਾਂਗੇ ਅਤੇ ਇੱਥੋਂ ਆਪਣਾ ਇੱਥੋਂ ਦਾ ਸਥਾਨਕ ਨੌਜਵਾਨ ਸ਼ਰਨ ਬੱਲ ਜਿਹੜਾ ਕਿ ਸਿਰਫ 21 ਸਾਲ ਦੀ ਉਮਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਅਲਵਿਦਾ ਕਿਹਾ ਗਿਆ ਰੀਅਲ ਸਟੇਟ ਦੇ ਵਿੱਚ ਐਲ ਜੇ ਹੂਕਰ ਦੇ ਨਾਲ ਜਿੱਥੇ ਉਹ ਇਸ ਵਕਤ ਆਪਣੀ ਸੇਵਾ ਨਿਭਾ ਰਿਹਾ ਸੀ ਉੱਥੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਰੋਬਿਨ ਬੱਲ ਅਤੇ ਸ਼ਰਨ ਬੱਲ ਇਹਨਾਂ ਨੂੰ ਲਗਭਗ ਸਾਰੇ ਜਾਣਦੇ ਨੇ ਪਾਪਾ ਮੋਹ ਦੇ ਵਸਨੀਕ ਔਰ ਕਮਿਊਨਿਟੀ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਰਦਾਰ ਸੁਲੱਖਣ ਸਿੰਘ ਬੱਲ ਪਹਿਲਾਂ ਵੀ ਕਬੱਡੀ ਨੂੰ ਬਹੁਤ ਪਿਆਰ ਕਰਨ ਵਾਲੇ ਸ਼ੁਭ ਚਿੰਤਕ ਦੇ ਤੌਰ ਦੇ ਉੱਤੇ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਜਾਣ ਪਛਾਣ ਹੈ ਸੋ ਇਹ ਜਿਹੜਾ ਨੌਜਵਾਨ ਹੈ ਇਸ ਦੀ ਅਚਨਚੇਤ ਮੌਤ ਦਾ ਸਮਾਚਾਰ ਮਿਲਿਆ ਜਿਸ ਦੇ ਨਾਲ ਪੂਰੇ ਦਾ ਪੂਰਾ ਨਿਊਜ਼ੀਲੈਂਡ ਦਾ ਪੰਜਾਬੀ ਭਾਈਚਾਰਾ ਬਹੁਤ ਸਦਮੇ ਦੇ ਵਿੱਚ ਹੈ ਔਰ ਇਸ ਨੌਜਵਾਨ ਦਾ ਜੱਦੀ ਪਿੰਡ ਰਮੀਦੀ ਜ਼ਿਲ੍ਹਾ ਕਪੂਰਥਲਾ ਸੀ ਲੇਕਿਨ ਇਸ ਦਾ ਜਨਮ ਜਿਹੜਾ ਉਹ ਇੱਥੇ ਹੀ ਹੋਇਆ ਸੀ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਪਰਿਵਾਰ ਦਾ ਕਾਫੀ ਜ਼ਿਆਦਾ ਜਾਣ ਪਛਾਣ ਸੀ ਔਰ 1 ਅਗਸਤ 2018 ਨੂੰ ਇਸਨੇ 22 ਸਾਲ ਦਾ ਹੋਣਾ ਸੀ ਅਤੇ ਇਹ ਦੋਵੇਂ ਭਰਾ ਜਿਹੜੇ ਕਬੱਡੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ਉਹਨਾਂ ਵਿੱਚੋਂ ਸ਼ਰਨ ਬੱਲ ਜਿਹੜੇ ਨੇ ਉਹ ਸਾਨੂੰ ਅਲਵਿਦਾ ਕਹਿ ਗਏ ਨੇ ਸੋ ਬੜੇ ਦੁੱਖ ਦੇ ਨਾਲ ਇਹ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀ ਹੈ ਪੂਰਾ ਭਾਈਚਾਰਾ ਜਿਹੜਾ ਇਸ ਵਕਤ ਸੋਗ ਦੇ ਵਿੱਚ ਡੁੱਬਿਆ ਹੋਇਆ
ਜੰਕਸ਼ਨ ਰੇਲਾ ਦਾ ਗੱਡੀ ਜੰਕਸ਼ਨ ਰੇਲਾ ਦਾ ਗੱਡੀ ਆਵੇ ਜਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਜੰਕਸ਼ਨ ਰੇਲਾ ਦਾ ਗੱਡੀ ਕਿ ਆਵੇ ਇੱਕ
ਇਕੱਠਿਆਂ ਕਰਨੈਲ ਕਵੀ ਸ਼ਿਰ ਨੇ ਕਿਧਰੇ ਲੁਕਣੀ ਜਾਣਾ ਨੱਥਿਆਂ
ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ
ਦੇਸ਼ ਦੁਨੀਆ ਧਰਮ ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102553
ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟੋਏ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02108136364 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 02199444458 ਤੇ ਵਿਰਸਾ ਅਕੈਡਮੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਟੂਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 02199444458 ਜਾਂ ਫਿਰ 09212956 3
Style NZ Events function koi bhi hove us nu yaadgari banaun di zimmedari saadi
ya fir log in karo www.bollywoodbhangdanz.com
kisi bhi tarah di non vegetarian ya vegetarian catering de layi hamesha unna da naam yaad rakho ina hi nahi sweets ate snacks de vich satto din thodi seva de vich hazir ne number 166 Great South Road Mandreva de vikhe NZ Indian Flame ya fir phone karo 2961127 is tyoharan di rutte ikko na NZ Indian Flame Mandreva
ਵੱਖ ਵੱਖ ਜਿਹੜੀ ਸਾਡੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਸ਼ਰਨ ਬਲ ਦੇ ਅਚਨਚੇ ਤੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਕਮਿਊਨਿਟੀ ਨੂੰ ਪੈ ਗਿਆ ਯੰਗਸਟਰ ਮੁੰਡਾ ਜਿਹੜਾ ਕਬੱਡੀ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਰਿਹਾ ਸੋ ਕਬੱਡੀ ਫੈਡਰੇਸ਼ਨ ਵੱਲੋਂ ਤੇ ਨਾਲ ਨਾਲ ਵੀਰ ਪ੍ਰਦੀਪ ਜੀ ਨੇ ਮੈਸੀ ਤੋਂ ਇਸ ਵਕਤ ਬੱਸ ਡਰਾਈਵਿੰਗ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਵੀ ਮੈਸੇਜ ਆਇਆ ਸੋ ਬੜੇ ਦੁੱਖ ਦਾ ਇਜ਼ਹਾਰ ਉਹਨਾਂ ਨੇ ਕੀਤਾ ਤੇ ਨਾਲ ਨਾਲ ਮੇਰੇ ਨਾਲ ਫੋਨ ਦੇ ਦੂਸਰੇ ਪਾਸੇ ਡੈਨਿਸ ਨਾਮ ਦਾ ਇੱਕ ਵਿਅਕਤੀ ਗੱਲਾਂ ਬਾਤਾਂ ਕਰ ਰਿਹਾ ਸੀ ਹੁਣੇ ਆਫ ਏਅਰ ਦਰਅਸਲ ਕਾਫੀ ਪੁਰਾਣੇ ਸਮੇਂ ਤੋਂ ਨਿਊਜ਼ੀਲੈਂਡ ਪੁਲਿਸ ਦੀ ਹਿਸਟਰੀ ਦੇ ਵਿੱਚ ਜੋ ਕੁਝ ਵੀ ਪੁਲਿਸ ਦੀ ਵਰਦੀ ਤੋਂ ਲੈ ਕੇ ਜਿਹੜੇ ਅਲੱਗ ਅਲੱਗ ਬੈਜਿਸ ਨੇ ਉਹਨਾਂ ਨੂੰ ਇੱਕ ਕਲੈਕਸ਼ਨ ਦੇ ਰੂਪ ਵਿੱਚ ਸਾਂਭ ਰਿਹਾ ਹੈ ਨੌਜਵਾਨ ਇੱਥੋਂ ਦਾ ਨਿਊਜ਼ੀਲੈਂਡ ਦਾ ਬਸ਼ਿੰਦਾ ਗੋਰਾ ਅਗਲੇ ਮੰਗਲਵਾਰ ਲਗਭਗ 4:30 ਦੇ ਕਰੀਬ ਇਸ ਪੈਸ਼ਨੇਟ ਵਿਅਕਤੀ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰਦੇ ਚੱਲਾਂਗੇ ਔਰ ਇਸ ਗੱਲਬਾਤ ਦੇ ਦੌਰਾਨ ਹੀ ਜਿਹੜੇ ਮੈਸੇਜਿਸ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਸ਼ਾਇਰੀ ਜਿਹੜੀ ਹੈ ਨਿੱਕੇ ਵੀਰ ਗੋਲੀ ਧਾਲੀਵਾਲ ਦੀ ਸ਼ਾਇਰੀ ਪਹੁੰਚੀ ਹੈ ਰੂਹਾਂ ਬਿਨਾਂ ਖੋਖਲੇ ਸਰੀਰ ਰਹਿ ਜਾਂਦੇ ਨੇ ਕਿੰਨੇ ਘੜੇ ਅਣਚੱਲੇ ਤੀਰ ਰਹਿ ਜਾਂਦੇ ਨੇ ਰੂਹਾਂ ਬਿਨਾਂ ਖੋਖਲੇ ਸਰੀਰ ਰਹਿ ਜਾਂਦੇ ਨੇ ਕਿੰਨੇ ਘੜੇ ਅਣਚੱਲੇ ਤੀਰ ਰਹਿ ਜਾਂਦੇ ਨੇ ਮੌਤਾਂ ਹੱਥੋਂ ਹਰਦੇ ਨਹੀਂ ਮਰ ਕੇ ਵੀ ਮਰਦੇ ਨਹੀਂ ਜਿਨ੍ਹਾਂ ਦੇ ਵੀ ਜਾਗਦੇ ਜ਼ਮੀਰ ਰਹਿ ਜਾਂਦੇ ਨੇ ਮੈਂ ਸੋਚ ਬਣ ਕੇ ਫਿਜ਼ਾਵਾਂ ਵਿੱਚ ਘੁਲ ਜਾਣਾ ਬਾਕੀ ਮੇਰੇ ਕੈਦਾਂ 'ਚ ਸਰੀਰ ਰਹਿ ਜਾਂਦੇ ਨੇ ਕੋਸ਼ਿਸ਼ ਇਹ ਹੁੰਦੀ ਹੈ ਕਿ ਹੱਸ ਕੇ ਦਿਖਾਵਾਂ ਉਹਨੂੰ ਕਿਉਂ ਮੇਰੀਆਂ ਅੱਖੀਆਂ 'ਚ ਨੀਰ ਰਹਿ ਜਾਂਦੇ ਨੇ ਜਿਨ੍ਹਾਂ ਉਦਾਂ ਕੱਲ੍ਹ ਤਕਦੀਰ ਬਣ ਜਾਣਾ ਹੁੰਦਾ ਹੈ ਉਹੋ ਹੀ ਕਾਹਤੋਂ ਬਣ ਤਸਵੀਰ ਰਹਿ ਜਾਂਦੇ ਨੇ ਉਹ ਯਾਦ ਆਉਂਦੇ ਨੇ ਵਿਰਾਗ ਫੁੱਟ ਪੈਂਦਾ ਏ ਮੇਰੇ ਵੱਲ ਤੱਕਦੇ ਫਕੀਰ ਰਹਿ ਜਾਂਦੇ ਨੇ ਗੋੜੀ ਧਾਲੀਵਾਲ ਦੀ ਸ਼ਾਇਰੀ ਤੁਹਾਡੇ ਲਈ ਹਾਜ਼ਰ ਕਰ ਰਹੇ ਸਾਂ ਪ੍ਰੋਗਰਾਮ ਨੱਚਦਾ ਪੰਜਾਬ ਦੇ ਦੌਰਾਨ ਐਮੀ ਵਿਰਕ ਦਾ ਨਵਾਂ ਰਿਕੋਰਡ ਗੀਤ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਔਰ ਜਾਨੀ ਨੇ ਇਸ ਗੀਤ ਨੂੰ ਲਿਖਿਆ ਪੰਜਾਬ ਦੇ ਚੋਣਵੇਂ ਗੀਤਕਾਰਾਂ ਦੇ ਵਿੱਚ ਇਸ ਨੌਜਵਾਨ ਦਾ ਨਾਂ ਆਉਂਦਾ ਐਮੀ ਵਿਰਕ ਨੇ ਬਹੁਤ ਵਧੀਆ ਪੇਸ਼ਕਾਰੀ ਇਸ ਦੀ ਵੀਡੀਓ ਦੇ ਵਿੱਚ ਤੇ ਨਾਲ ਨਾਲ ਆਪਣੀ ਗਾਇਕੀ ਦੇ ਵਿੱਚ ਇੱਕ ਨਵਾਂ ਅੰਦਾਜ਼ ਤੁਹਾਡੇ ਲਈ ਨੱਚਦਾ ਪੰਜਾਬ ਪ੍ਰੋਗਰਾਮ ਤੇ 8158100 ਸਾਡਾ ਫੋਨ ਨੰਬਰ ਹੈ ਪਿੰਦਰ ਧਨੋਆ ਉਹਨਾਂ ਦੀ ਸ਼ਾਇਰੀ ਵੀ ਜਲਦ ਸਾਂਝੀ ਕਰਦੇ ਚੱਲਾਂਗੇ ਸਾਲਾ ਉਮਰ ਦੇ ਪੰਜਾਬੀ ਗੁਰਸਿੱਖ ਨਿਊਜ਼ੀਲੈਂਡ ਦੇ ਨਾਗਰਿਕ ਲੜਕੇ ਵਾਸਤੇ ਪੰਜਾਬੀ ਗੁਰਸਿੱਖ ਨਿਊਜ਼ੀਲੈਂਡ ਜਾਂ ਫਿਰ ਆਸਟ੍ਰੇਲੀਆ ਦੀ ਪੀਆਰ ਲੜਕੀ ਦੀ ਜ਼ਰੂਰਤ ਹੈ ਕਿਰਪਾ ਕਰਕੇ ਸਰਦਾਰ ਹਰਜੀਤ ਸਿੰਘ ਹੋਣਾ ਦੇ ਨਾਲ 9199154305533 ਉੱਤੇ ਸੰਪਰਕ ਕਰ ਸਕਦੇ ਹੋ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਇਹਨਾਂ ਪ੍ਰੋਗਰਾਮਾਂ ਦਾ ਸਮਾਂ ਰਹੇਗਾ ਸਵੇਰ ਸਮੇਂ 4:15 ਵਜੇ ਤੋਂ ਲੈ ਕੇ 6 ਵਜੇ ਤੱਕ ਦੁਪਹਿਰ ਸਮੇਂ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਅਤੇ ਸ਼ਾਮ ਦੇ ਸਮੇਂ ਕਥਾ ਕੀਰਤਨ ਦੇ ਪ੍ਰਵਾਹ ਸਾਢੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਣਗੇ ਜਿਸ ਦੇ ਵਿੱਚ ਗਿਆਨੀ ਜਸਵੰਤ ਸਿੰਘ ਜੀ ਕਥਾ ਦੁਆਰਾ ਗਿਆਨੀ ਮਨਿੰਦਰ ਸਿੰਘ ਜੀ ਕੀਰਤਨ ਦੁਆਰਾ ਅਤੇ ਨਾਲ ਨਾਲ ਭਾਈ ਅਮਰਦੀਪ ਸਿੰਘ ਸੋਢੀ ਵੀ ਆਪਣੀ ਹਾਜ਼ਰੀ ਲਵਾਉਣਗੇ 25 ਜੁਲਾਈ ਤੋਂ ਲੈ ਕੇ 28 ਜੁਲਾਈ ਤੱਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਓਟਾਹੂ ਵਿਖੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਦੀਵਾਨ ਸੱਜਣਗੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਰੀਣੀ ਵਿਖੇ 29 ਜੁਲਾਈ ਨੂੰ ਸਵੇਰੇ 11:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1:15 ਤੱਕ ਅਤੇ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨਿਊ ਲੈਨ ਵਿਖੇ ਗਿਆਨੀ ਜਸਵੰਤ ਸਿੰਘ 1 ਅਗਸਤ ਤੋਂ 4 ਅਗਸਤ ਤੱਕ ਕਥਾ ਦੇ ਦੀਵਾਨ ਸ਼ਾਮ ਦੇ ਸਮੇਂ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਸਜਾਉਣਗੇ ਜਦੋਂ ਕਿ 5 ਅਗਸਤ ਨੂੰ ਐਤਵਾਰ ਦਾ ਖਾਸ ਦੀਵਾਨ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਹੇਗਾ ਇਸ ਦੌਰਾਨ ਬੱਚਿਆਂ ਦੇ ਵਿਸ਼ੇਸ਼ ਗੁਰਮਤਿ ਕੈਂਪ 19, 20 ਅਤੇ 21 ਜੁਲਾਈ ਨੂੰ ਬਿਲਕੁਲ ਮੁਫ਼ਤ ਦੇ ਵਿੱਚ ਬੱਚੇ ਅਟੈਂਡ ਕਰ ਸਕਦੇ ਨੇ ਜਿਸ ਦੇ ਵਿੱਚ ਇੰਗਲੈਂਡ ਤੋਂ ਆਏ ਭਾਈ ਅਮਰਦੀਪ ਸਿੰਘ ਸੋਢੀ ਉਹਨਾਂ ਨੂੰ ਬੇਸਿਕ ਸਿੱਖੀ ਸਿਧਾਂਤਾਂ ਦੇ ਨਾਲ ਜਾਣੂ ਕਰਵਾਉਣਗੇ
ਨਿਊਜ਼ੀਲੈਂਡ ਵਿੱਚ ਤਣਾਅਗ੍ਰਸਤ ਮਾਹੌਲ ਦੇ ਚਲਦਿਆਂ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੇ ਫ੍ਰੀ ਫੋਨ ਰਾਹੀਂ ਸਲਾਹ ਲੈ ਸਕਦੇ ਹੋ 0800-111-757 0800-111-757 ਜਾਂ ਫਿਰ ਟੈਕਸਟ ਮੈਸੇਜ ਭੇਜ ਸਕਦੇ ਹੋ 1737 ਯਾਨੀ 1737 ਨੰਬਰ ਤੇ
ਨਾਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਤਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ ਡੇਢ ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 4412473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 0214096222 ਤੇ ਟੈਕਸਟ ਵੀ ਕਰ ਸਕਦੇ ਹੋ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 0210833634 ਜਾਂ ਫਿਰ 0214096222 ਤੇ ਸੰਪਰਕ ਕਰ ਸਕਦੇ ਹੋ
ਧਰੋਹਾਵਣੀ ਸਾਡੇ ਆਪਣੇ ਸਥਾਨਕ ਇੱਥੇ ਆਕਲੈਂਡ ਦੇ ਵਸਨੀਕ ਨੇ ਔਰ ਉਹਨਾਂ ਦੀ ਵੀ ਸ਼ਾਇਰੀ ਅਕਸਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਉਹ ਲਿਖਦੇ ਨੇ ਕਿ ਮੇਰੀ ਰੂਹ 'ਚ ਆਪਣੇ ਆਪ 'ਚ ਮੁਕਤ ਹੈ ਉਸਨੇ ਹੀ ਇੱਕ ਦਿਨ ਮੈਨੂੰ ਆਜ਼ਾਦ ਕਰਨਾ ਸਾਰੇ ਦਾ ਸਾਰਾ ਮੇਰੇ ਲਈ ਤਾਂ ਕੁੱਲ ਮਿਲਾ ਕੇ ਇੱਕ ਹੈ ਬੰਨੇ ਰਹਿਣਾ ਜਾਂ ਬੰਧਨ ਮੁਕਤ ਸਾਗਰ ਮੌਤ ਦਾ ਤਰਨਾ ਸਾਰੇ ਦਾ ਸਾਰਾ ਮੈਨੂੰ ਨਿਰਾਸ਼ਾ ਅਤੇ ਉਦਾਸ ਰੰਗਾਂ ਨਾਲ ਬੇਹੱਦ ਮੁਹੱਬਤ ਆਪਣੇ ਹਿੱਸੇ ਦਾ ਹਾਸਾ ਰੋਂਦੇ ਦੀ ਝੋਲੀ 'ਚ ਧਰਨਾ ਸਾਰੇ ਦਾ ਸਾਰਾ ਕਦੇ ਹਰ ਚੀਜ਼ ਫਿੱਕੀ ਖਾਮੋਸ਼ ਬੇਜਾਨ ਜਾਪਦੀ ਹੈ ਹਫ਼ਤੇ ਦਿਨ ਮੁਸ਼ਕਲਾਂ 'ਚ ਲੰਘਣ ਉਹਨਾਂ ਹੀ ਪੀੜਾਂ ਨੂੰ ਜਰਨਾ ਸਾਰੇ ਦਾ ਸਾਰਾ ਮੈਂ ਜਿਉਣਾ ਹੈ ਕਿਸ ਦੀ ਖਾਤਰ ਹਮਸਫ਼ਰ ਕੌਣ ਇੱਥੇ ਮੇਰਾ ਇਕੱਲਿਆਂ ਹੀ ਕਬਰਾਂ ਦਾ ਰਸਤਾ ਤੈਅ ਕਰਨਾ ਸਾਰੇ ਦਾ ਸਾਰਾ ਇਸ ਜੱਗ ਦੀ ਲੰਬੀ ਕੈਦ 'ਚ ਬਣ ਜਾਣ ਨਾ ਖਿਆਲ ਮਨਹੂਸ ਮੈਨੂੰ ਬੇਗਾਨਿਆਂ ਹੱਥਾਂ ਨੇ ਕਬਰਾਂ ਵੱਲ ਖੜਨਾ ਸਾਰੇ ਦਾ ਸਾਰਾ ਮੈਂ ਤੇ ਮੇਰੀ ਰੂਹ ਕਦੋਂ ਦੇ ਤੁਰ ਗਏ ਹੋਵਾਂਗੇ ਆਜ਼ਾਦ ਕਰਾਉਣ ਲਈ ਮੇਰੇ ਪਿੰਜਰ ਨੂੰ ਸਿਵੇ ਅੰਦਰ ਉਹਨਾਂ ਧਰਨਾ ਸਾਰੇ ਦਾ ਸਾਰਾ ਕਦੇ ਖਾਲੀ ਖੈਰ ਬਿਨਾਂ ਕੋਈ ਦਰ ਤੋਂ ਮੋੜਿਆ ਨਾ ਕਦੇ ਖਾਲੀ ਖੈਰ ਬਿਨਾਂ ਕੋਈ ਦਰ ਤੋਂ ਮੋੜਿਆ ਨਾ ਬੋਝਾ ਮੌਤ ਦਾ ਰੂਹ ਨਾਲ ਭਰਨਾ ਸਾਰੇ ਦਾ ਸਾਰਾ ਪਿੰਦਰ ਧਨੋਆ ਸਾਹਿਬ ਦੀ ਸ਼ਾਇਰੀ ਨੂੰ ਤੁਹਾਡੇ ਲਈ ਸਨਮੁਖ ਕਰ ਰਹੇ ਸਾਂ ਨੱਚਦਾ ਪੰਜਾਬ ਪ੍ਰੋਗਰਾਮ ਦੇ ਦੌਰਾਨ ਤੁਸੀਂ ਬਹੁਤ ਥੋੜ੍ਹੇ ਗਾਇਕ ਨੇ ਜਾਂ ਸਾਹਿਤ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਆਪਣੀ ਖੁਦਦਾਰੀ ਨਾਲ ਆਪਣੇ ਸਵੈਮਾਣ ਦੇ ਨਾਲ ਅੱਗੇ ਵਧੇ ਨੇ ਉਹਨਾਂ ਫਨਕਾਰਾਂ ਦੇ ਵਿੱਚੋਂ ਖਾਸ ਤੌਰ 'ਤੇ ਕਲਾ ਦੇ ਖੇਤਰ ਦੇ ਵਿੱਚ ਜੇ ਅਸੀਂ ਸ਼ੁਰੂ ਤੋਂ ਦੇਖਦੇ ਆਈਏ ਜਿਹੜੀਆਂ ਸਾਡੀਆਂ ਫੀਮੇਲ ਸਿੰਗਰਸ ਨੇ ਉਹਨਾਂ ਦੇ ਲਈ ਇਹ ਰਸਤਾ ਕਦੇ ਵੀ ਬਹੁਤਾ ਸੌਖਾ ਨਹੀਂ ਰਿਹਾ ਸੋ ਆਪਣੇ ਬਲਬੂਤੇ 'ਤੇ ਤਰੱਕੀ ਕਰਨ ਵਾਲੀ ਇੱਕ ਗਾਇਕਾ ਰੁਪਿੰਦਰ ਹਾਂਡਾ ਨੂੰ ਤੁਹਾਡੇ ਲਈ ਰੂਬਰੂ ਕਰਦੇ ਹਾਂ ਉਸੇ ਇਸ ਨਵੇਂ ਗੀਤ ਦੇ ਨਾਲ ਇਸ ਗੀਤ ਦੇ ਵਿੱਚੋਂ ਵੀ ਵੈਸੇ ਕਾਫੀ ਸਵੈਮਾਣ ਝਲਕਦਾ ਹੈ ਅੱਛਾ ਅੱਜ ਵੈਸੇ ਸਾਰੀਆਂ ਔੜਾਂ ਚੱਕੀਆਂ ਗਈਆਂ ਸ਼ਾਇਰੀ ਵਾਲੀਆਂ। ਗੋੜੀ ਧਾਲੀਵਾਲ ਹੁਣਾਂ ਨੇ ਇੱਕ ਹੋਰ ਸੱਪ ਕੱਢਿਆ ਜੀ, ਉਹ ਵੀ ਜੇ ਹੁਣ ਪਟਾਰੀ ਚੋਂ ਬਾਹਰ ਆ ਗਿਆ ਤੇ ਤੁਹਾਡੇ ਤੱਕ ਜ਼ਰੂਰ ਹਾਜ਼ਰ ਕਰਦੇ ਚੱਲੀਏ। ਉਹ ਲਿਖਦੇ ਨੇ ਕਿ ਪੁੱਛਿਆ ਖੌਰੇ ਦੱਸਿਆ ਏ ਜਾਂ ਉਸ ਤਾਨਾ ਕੱਸਿਆ ਏ, ਜਿਸ ਦਿਨ ਸੋਹਣਾ ਨਹੀਂ ਦਿਸਦਾ ਚਿੱਟਾ ਦਿਨ ਵੀ ਮੱਸਿਆ ਏ, ਦੁਨੀਆਂ ਅੱਡ ਨਹੀਂ ਕਰ ਸਕਦੀ ਉਹ ਮੇਰੀ ਰੂਹ ਵਿੱਚ ਵਸਿਆ ਏ, ਹਵਾ ਕਿਉਂ ਵੱਜ ਕੇ ਖਹਿ ਗਈ ਏ, ਪੱਥਰ ਕਿੱਦਾਂ ਨੱਸਿਆ ਏ, ਉਹਨੂੰ ਪਤਝੜ ਸਾਂਭੇਗਾ ਜਿਹਨੂੰ ਫੁੱਲਾਂ ਡੱਸਿਆ ਏ, ਅੱਜ ਦਿਨ ਕਿੱਧਰੋਂ ਚੜ੍ਹਿਆ ਏ। ਅੱਜ ਧਾਲੀਵਾਲ ਵੀ ਹੱਸਿਆ ਏ। ਗੋੜੀ ਧਾਲੀਵਾਲ ਜੀ ਬਹੁਤ ਖੂਬ, ਸ਼ਾਬਾਸ਼। ਇਸੇ ਤਰ੍ਹਾਂ ਦਾ ਇੱਕ ਅੰਦਾਜ਼ ਖੁਦ ਗੀਤ ਲਿਖ ਕੇ ਗਾਉਣ ਵਾਲਾ ਸਾਡਾ ਕੈਲੀਫੋਰਨੀਆ ਵਾਲਾ ਸਾਬਕਾ ਟਰੈਕ ਡਰਾਈਵਰ, ਆਵਾਜ਼ ਤੁਸੀਂ ਪਛਾਣ ਹੀ ਲੈਣੀ ਆ, ਗੀਤਾ ਜ਼ੈਲਦਾਰ।
ਪਤਾ ਤੈਨੂੰ ਸਾਰਾ ਕਿਹੜਾ ਦਿਨ ਨਹੀਂ ਮੈਂ ਦੇਖਿਆ, ਰੱਖਿਆ ਯਕੀਨ ਤੇਰੇ ਬਿਨ ਨਹੀਂ ਕੋਈ ਵੇਖਿਆ, ਹੌਲੀ ਹੌਲੀ ਮੈਂ ਦਿਲ ਤੇ ਕਾਬੂ ਪਾ ਲਿਆ ਏ, ਤੇਰੇ ਬੋਲੇ ਕੰਮਾਂ ਨੂੰ ਮਕਸਦ ਬਣਾ ਲਿਆ ਏ, ਮੈਂ ਲੈਣਾ ਦੇ ਵਿੱਚ ਰੱਖਿਆ ਤੇਰੇ ਮੁਖੜੇ ਹਸੀਨ ਨੂੰ,
ਦਿਨ ਮੰਗਲਵਾਰ 17 ਜੁਲਾਈ 2018, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 2 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਹਰਮਨ ਰੇਡੀਓ ਦੇ ਨਾਲ ਨਾਲ ਫਰੰਟਲਾਈਨ ਰੇਡੀਓ ਕੈਨੇਡਾ ਖਬਰਨਾਮਾ ਵੈਬਸਾਈਟ ਤੋਂ ਵੀ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚਰਚਾ ਦੇ ਵਿੱਚ ਰਹਿਣ ਵਾਲੇ ਨਵਜੋਤ ਸਿੱਧੂ ਹੁਣਾਂ ਨੇ ਬਿਆਨ ਦੇ ਦਿੱਤਾ ਹੈ ਕਿ ਬੀਤੇ 10 ਸਾਲਾਂ ਦੌਰਾਨ ਰੂਲਿੰਗ ਪਾਰਟੀ ਬੀਜੇਪੀ ਅਤੇ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੇ ਖਜ਼ਾਨੇ ਉੱਤੇ ਭਾਰੀ ਬੋਝ ਪਾਇਆ ਗਿਆ। ਉਹਨਾਂ ਨੇ ਇਸ ਮਾਮਲੇ ਵਿੱਚ ਆਪਣੇ ਤੱਥ ਪੇਸ਼ ਕਰਦਿਆਂ ਇਹ ਆਖ ਦਿੱਤਾ ਕਿ ਹੈਲੀਕਾਪਟਰ ਸਰਕਾਰੀ ਵੀ ਭਾਵੇਂ ਕਿ ਉਪਲਬਧ ਰਿਹਾ, ਲੇਕਿਨ ਇਸ ਦੇ ਬਾਵਜੂਦ 121 ਕਰੋੜ ਰੁਪਏ ਦਾ ਖਰਚਾ ਪ੍ਰਾਈਵੇਟ ਹੈਲੀਕਾਪਟਰ ਨੂੰ ਕਿਰਾਏ ਦੇ ਤੌਰ ਤੇ ਮਾਣਯੋਗ ਬਾਦਲ ਪਰਿਵਾਰ ਵੱਲੋਂ ਦਿੱਤਾ ਗਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਮਾਮਲੇ ਵਿੱਚ ਇਹ ਗੱਲ ਦੱਸੀ ਕਿ 13.31 ਕਰੋੜ ਦਾ ਖਰਚਾ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਕਾਰਾਂ ਦੀਆਂ ਤੇਲ ਦੇ ਖਰਚੇ ਦੇ ਤੌਰ ਦੇ ਉੱਤੇ ਸਾਹਮਣੇ ਆਇਆ। ਹਾਲਾਂਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਕੁਝ ਹੋਰ ਖਰਚੇ ਵੀ ਗਿਣਾਏ ਨੇ,
ਲੇਕਿਨ ਇਸ ਦੇ ਸਾਹਮਣੇ ਜਵਾਬ ਦੇਣ ਦੇ ਲਈ ਹਾਲੇ ਤੱਕ ਬਾਦਲ ਪਰਿਵਾਰ ਵੱਲੋਂ ਕੋਈ ਵੀ ਕਾਊਂਟਰ ਬਿਆਨ ਨਹੀਂ ਆਇਆ ਤੇ ਉਧਰ ਅਖਬਾਰਾਂ ਦੇ ਵਿੱਚ ਦੱਬੀ ਜ਼ਬਾਨ ਦੇ ਨਾਲ ਇਹ ਵੀ ਚਰਚਾ ਜਾਰੀ ਹੈ ਕਿ ਮਜੀਠੀ ਨਾਲ ਮੋਦੀ ਮਾੜੀ ਕਰ ਗਿਆ ਅਸਲ ਦੇ ਵਿੱਚ ਮਲੋਟ ਮੰਡੀ ਦੀ ਰੈਲੀ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਮਾਹਰਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਟੇਜ ਦੇ ਲਾਗੇ ਛਾਗੇ ਵੀ ਨਹੀਂ ਆਉਣ ਦਿੱਤਾ ਗਿਆ ਹੁਣ ਅੰਦਰਲੇ ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਜਨਾਬ ਮੋਦੀ ਦੇ ਨਾਲ ਦੇ ਸੁਰੱਖਿਆ ਅਮਲੇ ਨੂੰ ਇਹ ਖਾਸ ਹਦਾਇਤਾਂ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਹੀ ਦੇ ਦਿੱਤੀਆਂ ਗਈਆਂ ਸਨ ਕਿ ਕਿਸੇ ਵੀ ਤਰ੍ਹਾਂ ਸਵਾਗਤੀ ਡੈਲੀਗੇਸ਼ਨ ਦੇ ਵਿੱਚ ਜਾਂ ਸਟੇਜ ਦੇ ਉੱਤੇ ਬੈਠੇ ਆਗੂਆਂ ਦੇ ਵਿੱਚ ਬਿਕਰਮਜੀਤ ਮਜੀਠੀਆ ਨਜ਼ਰ ਨਹੀਂ ਆਉਣੇ ਚਾਹੀਦੇ ਤੇ ਨਾਲ ਦੇਖਿਆ ਜਾਵੇ ਤੇ ਦਿੱਲੀ ਦੀ ਤਰਜ਼ ਉੱਤੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹੁਣ ਇੰਡੀਆ ਇੰਟਰਨੈਸ਼ਨਲ ਸੈਂਟਰ ਇਜਾਦ ਕੀਤਾ ਜਾ ਰਿਹਾ ਹੈ ਯਾਦ ਰਹੇ ਚੰਡੀਗੜ੍ਹ ਦੇ ਮਾਮਲੇ ਵਿੱਚ ਭਾਵੇਂ ਕਿ ਵੱਖੋ ਵੱਖ ਸਮਿਆਂ ਦੇ ਉੱਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਆਪੋ ਆਪਣਾ ਦਾਅਵਾ ਕਰਦੇ ਨੇ ਲੇਕਿਨ ਕੇਂਦਰ ਸਰਕਾਰ ਹਾਲੇ ਵੀ ਉਸ ਨੂੰ ਯੂਨੀਅਨ ਟੈਰੀਟਰੀ ਦੇ ਤੌਰ ਦੇ ਉੱਤੇ ਹੀ ਵਰਤ ਕੇ ਰਾਜ਼ੀ ਹੈ ਤੇ ਨਾਲ ਇਹ ਖ਼ਬਰ ਵੀ ਕਾਫ਼ੀ ਖੁਸ਼ ਖ਼ਬਰ ਦੇ ਤੌਰ ਤੇ ਦੇਖੀ ਜਾ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਯਾਨੀ ਵਾਈਸ ਚਾਂਸਲਰ ਅਤੇ ਆਰਥਿਕ ਮਾਮਲੇ ਦੇ ਮਾਹਰ ਡਾਕਟਰ ਬੀ ਐਸ ਘੁੰਮਣ ਨੂੰ ਪੰਜਾਬ ਦੇ 6ਵੇਂ ਯੋਜਨਾ ਕਮਿਸ਼ਨ ਜਾਂ ਵਿੱਤ ਕਮਿਸ਼ਨ ਦੇ ਵਿੱਚ ਇੱਕ ਐਕਸਪਰਟ ਮੈਂਬਰ ਜਾਂ ਮਾਹਰ ਮੈਂਬਰ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ ਡਾਕਟਰ ਘੁੰਮਣ ਆਪਣੇ ਆਰਥਿਕ ਸਲਾਹਾਂ ਕਰਕੇ ਵੱਖ ਵੱਖ ਅਖਬਾਰਾਂ ਦੇ ਵਿੱਚ ਕਾਲਮ ਲਿਖਣ ਕਰਕੇ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਉਧਰ ਸੈਕਟਰ 32 ਦੇ ਹਸਪੀਟਲ ਦੇ ਵਿੱਚ ਜ਼ਖਮੀ ਪਏ ਗੈਂਗਸਟਰ ਜਾਂ ਲੁਟੇਰੇ ਤੇ ਜਾਂ ਫਿਰ ਬਦਮਾਸ਼ ਕਹਿ ਲਈਏ ਦਿਲਪ੍ਰੀਤ ਬਾਬਾ ਨੂੰ ਡਿਊਟੀ ਮੈਜਿਸਟਰੇਟ ਵੱਲੋਂ ਉੱਥੇ ਹਸਪੀਟਲ ਦੇ ਵਿੱਚ ਜਾ ਕੇ ਹੀ 2 ਦਿਨਾਂ ਹੋਰ ਰਿਮਾਂਡ ਦੇ ਵਿੱਚ ਵਾਧਾ ਕੀਤੇ ਜਾਣ ਦੀਆਂ ਖ਼ਬਰਾਂ ਮਿਲੀਆਂ ਨੇ ਪਰਮੇਸ਼ ਵਰਮਾ ਦੇ ਨਾਲ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਸਰਪੰਚ ਦੇ ਉੱਤੇ ਗੋਲੀ ਚਲਾਉਣ ਅਤੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਵੀ ਜ਼ਿੰਮੇਦਾਰ ਦਿਲਪ੍ਰੀਤ ਨੂੰ ਬਣਾਇਆ ਜਾ ਰਿਹਾ ਹੈ ਅਤੇ ਮੋਹਾਲੀ ਜਾਂ ਖਰੜ ਦੇ ਲਾਗੇ ਪਿੰਡ ਮਲੋਇਆ ਦੀ ਪੁਲਿਸ ਨੇ ਇਸ ਮਾਮਲੇ ਵਿੱਚ 2 ਦਿਨਾਂ ਦਾ ਰਿਮਾਂਡ ਦਿਲਪ੍ਰੀਤ ਦਾ ਲੈ ਲਿਆ ਗੋਲੀਆਂ ਲੱਗਣ ਕਰਕੇ ਜ਼ਖਮੀ ਹੋਏ ਦਿਲਪ੍ਰੀਤ ਦਾ ਇਲਾਜ ਹਾਲੇ ਵੀ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਉਧਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਉਸ ਵੇਲੇ ਰਾਮ ਰੌਲਾ ਪੈ ਗਿਆ ਜਦੋਂ 16 ਦੇ ਕਰੀਬ ਹਾਈ ਪ੍ਰੋਫਾਈਲ ਆਗੂਆਂ ਨੇ ਪੰਜਾਬ ਦੇ ਆਪਣੇ ਲੀਡਰ ਡਾਕਟਰ ਬਲਬੀਰ ਸਿੰਘ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਸਤੀਫੇ ਦੇ ਦਿੱਤੇ ਹਾਲਾਂਕਿ ਇਸ ਤੋਂ ਬਾਅਦ ਵਿੱਚ ਤੁਰੰਤ ਹਰਕਤ ਵਿੱਚ ਆਉਂਦਿਆਂ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖ ਦਿੱਤੀ ਕਿ ਉਹ ਨਾਰਾਜ਼ ਆਗੂਆਂ ਦੇ ਘਰੋ ਘਰੀ ਜਾ ਕੇ ਉਹਨਾਂ ਨੂੰ ਮਨਾ ਕੇ ਦੁਬਾਰਾ ਪਾਰਟੀ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਨਗੇ ਲੇਕਿਨ ਦੇਸਾਂ ਪ੍ਰਦੇਸਾਂ 'ਚ ਵਸਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਖਿਲਾਰੇ ਉੱਤੇ ਕਾਫ਼ੀ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ ਸ਼ਾਇਰੀ ਦੀ ਗੱਲ ਕਰੀਏ ਤੇ ਦਾਦਰ ਪੰਡੋਰਵੀ ਸਾਹਿਬ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗੇ ਇਹ ਸਦੀ ਦਾ ਇਹ ਭਿਆਨਕ ਤੇ ਵਿਚਿੱਤਰ ਹਾਦਸਾ ਹੈ ਇਹ ਸਦੀ ਦਾ ਇੱਕ ਭਿਆਨਕ ਤੇ ਵਿਚਿੱਤਰ ਹਾਦਸਾ ਹੈ ਮੋਢਿਆਂ ਤੇ ਸਿਰ ਤਨੇ ਪਰ ਸੋਚ ਸਿਰ ਤੋਂ ਲਾਪਤਾ
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127
ਇਸ ਤਿਉਹਾਰ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangdanz.com
ਦੇਸ਼ ਦੁਨੀਆ ਧਰਮ ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 021-025-3333
ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 021-994-458 ਤੇ ਵਿਰਸਾ ਅਕੈਡਮੀ
21 ਜੁਲਾਈ ਯਾਨੀ ਇਸੇ ਸ਼ਨੀਵਾਰ ਦੀ ਸ਼ਾਮ ਨੂੰ ਧੀਆਂ ਧਿਆਣੀਆਂ ਦੇ ਲਈ, ਮਾਈਆਂ ਰੱਬ ਰਜਾਈਆਂ ਦੇ ਲਈ ਤੇ ਭੈਣਾਂ ਭਰਜਾਈਆਂ ਦੇ ਲਈ ਵਿਸ਼ੇਸ਼ ਤੌਰ ਤੇ ਲੇਡੀਜ਼ ਓਨਲੀ ਨਾਈਟ ਹੋ ਰਹੀ ਹੈ ਜੀ। ਔਰ ਇਸ ਨਾਈਟ ਨੂੰ ਅਸਲ ਦੇ ਵਿੱਚ ਵੋਡਾਫੋਨ ਈਵੈਂਟ ਸੈਂਟਰ ਦੇ ਵਿੱਚ ਸਾਲਾਨਾ ਤੌਰ ਦੇ ਉੱਤੇ ਹੀ ਮਨਾਇਆ ਜਾਂਦਾ ਹੈ। ਇਸ ਵਾਰ ਸਿਰਫ $10 ਟਿਕਟ ਇਸ ਦੀ ਰੱਖੀ ਗਈ ਹੈ। 5 ਸਾਲ ਦੀ ਉਮਰ ਤੋਂ ਬੱਚੇ ਜਿਹੜੇ ਨੇ ਬਿਲਕੁਲ ਮੁਫ਼ਤ ਦੇ ਵਿੱਚ ਜਾ ਸਕਦੇ ਹੈ। ਵੋਡਾਫੋਨ ਈਵੈਂਟ ਸੈਂਟਰ ਅਮੈਰਿਕਾ, ਉਹਦੇ ਵਿੱਚ ਤੁਸੀਂ ਜਾਣਾ ਹੈ ਜੀ। ਅਲੱਗ ਅਲੱਗ ਜਿਹੜੇ ਆਊਟਲੈਟਸ ਨੇ ਉੱਥੋਂ ਟਿਕਟਸ ਮਿਲ ਸਕਦੀਆਂ ਨੇ। ਇੰਡੋਸਪਾਈਸ ਵਰਲਡ ਦੀਆਂ ਦੋਨੇ ਬ੍ਰਾਂਚਿਸ, ਨਾਲ ਜਸਟ ਫਰੈਸ਼ ਪਾਪਾਟੋਏ ਟੋਏ ਅਤੇ ਐਨ ਜੈਡ ਇੰਡੀਅਨ ਫਲੇਮ, ਅਤੇ ਇਸ ਤੋਂ ਇਲਾਵਾ ਵੂਮਨ ਕੇਅਰ ਟਰੱਸਟ ਪਾਪਾਟੋਏ ਤੋਂ ਵੀ ਤੁਸੀਂ ਜਾ ਕੇ ਇਹ ਟਿਕਟਾਂ ਜਿਹੜੀਆਂ ਉਹ ਹਾਸਲ ਕਰ ਸਕਦੇ ਹੋ। 21 ਜੁਲਾਈ ਨੂੰ ਹੋਣ ਵਾਲੇ ਇਸ ਈਵੈਂਟ ਦੇ ਲਈ ਵੋਡਾਫੋਨ ਈਵੈਂਟ ਸੈਂਟਰ ਮੈਨਕਾਓ ਤੁਸੀਂ ਸ਼ਾਮ ਨੂੰ ਫਰੀ ਪਾਰਕਿੰਗ ਦਾ ਜਿਹੜਾ ਆਨੰਦ ਹੈ ਉਹ ਵੀ ਲਾਹਾ ਜਿਹੜਾ ਤੁਸੀਂ ਲੈ ਸਕਦੇ ਹੋ। ਅਤੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਡੀਜੇ, ਗਿੱਧੇ ਅਤੇ ਭੰਗੜੇ ਦੀਆਂ ਆਈਟਮਾਂ ਹੋਣਗੀਆਂ। ਜਦੋਂ ਕੁੜੀਆਂ ਚਿੜੀਆਂ ਦੀ ਗੱਲ ਚੱਲਦੀ ਹੈ ਅਤੇ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਦੇ ਵਿੱਚ ਇੱਥੋਂ ਦੀ ਭੱਜ ਦੌੜ ਦੇ ਮੱਦੇਨਜ਼ਰ ਬਹੁਤ ਕੁਝ ਅਜਿਹਾ ਜਿਹੜਾ ਭਾਵਨਾਤਮਕ ਤੌਰ ਦੇ ਉੱਤੇ ਸਾਡੀ ਸ਼ਖਸੀਅਤ ਦੇ ਵਿੱਚੋਂ ਮਨਫੀ ਹੋ ਗਿਆ। ਗੁਰਭਜਨ ਗਿੱਲ ਪੰਜਾਬ ਦੇ ਬਹੁਤ ਸਰਮੌਰ ਸ਼ਾਇਰ ਨੇ, ਉਹ ਲਿਖਦੇ ਨੇ, ਦਾਨਵੀਰ ਤੂੰ ਬਣ ਬਣ ਬਹਿੰਦਾ ਕੁੜੀਆਂ ਚਿੜੀਆਂ ਮਾਰ ਰਹੇ, ਦਾਨਵੀਰ ਤੂੰ ਬਣ ਬਣ ਬਹਿੰਦਾ ਕੁੜੀਆਂ ਚਿੜੀਆਂ ਮਾਰ ਰਹੇ, ਜ਼ਹਿਰ ਵਿੱਚ ਭੇਜਾ ਚੋਗਾ ਪਾਉਣਾ ਕਿਉਂ ਕੂੰਜਾਂ ਦੀ ਡਾਰ ਲਈ। ਸੋ ਜੇਕਰ ਚਿੜੀਆਂ ਨੂੰ ਆਪਾਂ ਸਵੇਰੇ ਉੱਠ ਕੇ ਰੋਟੀ ਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਕਰਕੇ ਪਾਉਂਦੇ ਹਾਂ, ਉੱਥੇ ਇਹ ਯਾਦ ਰੱਖੀਏ ਕਿ ਆਪਣੇ ਘਰ ਦੇ ਵਿੱਚ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਸਨਮਾਨ ਵੀ ਦੇਣਾ ਹੈ, ਬਰਾਬਰ ਦੇ ਮੌਕੇ ਵੀ ਦੇਣੇ ਹੈ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਪ੍ਰੋਗਰਾਮ ਦੇ ਇਸ ਮੋੜ 'ਤੇ ਗੁਰਦਾਸ ਮਾਨ ਹੋਣਾ ਦੇ ਇਸ ਰੰਗ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਹਾਂ। ਬਹੁਤ ਸਾਲ ਪਹਿਲਾਂ ਉਹਨਾਂ ਨੇ ਗੀਤ ਲਿਖਿਆ ਸੀ, ਲੇਕਿਨ ਆਪਣੀ ਜਿਹੜੀ ਪਿੱਛੇ ਰਿਲੀਜ਼ ਹੋਈ ਫਿਲਮ ਨਨਕਾਣਾ ਉਸ ਦੇ ਵਿੱਚ ਇਸ ਫਿਲਮ ਨੂੰ ਇਸ ਗੀਤ ਨੂੰ ਉਹਨਾਂ ਨੇ ਫਿਲਮਾਂਕਣ ਵੀ ਜਿਹੜਾ ਉਸਦਾ ਕੀਤਾ। ਅਤੇ ਲਓ ਹਾਜ਼ਰ ਹੈ ਉਹ ਗੀਤ ਤੁਹਾਡੇ ਸਾਰਿਆਂ ਦੇ ਲਈ। ਉਧਰੋਂ ਨਵਜੋਤ ਸਿੱਧੂ ਹੁਣੀ ਕਾਫੀ ਪੜ ਕੇ ਹੋਏ ਆ ਪਹਿਲਾਂ ਤੋਂ ਹੀ ਵੈਸੇ ਤਾਂ ਕਾਫੀ ਤੱਤੇ ਨੇ ਉਹ ਤੇ ਜਦੋਂ ਦਾ ਹੁਣ ਕਾਂਗਰਸ ਦੇ ਵਿੱਚ ਉਹਨਾਂ ਦਾ ਮੁੱਖ ਮੰਤਰੀ ਦੇ ਨਾਲ ਸੱਜੇ ਪਾਸੇ ਦੀ ਕੁਰਸੀ ਤੇ ਬਹਿਣ ਉੱਠਣ ਹੋ ਗਿਆ ਉਹ ਤੋਂ ਬਾਅਦ ਉਹਨਾਂ ਨੂੰ ਹੁਣ ਲੱਗਿਆ ਵੀ ਨਹੀਂ ਹੁਣ ਮੇਰੀ ਵਾਰੀ ਆ ਵੀ ਮੈਂ ਚਿੱਥ ਦਊਂ ਬਾਦਲਾਂ ਨੂੰ ਉਹ ਆਪਣੇ ਵੱਲੋਂ ਜਿੰਨਾ ਕੁ ਹੋ ਸਕਦਾ ਉਹ ਆਰ ਟੀ ਆਈ ਦੇ ਰਾਹੀਂ ਦਲਜੀਤ ਸਿੰਘ ਗਿੱਲ ਜੀ ਆ ਜਿਹੜੇ ਸੰਗਤ ਸਿੰਘ ਗਿੱਲ ਜੀ ਆ ਉਹਨਾਂ ਦੇ ਸਪੁੱਤਰ ਨੇ ਆਰ ਟੀ ਆਈ ਦੇ ਰਾਹੀਂ ਜਿਹੜੀ ਸੂਚਨਾ ਪ੍ਰਾਪਤ ਹੋਈ ਉਹ ਸਾਰੀ ਜਿਹੜੀ ਹੈ ਕਾਫੀ ਅਖਬਾਰਾਂ ਦੇ ਵਿੱਚ ਸੁਰਖੀਆਂ ਬਟੋਰੀਆਂ ਨੇ ਉਸਨੇ ਤੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਤੇ ਓਵਰਡੋਜ਼ ਦੇ ਕਾਰਨ ਜਿਹੜੀਆਂ ਪੰਜਾਬ 'ਚ ਮੌਤਾਂ ਹੋ ਰਹੀਆਂ ਨੇ ਉਹ ਵੀ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਭਾਈ ਰਾਜੋਆਣਾ ਦੇ ਮਾਮਲੇ ਵਿੱਚ ਤੁਸੀਂ ਉਹਨਾਂ ਨੇ ਖਬਰ ਸੁਣੀ ਉਹਨਾਂ ਨੇ ਭੁੱਖ ਹੜਤਾਲ ਰੱਖੀ ਹੋਈ ਹੈ ਵੈਸੇ ਸਿੱਖ ਧਰਮ 'ਚ ਭੁੱਖ ਹੜਤਾਲ ਦਾ ਕੰਸੈਪਟ ਹੈ ਨਹੀਂ ਜਿੰਨੀ ਕੁ ਮੇਰੀ ਤੁੱਛ ਬੁੱਧੀ ਕੰਮ ਕਰਦੀ ਹੈ ਪਰ ਸਮਝ ਨਹੀਂ ਆਈ ਵੀ ਅਜੋਕੇ ਹਾਲਾਤਾਂ ਦੇ ਵਿੱਚ ਖਾਸ ਤੌਰ 'ਤੇ ਜੇਕਰ ਤੁਸੀਂ ਵਾਕਈ ਪੰਥ ਵਾਸਤੇ ਇੱਕ ਵਧੀਆ ਕੁਰਬਾਨੀ ਜਾਂ ਵਧੀਆ ਉਦਾਹਰਣ ਅਗਲੀ ਪੀੜ੍ਹੀ ਦੇ ਵਾਸਤੇ ਸਿੱਧ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਇੱਕ ਬਹੁਤ ਵਧੀਆ ਕੰਸੈਪਟ ਹੈ ਭੁੱਖ ਹੜਤਾਲ ਦਾ ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਬਹੁਤ ਪ੍ਰਤੱਖ ਤੌਰ 'ਤੇ ਸਿੱਧਾ ਸਿੱਧਾ ਹੀ ਦਰਜ ਕੀਤਾ ਵੀ ਅੰਨ ਛੋਟ ਕਰੇ ਪਖੰਡ ਨਾ ਸੁਹਾਗ ਨਾ ਰੰਡ ਸੋ ਉਹਨਾਂ ਨੇ ਜਿਹੜੀ ਕਰਵਾ ਚੌਥ ਦੇ ਵਰਤ ਜਾਂ ਉਹ ਸਾਰੀਆਂ ਜਿਹੜੀ ਪਖੰਡ ਜਿਹੜਾ ਕੀਤਾ ਜਾਂਦਾ ਸਮਾਜ ਦੇ ਵਿੱਚ ਉਹਨਾਂ ਦੇ ਉੱਤੇ ਬੜੀ ਕਰਾਰੀ ਚੋਟ ਕੀਤੀ ਸੀ ਸੋ ਸਮਝ ਨਹੀਂ ਆਈ ਵੀ ਆਪਾਂ ਕਿੱਧਰ ਨੂੰ ਤੁਰ ਪੈਣ ਲੈਕਿਨ ਉਸ ਮਾਮਲੇ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਜਿਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਅਸੀਂ ਕਾਫੀ ਸਰਗਰਮੀ ਨਾਲ ਦੇਖੀਦਾ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਹਨਾਂ ਨੂੰ ਮਿਲਣ ਜਾਣਗੇ ਕਿਉਂਕਿ ਇਹਨਾਂ ਸਾਰਿਆਂ ਦੀ ਕੋਸ਼ਿਸ਼ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਨੇ ਉਹ ਭੁੱਖ ਹੜਤਾਲ ਨਾ ਕਰਨ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੁਆਰਾ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੇ ਲਈ ਯੋਗ ਪੈਰਵੀ ਨਾ ਹੋਣ ਕਰਕੇ ਉਸ ਦੇ ਵਿਰੋਧ ਵਜੋਂ ਜਾਂ ਉਸ ਦੇ ਰੋਸ ਵਜੋਂ ਭਾਈ ਰਾਜੋਆਣਾ ਨੇ ਇਹ ਜਿਹੜਾ ਡਿਸੀਜਨ ਹੈ ਉਹ ਲਿਆ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾ ਕਾਫੀ ਗਰਮ ਹੈ ਔਰ ਹੋਰ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਫੀ ਗਰਮ ਨੇ ਔਰ ਮੋਦੀ ਸਾਹਿਬ ਦੀ ਰੈਲੀ ਵੀ ਕੋਈ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ ਹਾਲਾਂਕਿ ਤਿੰਨ ਰਾਜਾਂ ਦੇ ਕਿਸਾਨਾਂ ਨੂੰ ਉਹਦੇ ਵਿੱਚ ਘੇਰ ਕੇ ਲੈਂਦਾ ਗਿਆ ਸੀ ਕਾਫੀ ਸਾਰੇ ਦਿਹਾੜੀਦਾਰਾਂ ਨੂੰ ਵੀ ਦਿਹਾੜੀ ਦੇ ਉੱਤੇ ਉੱਥੇ ਸੱਦਿਆ ਗਿਆ ਲੇਕਿਨ ਕੋਈ ਬਹੁਤ ਵਧੀਆ ਪ੍ਰਭਾਵ ਇਹਦਾ ਨਹੀਂ ਰਿਹਾ ਉਪਰੰਤ ਬਹੁਤ ਲੋਕਾਂ ਦਾ ਮੰਨਣਾ ਹੈ ਕਿ 2019 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਆਪਣਾ ਆਧਾਰ ਦੁਬਾਰਾ ਕਾਇਮ ਨਹੀਂ ਕਰ ਸਕੀ ਹਾਲਾਂਕਿ ਪਿਛਲੀ ਵਾਰ ਵੀ ਜਦੋਂ ਦੋ ਟਰਮਾਂ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਗੱਠਜੋੜ ਸਰਕਾਰ ਸਿੰਘਾਸਨ 'ਤੇ ਬਿਰਾਜਮਾਨ ਰਹੀ ਹੈ ਉਦੋਂ ਵੀ ਕੋਈ ਬੀਜੇਪੀ ਦਾ ਵੱਡਾ ਆਧਾਰ ਨਹੀਂ ਸੀ ਅਨਿਲ ਜੋਸ਼ੀ ਵਰਗੇ ਜਿਹੜੇ ਉਹਨਾਂ ਦੇ ਲੀਡਰ ਨੇ ਅੰਮ੍ਰਿਤਸਰ ਤਰਨ ਤਾਰਨ ਇਲਾਕੇ 'ਚ ਉਹਨਾਂ ਨੂੰ ਵਿਚਾਰਿਆਂ ਨੂੰ ਅਕਾਲੀਆਂ ਹੱਥੋਂ ਹੀ ਘੁੱਟ ਪੈਂਦੀ ਰਹੀ ਹੈ ਹੋਰ ਬੜਾ ਕੁਝ ਆ ਜਿਹੜਾ ਪਰਦੇ ਦੇ ਪਿੱਛੇ ਹੈ ਸੋ ਦੇਖਣਾ ਹੈ ਵੀ ਕਾਂਗਰਸ ਵੀ ਆਪਣੇ ਵਾਅਦਿਆਂ ਉੱਤੇ ਕਿੰਨਾ ਕੁ ਪੂਰਾ ਉਤਰਦੀ ਹੈ ਖਰਚੇ ਵਰਚੇ ਨੂੰ ਲੈ ਕੇ ਇਕੱਲੀ ਗੱਲ ਨਹੀਂ ਬਣਨੀ ਬਹੁਤ ਕੁਝ ਹਾਲੇ ਕਰਨਾ ਬਾਕੀ ਹੈ ਪੰਜਾਬ ਦੀ ਨੌਜਵਾਨੀ ਨੂੰ ਕੋਈ ਵੀ ਦਸ਼ਾ ਜਾਂ ਦਸ਼ਾ ਜਿਹੜੀ ਹੈ ਉਹ ਹਾਲੇ ਨਿਰਧਾਰਿਤ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਬੇਚੈਨੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਇਸ ਸਾਰੇ ਰਾਮਰੌਲੇ ਦੇ ਉੱਤੇ ਖਬਰਾਂ ਦਾ ਤਬਸਰਾ ਜਿਹੜਾ ਹੈ ਪ੍ਰਾਈਮ ਏਸ਼ੀਆ ਕੈਨੇਡਾ ਦੀ ਟੀਮ ਵੱਲੋਂ 5:30 ਦੇ ਕਰੀਬ ਵਜੇ ਦੇ ਕਰੀਬ ਜਤਿੰਦਰ ਪੰਨੂ ਹੋਣਾਂ ਦੇ ਸਹਿਯੋਗ ਦੇ ਨਾਲ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਜਤਿੰਦਰ ਪੰਨੂ ਹੋਣੀ ਆਪਣੀ ਖਬਰਾਂ ਦਾ ਤਬਸਰਾ ਹਰੇਕ ਐਤਵਾਰ ਦੀ ਸ਼ਾਮ 8 ਤੋਂ ਲੈ ਕੇ 9 ਤੱਕ ਰੇਡੀਓ ਸਪਾਈਸ ਉੱਤੇ ਵੀ ਲੈ ਕੇ ਹਾਜ਼ਰ ਹੁੰਦੇ ਨੇ ਸੋ ਤੁਸੀਂ ਆਨਲਾਈਨ ਸੁਣ ਸਕਦੇ ਹੋ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ 88 FM ਚੱਲਦਾ ਉੱਥੇ ਸੁਣ ਸਕਦੇ ਹੋ ਡੈਬ ਰੇਡੀਓ ਸੈੱਟਸ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਵਾਪਸ ਲੈ ਲਈਆਂ ਗਈਆਂ ਨੇ ਸੋ ਹਾਲ ਦੀ ਘੜੀ ਉਹਨਾਂ ਦਾ ਜਿਹੜਾ ਬਦਲ ਹੈ ਉਹ ਲੱਭਿਆ ਜਾ ਰਿਹਾ ਸੋ ਉਹਦੇ ਬਾਰੇ ਵੀ ਜ਼ਰੂਰ ਅਸੀਂ ਅਪਡੇਟ ਜਿਹੜੀ ਹੈ ਤੁਹਾਨੂੰ ਦਿੰਦੇ ਚੱਲਾਂਗੇ ਇੱਥੇ ਸਥਾਨਕ ਪੱਧਰ ਦੇ ਉੱਤੇ ਵੀ ਕਾਫੀ ਬੇਚੈਨੀ ਹੈ ਨਰਸਾਂ ਅਧਿਆਪਕਾਂ IRD ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵਿੱਚ ਕਿਉਂਕਿ ਬਹੁਤ ਲੋਕਾਂ ਨੂੰ ਆਸ ਸੀ ਵੀ ਕਰਮਚਾਰੀਆਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਹਮਦਰਦੀ ਦੇ ਨਾਲ ਲੇਬਰ ਸਰਕਾਰ ਸੁਣੇਗੀ ਹੁਣ ਸਮਝ ਨਹੀਂ ਆ ਰਹੀ ਵੀ ਗੱਠਜੋੜ ਦੇ ਵਿੱਚ ਬੈਠੇ ਵਿੰਸਟਨ ਪੀਟਰਸ ਜਾਂ ਤਾਂ ਫਿਰ ਸੁਣ ਨਹੀਂ ਦਿੰਦੇ ਬੀਬੀ ਨੂੰ ਕੁਛ ਵੀ ਜਾਂ ਫਿਰ ਬੀਬੀ ਵੈਸੇ ਇੰਨੀ ਮਜਬੂਰ ਆ ਵੀ ਖਜ਼ਾਨੇ ਦੇ ਵਿੱਚ ਬੜਾ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਸਾਰਾ ਪੈਸਾ ਵਰਤਣ ਦੀ ਜਿਹੜੀ ਤੰਗੀ ਹੈ ਉਹ ਉਹਨੂੰ ਤੰਗ ਕਰਦੀ ਹੈ ਜਿਸ ਕਰਕੇ ਤਨਖਾਹਾਂ ਦੇ ਗੱਫੇ ਜਿਹੜੇ ਹੈ ਉਹ ਇਹਨਾਂ ਸੰਬੰਧਿਤ ਧਿਰਾਂ ਨੂੰ ਨਹੀਂ ਮਿਲ ਰਿਹਾ ਯੂਨੀਅਨਸ ਜਿਹੜੀਆਂ ਨੇ ਆਪੋ ਆਪਣੇ ਪੱਧਰ 'ਤੇ ਬਹੁਤ ਜ਼ੋਰ ਲਾ ਰਹੀਆਂ ਨੇ ਉੱਧਰ ਮਾਈਗ੍ਰੇਸ਼ਨ ਦੇ ਮਾਮਲੇ ਵਿੱਚ ਵੀ ਇਸ ਗੱਠਜੋੜ ਸਰਕਾਰ ਨੇ ਹੁਣ ਤੱਕ ਬਹੁਤ ਚੁੱਪ ਵੱਟੀ ਹੈ ਬਹੁਤ ਤੰਗ ਦਿਲੀ ਦਿਖਾਈ ਹੈ ਭਾਰਤ ਡਿਪੋਰਟ ਹੋ ਗਿਆ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦਾ ਵੀ ਰਾਮਰੌਲਾ ਜਿਹੜਾ ਉਹ ਲਗਾਤਾਰ ਵਿਚਾਲੇ ਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਫੀ ਤਿੱਖਾ ਸੰਘਰਸ਼ ਜਿਹੜਾ ਉਹ ਚੱਲਿਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੀ ਚੋਣ ਮੁਹਿੰਮ ਦੇ ਦੌਰਾਨ ਵੀ ਜਿਹੜੀ ਅਪੋਜੀਸ਼ਨ ਪਾਰਟੀ ਸੀ ਉਸਨੇ ਵੀ ਜਿਹੜੀ ਉਸ ਵੇਲੇ ਰੂਲਿੰਗ ਪਾਰਟੀ ਸੀ ਉਹਨਾਂ ਨੇ ਵੀ ਮਾਈਗ੍ਰੈਂਟਸ ਦੇ ਹੱਕ ਵਿੱਚ ਕੋਈ ਬਹੁਤਾ ਹਾਂ ਦਾ ਨਾਰਾ ਨਹੀਂ ਮਾਰਿਆ ਗੀਤ ਸੰਗੀਤ ਦੇ ਦੌਰ ਨੂੰ ਅੱਗੇ ਚਲਾਉਂਦੇ ਚੱਲਦੇ ਹਾਂ ਜੀ ਕੋਈ ਤੁਹਾਡੀ ਫਰਮਾਇਸ਼ ਹੋਵੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜਿਹੜੀਆਂ ਮੇਰੇ ਕੋਲ ਫਰਮਾਇਸ਼ਾਂ ਪੈਂਡਿੰਗ ਨੇ ਉਹਨਾਂ ਨੂੰ ਮੈਂ ਜ਼ਰੂਰ ਪਹੁੰਚਾਉਂਦਾ ਚੱਲਾਂਗਾ ਕੁਲਦੀਪ ਮਾਨਕ ਸਾਹਿਬ ਮੁਹੰਮਦ ਲਤੀਫ ਜਿਨ੍ਹਾਂ ਦਾ ਅਸਲ ਨਾਮ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਬੈਕ ਦੋਸਤੋ ਇੱਕ ਵਾਰ ਫਿਰ ਜਿੱਥੇ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਚੱਲ ਰਿਹਾ ਨੱਚਦਾ ਪੰਜਾਬ ਮੰਗਲਵਾਰ ਸ਼ਾਮ ਦੀਆਂ ਮਹਿਫਲਾਂ ਦੇ ਵਿੱਚ 3:50 ਤੋਂ ਲੈ ਕੇ 5:50 ਤੱਕ ਤੁਹਾਡੀ ਸੇਵਾ 'ਚ ਹਾਜ਼ਰ ਰਹੀਦਾ ਅਤੇ ਵੀਰ ਅਮਰੀਕ ਸਿੰਘ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਮੇਰਾ ਇਰਾਦਾ ਸੀ ਕਿ ਉਹਨਾਂ ਨੂੰ ਕੈਲੀਫੋਰਨੀਆ ਦੀਆਂ ਵਾਦੀਆਂ 'ਚੋਂ ਸਿੱਧਾ ਉੱਥੋਂ ਦੀ 30 ਡਿਗਰੀ ਟੈਂਪਰੇਚਰ ਦੀ ਗਰਮੀ ਤੋਂ ਲਿਆ ਕੇ ਇੱਥੇ 11 ਡਿਗਰੀ ਦੀ ਜਿਹੜੀ ਕੋਸੀ ਠੰਡ ਹੈ ਉਹਦੇ ਵਿੱਚ ਲਿਆ ਕੇ ਗੱਲਾਂ ਬਾਤਾਂ ਕਰਦੇ ਹਾਂ ਲੇਕਿਨ ਕੰਮ ਸੂਤ ਨਹੀਂ ਆਇਆ ਕੋਈ ਗੱਲ ਨਹੀਂ ਤੁਸੀਂ ਲਾਗੇ ਹੋ ਕੇ ਬੈਠੇ ਰਹੋ ਆਪਾਂ ਗੱਲਾਂ ਬਾਤਾਂ ਹੋਰ ਬਹੁਤ ਕਰਨੀਆਂ ਅਸਲ ਦੇ ਵਿੱਚ ਜਿਹੜੀ ਪੁਲਿਸ ਪਿੱਛਾ ਕਰਦੀ ਹੈ ਹਾਈ ਸਪੀਡ ਗੱਡੀਆਂ ਦਾ ਜਾਂ ਜਦੋਂ ਚੇਜ਼ ਹੁੰਦੀ ਹੈ ਪੁਲਿਸ ਦੀ ਉਸ ਨੂੰ ਲੈ ਕੇ ਜਿਹੜੇ ਅੰਕੜੇ ਰਿਲੀਜ਼ ਕੀਤੇ ਗਏ ਨੇ ਇਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 60% ਵਾਧਾ ਜਿਹੜਾ ਪੁਲਿਸ ਚੇਜ਼ ਦੀਆਂ ਘਟਨਾਵਾਂ ਦੇ ਵਿੱਚ ਹੋਇਆ ਔਰ ਇਸ ਦੌਰਾਨ 3796 ਵਾਰ ਇਹ ਚੇਜ਼ ਹੋਈਆਂ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਵਿੱਚੋਂ 626 ਜਿਹੜਾ ਪੁਲਿਸ ਦਾ ਪਿੱਛਾ ਸੀ ਉਹ ਕ੍ਰੈਸ਼ ਦੇ ਵਿੱਚ ਐਂਡ ਅਪ ਹੋਇਆ ਔਰ ਐਕਸੀਡੈਂਟ ਦੇ ਵਿੱਚ ਜਿੱਥੇ ਪਿਛਲੇ ਸਾਲ 12 ਲੋਕ ਮਾਰੇ ਗਏ ਸਨ ਅਤੇ 170 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਸਨ ਇਹਦੇ ਵਿੱਚ ਜ਼ਰੂਰੀ ਨਹੀਂ ਵੀ ਜਿਹੜੀ ਕਾਰ ਦਾ ਪਿੱਛਾ ਹੋ ਰਿਹਾ ਉਹੀ ਲੋਕ ਜ਼ਖਮੀ ਜਾਂ ਮਾਰੇ ਗਏ ਲੇਕਿਨ ਆਸ ਪਾਸ ਦੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਜਿਸ ਦਾ ਪੁਲਿਸ ਨੂੰ ਸਖ਼ਤ ਅਫਸੋਸ ਹੈ ਇਸ ਸਾਰੇ ਰਾਮ ਰੌਲੇ ਦੇ ਵਿੱਚ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਇਹਨਾਂ ਵਿੱਚੋਂ ਬਹੁਤੇ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਵਿੱਚੋਂ ਬਹੁਤੇ ਯੰਗ ਅਫੈਂਡਰ ਸਨ ਟੀਨੇਜਰ ਸਨ ਜਿਸ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਕ੍ਰਾਈਮ ਪ੍ਰੀਵੈਂਸ਼ਨ ਗਰੁੱਪ ਭਾਰਤੀ ਅਤੇ ਚਾਈਨੀਜ਼ ਮੂਲ ਦੇ ਬਹੁਤੇ ਲੋਕ ਜਿਹੜੇ ਨੇ ਉਹ ਰੀਟੇਲ ਇੰਡਸਟਰੀ ਦੇ ਵਿੱਚ ਇਸ ਗਰੁੱਪ ਦੇ ਮੈਂਬਰਸ ਨੇ ਔਰ ਬਹੁਤ ਜਲਦ ਇਸ ਸੰਬੰਧੀ ਇੱਕ ਪਟੀਸ਼ਨ ਵੀ ਤਿਆਰ ਕਰ ਰਹੇ ਨੇ ਜਿਹੜੀ ਕਿ ਵਲਿੰਗਟਨ ਦੇ ਵਿੱਚ ਉਸ ਉੱਤੇ ਮਿਨਿਸਟਰੀਅਲ ਫੋਰਮ ਵੀ ਬੈਠ ਚੁੱਕੀ ਹੈ ਲੇਕਿਨ ਹਾਲੇ ਤੱਕ ਕੋਈ ਸੋਲਿਡ ਜਿਹੜਾ ਨਤੀਜਾ ਉਹ ਸਾਹਮਣੇ ਨਹੀਂ ਆ ਸਕਿਆ ਵੱਖ ਵੱਖ ਮਹਿਕਮੇ ਚਾਹੇ ਹਿਊਮਨ ਰਾਈਟਸ ਕਮਿਸ਼ਨ ਹੋਵੇ ਜਾਂ ਫਿਰ ਪੁਲਿਸ ਮਹਿਕਮਾ ਹੋਵੇ ਇਸ ਬਾਰੇ ਕੋਈ ਠੋਸ ਹੱਲ ਨਹੀਂ ਕੱਢ ਸਕਿਆ ਇਸ ਵਰ੍ਹੇ ਦੀ ਗੱਲ ਕਰੀਏ ਤਾਂ ਇਸ ਵਰ੍ਹੇ ਵੀ ਪੁਲਿਸ ਚੇਜ਼ ਦੌਰਾਨ ਜਿਹੜੇ ਐਕਸੀਡੈਂਟਸ ਹੋਏ ਨੇ ਜਾਂ ਹਾਦਸੇ ਵਾਪਰੇ ਨੇ ਜ਼ਿਆਦਾਤਰ ਸੜਕਾਂ ਦੇ ਉੱਤੇ ਉਸ ਦੇ ਵਿੱਚ 8 ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਔਰ ਇਹਦੇ ਵਿੱਚ ਵੀ ਵੱਡੀ ਗਿਣਤੀ ਜਿਹੜੀ ਹੈ ਉਹ ਟੀਨੇਜਰਸ ਦੀ ਹੈ ਆਪਣੇ ਆਪ ਦੇ ਵਿੱਚ ਕਾਫੀ ਦੁਖਦਾਈ ਵਰਤਾਰਾ ਇਸ ਸ਼ਾਂਤੀ ਪਸੰਦ ਮੁਲਕ ਦੇ ਵਿੱਚ ਇਹ ਵਾਪਰ ਰਿਹਾ ਹੈ ਤੇ ਨਾਲ ਪੀਹਾ ਬੀਚ ਜਿਹੜਾ ਕਿ ਸਰਫਿੰਗ ਦੇ ਵਾਸਤੇ ਬਹੁਤ ਵਧੀਆ ਬੀਚ ਮੰਨਿਆ ਜਾਂਦਾ ਹੈ ਆਪਣੇ ਲੋਕ ਵੀ ਵੈਸੇ ਕਾਫੀ ਜਾਂਦੇ ਨੇ ਛੁੱਟੀਆਂ ਦੇ ਵਿੱਚ ਉੱਥੇ ਗੱਲ ਵੱਖਰੀ ਹੈ ਇਸ ਵਾਰ ਮੌਸਮ ਕੋਈ ਜ਼ਿਆਦਾ ਸਾਥ ਨਹੀਂ ਦੇ ਰਿਹਾ ਸਰਦੀਆਂ ਦੇ ਰੁੱਤੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਪਾਸੇ ਨੂੰ ਰੁੱਖ ਕਰਦੇ ਨੇ ਲੇਕਿਨ ਹੈਂਡਰਸਨ ਦਾ ਇੱਕ ਜੋੜਾ ਜਿਹੜਾ ਕਿ ਬਰਮਾ ਤੋਂ ਰਿਫਿਊਜੀ ਦੇ ਤੌਰ ਦੇ ਉੱਤੇ ਇੱਥੇ ਪਹਿਲਾਂ ਥਾਈਲੈਂਡ ਦਾ ਵਸਨੀਕ ਬਣਿਆ ਉਸ ਤੋਂ ਬਾਅਦ ਉਹ ਉਹਨਾਂ ਨੂੰ ਨਿਊਜ਼ੀਲੈਂਡ ਆਉਣ ਦਾ ਮੌਕਾ ਮਿਲਿਆ ਔਰ ਕਰਮਵਾਰ 50 ਸਾਲ ਤੇ 48 ਸਾਲ ਇਸ ਪਤੀ ਪਤਨੀ ਦੀ ਉਮਰ ਸੀ ਬੀਤੇ ਕੱਲ ਇੱਕ ਬੜੀ ਦੁਖਦਾਈ ਘਟਨਾ ਚੱਕਰ ਦੇ ਵਿੱਚ ਮਰਵਾਈ ਬੀਚ ਦੇ ਲਹਿਰਾਂ ਨੇ ਇਹਨਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਸੋ ਬੜੀ ਕੋਸ਼ਿਸ਼ ਕੀਤੀ ਗਈ ਆਦਮੀ ਜਿਹੜਾ ਉਹ ਪਹਿਲਾਂ ਹੀ ਮੌਤ ਦੀ ਗੋਦ ਵਿੱਚ ਆ ਚੁੱਕਾ ਸੀ ਲੇਕਿਨ ਔਰਤ ਨੂੰ ਬਚਾਉਣ ਦੇ ਲਈ ਸਰਫਰਜ਼ ਨੇ ਐਂਬੂਲੈਂਸ ਨੇ ਬਹੁਤ ਜੀ ਤੋੜ ਕੋਸ਼ਿਸ਼ ਕੀਤੀ ਲੇਕਿਨ ਬਚਾ ਨਹੀਂ ਸਕੇ ਸੋ ਇਹ ਵੀ ਬੜੀ ਦੁਖਦਾਈ ਇੱਕ ਵਰਤਾਰਾ ਜਿਸ ਤੋਂ ਅਸੀਂ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਗੱਲ ਦੇ ਲਈ ਆਪਣੇ ਖਾਸ ਤੌਰ 'ਤੇ ਉਹਨਾਂ ਭੈਣਾਂ ਭਾਈਆਂ ਨੂੰ ਜ਼ਰੂਰ ਵਾਰਨ ਕਰਨਾ ਚਾਹਾਂਗੇ ਕਿ ਜਿਹੜਾ ਮੌਸਮ ਦਾ ਮਿਜ਼ਾਜ ਆ ਉਹ ਆਪਣੀ ਜਗ੍ਹਾ ਲੇਕਿਨ ਮੌਸਮ ਮਿਜ਼ਾਜ ਦੇ ਦੇਖਦਿਆਂ ਜਿਹੜੀ ਹਾਈ ਟਾਈਡ ਜਾਂ ਲੋਅ ਟਾਈਡ ਸਮੁੰਦਰ ਦੀਆਂ ਲਹਿਰਾਂ ਦਾ ਜਿਹੜਾ ਸੁਭਾਅ ਹੈ ਉਹਦੇ ਬਾਰੇ ਜਾਣਨਾ ਬੜਾ ਜ਼ਰੂਰੀ ਹੈ ਭਾਵੇਂ ਕਿ ਤੁਹਾਨੂੰ ਸਵਿਮਿੰਗ ਆਉਂਦੀ ਹੀ ਹੋਵੇ ਅਤੇ ਜੇਕਰ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਫਿਰ ਤੁਹਾਡਾ ਪਾਣੀ ਦੇ ਵਿੱਚ ਦੂਰ ਤੱਕ ਜਾਣਾ ਕਿਸੇ ਵੀ ਹੱਦ ਤੱਕ ਸਿਆਣਪ ਨਹੀਂ ਕਿਹਾ ਜਾ ਸਕਦਾ ਸੋ ਜ਼ਰੂਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਜੇਕਰ ਤੁਹਾਨੂੰ ਸਵਿਮਿੰਗ ਆਉਂਦੀ ਹੈ ਤਾਂ ਵੀ ਥੋੜ੍ਹਾ ਇਹਤਿਆਤ ਦੇ ਨਾਲ ਜਾਂ ਤੁਸੀਂ ਕਾਇਕਿੰਗ ਕਰ ਰਹੇ ਹੋ ਅਤੇ ਜਿਹੜੀਆਂ ਲਾਈਫ ਜੈਕਟਸ ਨੇ ਜਾਂ ਫਿਸ਼ਿੰਗ ਕਰਨ ਗਏ ਹੋ ਮੇਕ ਸ਼ੋਰ ਜਿਹੜੀਆਂ ਲਾਈਫ ਜੈਕਟਸ ਨੇ ਉਹ ਤੁਹਾਡੇ ਕੋਲ ਜ਼ਰੂਰ ਹੋਣ ਕਈ ਵਾਰੀ ਆਪਣੇ ਕੰਮ ਕਾਰ ਦੇ ਜਿੱਥੇ ਤੁਸੀਂ ਕੰਮ ਕਾਰ ਕਰਦੇ ਹੋ ਉੱਥੇ ਨਾਲ ਦੇ ਜਿਹੜੇ ਸਾਡੇ ਕੀਵੀ ਮਾਈਟਸ ਨੇ ਉਹ ਫਿਸ਼ਿੰਗ ਦੇ ਲਈ ਜਾਂ ਇੱਦਾਂ ਦੀਆਂ ਵਾਟਰ ਸਪੋਰਟਸ ਦੇ ਲਈ ਇਕੱਠੇ ਗਰੁੱਪ ਦੇ ਤੌਰ 'ਤੇ ਆਪਾਂ ਉਹਨਾਂ ਦਾ ਹਿੱਸਾ ਬਣ ਜਾਈਦਾ ਲੇਕਿਨ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿ ਇਹਤਿਆਤ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਸੋ ਲਾਈਫ ਜੈਕਟ ਜਿਹੜੀਆਂ ਨੇ ਉਹ ਆਮ ਤੌਰ 'ਤੇ ਉਪਲਬਧ ਹੁੰਦੀਆਂ ਨੇ ਜ਼ਰੂਰ ਤੁਸੀਂ ਖਿਆਲ ਰੱਖਣਾ ਕਿ ਜਿਹੜੀਆਂ ਲਾਈਫ ਜੈਕਟਸ ਉਹ ਜ਼ਰੂਰ ਤੁਹਾਡੇ ਕੋਲ ਹੋਣ ਜੇਕਰ ਇਸ ਤਰ੍ਹਾਂ ਦੇ ਕਿਸੇ ਟ੍ਰਿਪ 'ਤੇ ਤੁਸੀਂ ਜਾਂਦੇ ਹੋ ਪਰਮਿੰਦਰ ਸਿੰਘ ਹੁਣਾਂ ਦੀ ਜਿਹੜੀ ਖਬਰ ਹੈ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਸ ਨੂੰ ਵੀ ਸਮੈਂਥਾ ਮੋਸ਼ਨ ਨੇ ਕਵਰ ਕੀਤਾ ਜੀ ਜਿਹੜੀ ਰੋਟਰੂਆ ਦੀ ਗਰਲਫ੍ਰੈਂਡ ਸੀ ਪਰਮਿੰਦਰ ਸਿੰਘ ਦੀ ਉਹਦੇ ਘਰ ਬੇਬੀ ਜਿਹੜਾ ਬੇਟਾ ਹੋਣੇ ਵਾਲਾ ਸੀ ਸੋ ਸਾਰਾ ਵਾਇਆ ਰਾ ਜਿਹੜੀ ਹੈ ਉਹ ਟਰੋਂਗਾ ਦੇ ਵਸਨੀਕ ਪਰਮਿੰਦਰ ਨੂੰ ਪੈਰੀ ਕਹਿ ਕੇ ਸੰਬੋਧਨ ਕਰਦੀ ਸੀ 27 ਸਾਲਾ ਇਹ ਨੌਜਵਾਨ ਜਿਹੜਾ ਇਸ ਐਕਸੀਡੈਂਟ ਦੇ ਵਿੱਚ ਜਾਨ ਚਲੀ ਗਈ ਇਸ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਭੇਜਣ ਦੇ ਜਿਹੜੇ ਇੰਤਜ਼ਾਮ ਨੇ ਉਹ ਲਗਭਗ ਕਰ ਲਏ ਗਏ ਨੇ ਸੋ ਇਸ ਦੀ ਜਿਹੜੀ ਵੀ ਅਪਡੇਟ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂਗਾ ਫੁੱਟਬਾਲ ਦਾ ਜਿਹੜਾ ਬੁਖਾਰ ਹੈ ਜੀ ਉਹ ਸਾਰੀ ਦੁਨੀਆਂ ਦੇ ਵਿੱਚ ਸਿਰ ਚੜ੍ਹ ਕੇ ਜਾਦੂ ਜਿਹੜਾ ਬੋਲਿਆ ਫੁੱਟਬਾਲ ਦਾ ਔਰ ਇੱਥੋਂ ਨਿਊਜ਼ੀਲੈਂਡ ਦੇ ਸਥਾਨਕ ਲੋਕਾਂ ਦੀ ਵੀ ਗੱਲ ਕਰੀਏ ਤਾਂ ਲੋਕਾਂ ਨੇ ਤੜਕਸਾਰ 3 ਵਜੇ ਉੱਠ ਕੇ ਫਾਈਨਲ ਗੇਮ ਜਿਹੜੀ ਹੈ ਉਹ ਦੇਖੀ ਕਰੋਸ਼ੀਆ ਨੇ ਲੋਕਾਂ ਦੇ ਦਿਲ ਜਿੱਤ ਲਏ ਭਾਵਨਾਤਮਕ ਤੌਰ ਦੇ ਉੱਤੇ ਬਹੁਤ ਸਾਰੇ ਭਾਰਤੀ ਲੋਕ ਜਿਹੜੇ ਉਹ ਉਹਨਾਂ ਦੇ ਨਾਲ ਜੁੜ ਗਏ ਸਨ ਅਤੇ ਫਰਾਂਸ ਨੇ ਦੂਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਕਰੋਸ਼ੀਆ ਦੀ ਪ੍ਰੈਜ਼ੀਡੈਂਟ ਅਤੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਨੇ ਇਹਨਾਂ ਦਾ ਉੱਥੇ ਹਾਜ਼ਰ ਹੋਣਾ ਅਤੇ ਇੰਨਾ ਜ਼ਿਆਦਾ ਗੇਮ ਦੇ ਵਿੱਚ ਸ਼ਾਮਿਲ ਹੋਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ੁਭ ਸ਼ਗਨ ਹੈ ਬੜੀ ਚੰਗੀ ਗੱਲ ਹੈ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਪੋਲੀਟੀਕਲ ਲੋਕ ਨੇ ਉਹ ਬਿਲਕੁਲ ਨਿਸ਼ੰਗ ਹੋ ਕੇ ਸ਼ਾਮਿਲ ਹੁੰਦੇ ਨੇ ਔਰ ਇੱਥੇ ਸਾਡੇ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਸਰਪ੍ਰੀਤ ਸਿੰਘ ਜਿਹੜਾ ਆਪਣਾ ਪੰਜਾਬੀ ਮੂਲ ਦਾ ਨੌਜਵਾਨ ਹੈ ਮੈਨਰੇਵੇ ਦਾ ਵਸਨੀਕ ਹੈ ਔਰ ਉਹਨਾਂ ਦਾ 2 ਸਾਲ ਦਾ ਇੱਕ ਵਾਰ ਫੇਰ ਕੰਟਰੈਕਟ ਜਿਹੜਾ ਵਲਿੰਗਟਨ ਫੀਨਿਕਸ ਦੀ ਟੀਮ ਦੇ ਨਾਲ ਸਾਈਨ ਹੋਇਆ ਜਿਸ ਨੂੰ ਕਿ ਜੀ ਆਇਆਂ ਨੂੰ ਕਹਿਣਾ ਬਣਦਾ ਅਸੀਂ ਬਹੁਤ ਜਲਦ ਕੋਸ਼ਿਸ਼ ਕਰਾਂਗੇ ਸਰਪ੍ਰੀਤ ਦੇ ਨਾਲ ਮੁਲਾਕਾਤ ਕਰਨ ਦੀ ਨਿੱਕੇ ਵੀਰ ਹਰਜੋਤ ਸਿੰਘ ਨੂੰ ਬਹੁਤ ਸ਼ੌਂਕ ਹੈ ਫੁੱਟਬਾਲ ਦਾ ਅਤੇ ਉਹਨਾਂ ਦੀ ਡਿਊਟੀ ਲਾਈ ਹੋਈ ਹੈ ਜਿੱਦਣ ਕਿਤੇ ਦਾ ਲੱਗ ਗਿਆ ਆਪਾਂ ਜ਼ਰੂਰ ਆਪਣੇ ਇਸ ਪੰਜਾਬੀ ਨੌਜਵਾਨ ਦੇ ਨਾਲ ਗੱਲ ਕਰਾਂਗੇ ਸਿਰਫ 19 ਸਾਲ ਦੀ ਉਮਰ ਹੈ ਇੰਟਰਕੋਂਟੀਨੈਂਟਲ ਕੱਪ ਦੇ ਵਿੱਚ ਵੀ ਜਿਹੜੇ ਗੋਲ ਹੋਏ ਉਹਨਾਂ ਦੇ ਵਿੱਚ ਵੱਡੀ ਭੂਮਿਕਾ ਸਰਪ੍ਰੀਤ ਦੀ ਰਹੀ ਔਰ ਬਹੁਤ ਅੱਛਾ ਖਿਡਾਰੀ ਹੈ ਇਸ ਯੰਗ ਉਮਰ ਦੇ ਵਿੱਚ ਆਲ ਵਾਈਟਸ ਦੀ ਟੀਮ ਵੱਲੋਂ ਉਸ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਭਾਰਤ ਦੇ ਖਿਲਾਫ ਵੀ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਪਲਬਧੀ ਹੈ ਇੱਥੋਂ ਦੇ ਜਿਹੜੇ ਜੰਪਲ ਬੱਚੇ ਨੇ ਜਿਨ੍ਹਾਂ ਦੇ ਵਿੱਚ ਵੀਰ ਅਵਤਾਰ ਹਾਂਸ ਉਹਨਾਂ ਦੀ ਬੇਟੀ ਪਰਲ ਹਾਂਸ ਵੱਡੀਆਂ ਉਪਲਬਧੀਆਂ ਕਰਦੀ ਰਹੀ ਹੈ ਤੈਰਾਕੀ ਦੇ ਤਰਨ ਤਾਲ ਦੇ ਵਿੱਚ ਅਤੇ ਨਾਲ ਨਾਲ ਇਸ ਵਕਤ ਅਸੀਂ ਗੱਲ ਕਰਨੀ ਚਾਹਾਂਗੇ ਮਨਜੀਤ ਸਿੰਘ ਬਿੱਲਾ ਵੀਰ ਜੀ ਜਿਹੜੇ ਕਿ ਕੋਪ ਟੈਕਸੀ ਦੇ ਵਿੱਚ ਨੇ ਉਹਨਾਂ ਦੇ ਬੇਟੇ ਸਾਹਿਬ ਬਰਾੜ ਨੇ ਆਲ ਯੂਨੀਵਰਸਿਟੀ ਜਿਹੜੀ ਟੀਮ ਹੈ ਉਸ ਦੀ ਕਪਤਾਨੀ ਕੀਤੀ ਅਤੇ ਹੁਣ 2 ਵੱਡੇ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਅਫਿਸ਼ਲੀ ਕੋਚਿੰਗ ਦਾ ਜਿਹੜਾ ਹਾਕੀ ਦੀ ਕੋਚਿੰਗ ਦਾ ਫੀਲਡ ਹਾਕੀ ਦਾ ਉਸ ਨੂੰ ਮਾਣ ਹਾਸਲ ਹੈ ਸੋ ਆਪਣੇ ਬਹੁਤ ਬੱਚੇ ਨੇ ਜਿਹੜੇ ਇਸ ਤਰ੍ਹਾਂ ਦੀ ਤਰੱਕੀ ਕਰ ਰਹੇ ਨੇ ਔਰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਇਹਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੂੰ ਪੀ ਗਿਆ ਸਾਡਾ ਪਰ ਇਸੇ ਉਲਟ ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਤੇ ਬੜੇ ਨਿੰਮੋ ਝੂੜੇ ਹੋ ਕੇ ਇਸ ਤਰ੍ਹਾਂ ਦੇ ਗੀਤਾਂ ਰਾਹੀਂ ਉਹਨਾਂ ਖਿਆਲਾਂ ਦੀ ਨੁਮਾਇੰਦਗੀ ਉਹਨਾਂ ਸਮੱਸਿਆਵਾਂ ਨੂੰ ਸੰਬੋਧਨ ਕਰਨਾ ਪੈਂਦਾ ਜਿਨ੍ਹਾਂ ਦੀ ਗੱਲ ਰਾਜ ਕਾਕੜਾ ਲਿਖ ਕੇ ਤੇ ਗਾ ਕੇ ਕਰ ਰਿਹਾ।
ਕਿਸੇ ਵੀ ਤਰ੍ਹਾਂ ਦੀ ਨੋਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ। ਇੰਨਾ ਹੀ ਨਹੀਂ, ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ, ਜਾਂ ਫਿਰ ਫੋਨ ਕਰੋ 266-9127।
ਇਸ ਤਿਉਹਾਰ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ ਹੈ, 0211-99-4458 ਜਾਂ ਫਿਰ 0921-29563।
ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ,
ਜਾਂ ਫਿਰ ਲੌਗਇਨ ਕਰੋ www.bollywoodbhangra.com।
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟੋਇ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 17 ਜੁਲਾਈ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਮੈਂ ਨਵਦੀਪ ਰੰਧਾਵਾ ਤੁਹਾਡੇ ਲਈ ਹਾਜ਼ਰ ਹੋ ਗਿਆ ਸਭ ਤੋਂ ਪਹਿਲਾਂ ਸੁਰਖੀਆਂ ਹੈਮਿਲਟਨ ਦਾ ਇੱਕ ਅਵਾਰਡ ਜੇਤੂ ਜਵਾਰੀ ਜੇਲ੍ਹ ਜਾਣੋਂ ਮਸੀਂ ਬਚਿਆ ਨਕਲੀ ਹੀਰੇ ਉਸਨੇ ਅਸਲੀ ਹੀਰਿਆਂ ਦੇ ਨਾਲ ਬਦਲ ਦਿੱਤੇ ਸਨ 60,000 ਦੇ ਕਰੀਬ ਆਪਣੀ ਜੇਬ ਦੇ ਵਿੱਚ ਪਾ ਲਏ ਸਨ ਇੱਕ ਬਹੁਤ ਵੱਡਾ ਫਰੌਡਸਟਰ 3 ਮਿਲੀਅਨ ਦਾ ਗਵਨ ਕਰਕੇ ਪੁਲਿਸ ਡਿਸਟ੍ਰਿਕਟ ਕੋਰਟ ਦੇ ਕਟਹਿਰੇ ਦੇ ਵਿੱਚ ਉਸਨੇ ਆਪਣੇ ਆਪ ਨੂੰ ਗਿਲਟੀ ਮੰਨਿਆ ਪੁਲਿਸ ਹੋਰ ਪੀੜਤਾਂ ਦੀ ਭਾਲ ਦੇ ਵਿੱਚ ਗਾਰ ਸਿੱਧੀ ਘਰਾਂ ਦੇ ਅੰਦਰ ਪਹੁੰਚ ਗਈ ਬਹੁਤ ਭਾਰੀ ਮੀਂਹ ਦੇ ਬਾਅਦ ਆਕਲੈਂਡ ਦੇ ਵਾਸੀ ਪੀੜਤ ਤੇ ਸ਼ਰਨ ਬਲ ਦੀ ਹੋਈ ਅੰਤ ਸਮੇਂ ਮੌਤ ਨੇ ਪੰਜਾਬੀ ਕਮਿਊਨਿਟੀ ਨੂੰ ਹਿਲਾ ਕੇ ਰੱਖ ਦਿੱਤਾ ਤਲੋ ਹੁਣ ਖਬਰਾਂ ਵਿਸਥਾਰ ਦੇ ਨਾਲ ਅਵਾਰਡ ਜੇਤੂ ਜਵਾਰੀ ਜਿਸਨੇ ਅਸਲੀ ਜਿਹੜੇ ਹੀਰੇ ਸਨ ਉਹਨਾਂ ਦੀ ਜਗ੍ਹਾ ਨਕਲੀ ਰੱਖ ਕੇ $60,000 ਦਾ ਕਪਲਾ ਇੱਕ ਹਸਬੈਂਡ ਤੇ ਵਾਈਫ ਦੇ ਨਾਲ ਕੀਤਾ ਜੋ ਕਿ ਆਪਣੇ ਮੈਰਿਜ ਵਿਆਹ ਦੇ ਪਲਾਨ ਬਣਾ ਰਹੇ ਸਨ ਇਸੇ ਤਰ੍ਹਾਂ ਹੋਰ 4 ਪੀੜਤ ਸਾਹਮਣੇ ਆਏ ਨੇ ਤੇ ਡੇਲ ਐਡਵਰਡ ਮੂਨੀ ਦੇ ਝਾਂਸੇ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਪੈਸੇ ਗਵਾ ਲਏ 43 ਸਾਲਾ ਜਿਹੜਾ ਇਹ ਜੂਲਰ ਨੂੰ ਕੱਲ੍ਹ ਸਜ਼ਾ ਸੁਣਾਈ ਗਈ ਡੀ ਈ ਮੂਨੀ ਤੇ ਕੰਪਨੀ ਜਿਹੜੀ ਹੈ ਉਹ ਲਿਕੁਡੇਸ਼ਨ ਦੇ ਵਿੱਚ ਭੇਜ ਦਿੱਤੀ ਗਈ ਹੈ ਤੇ ਕੋਰਟ ਸਿਵਲ ਜਿਹੜਾ ਉਸਨੇ 300,000 ਦੇ ਕਰੀਬ ਜਿਹੜੇ ਕ੍ਰੈਡਿਟਰਸ ਆਊਟ ਆਫ ਜਿਹੜੇ ਪੋਕਟ ਦੱਸੇ ਨੇ ਲਿਕੁਡੇਟਰ ਦੀ ਰਿਪੋਰਟ ਦੇ ਮੁਤਾਬਕ ਮੂਨੀ ਨੇ ਬਹੁਤ ਵੱਡੇ ਜਿਹੜੇ ਸਮ ਰਕਮ ਜਿਹੜੀ ਹੈ ਉਹ ਆਪਣੇ ਨਿੱਜੀ ਵਫਾਦ ਦੇ ਲਈ ਜਿਹੜੀ ਬਾਹਰ ਕੱਢੀ ਹੈ ਤੇ ਅਗਲੀ ਖਬਰ ਦੇ ਵਿੱਚ ਆਕਲੈਂਡ ਦੇ ਜਿਹੜੇ ਵਾਸਨੀਕ ਨੇ ਉਹਨਾਂ ਨੇ ਕਾਉਂਸਲ ਨੂੰ ਤੁਰੰਤ ਜਿਹੜਾ ਕੋਈ ਐਕਸ਼ਨ ਲੈਣ ਦੇ ਲਈ ਕਿਹਾ ਕਿਉਂਕਿ ਬਹੁਤ ਭਾਰੀ ਮੂਸਲਧਾਰ ਤੇਜ਼ ਰਫਤਾਰ ਦੇ ਮੀਂਹ ਨੇ ਨੌਸ਼ੋ ਤੇ ਸਾਊਥ ਆਕਲੈਂਡ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਜਿਹੜਾ ਥੱਲਿਓਂ ਸੀਵਜ ਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਵਾੜ ਦਿੱਤਾ ਵੇਸਟ ਵਾਟਰ ਨੈਟਵਰਕ ਉਥਲ ਪੁਥਲ ਹੋ ਕੇ ਰਹਿ ਗਿਆ ਖਾਸ ਕਰਕੇ ਪਪਟੋਈ ਦੇ ਵਿੱਚ ਗ੍ਰੇਟ ਸਾਊਥ ਰੋਡ ਦੇ ਉੱਤੇ ਸਤਿਆਨੰਦ ਜਿਹੜੇ ਪ੍ਰੋਪਰਟੀ ਮੈਨੇਜਰ ਨੇ ਉਹਨਾਂ ਨੇ ਕਿਹਾ ਕਿ ਬਹੁਤ ਜਿਹੜੇ ਗੰਦ ਮੰਦ ਤੇ ਹਜੇ ਵੀ ਪ੍ਰੋਪਰਟੀ ਦੇ ਉੱਤੇ ਅੰਸ਼ ਪਏ ਹੋਏ ਨੇ ਤੇ ਉਹਨਾਂ ਨੇ ਕਾਉਂਸਲ ਨੂੰ ਜਲਦ ਤੋਂ ਜਲਦ ਕੋਈ ਐਕਸ਼ਨ ਲੈਣ ਦੇ ਲਈ ਕਿਹਾ ਟੈਨੈਂਟਸ ਜਿਹੜੇ ਨੇ ਉਹ ਬਹੁਤ ਦੁਖੀ ਨੇ ਤੇ ਚਾਹੁੰਦੇ ਨੇ ਕਿ ਕਾਉਂਸਲ ਜਿਹੜੀ ਹੈ ਇਸ ਦਾ ਨਿਪਟਾਰਾ ਕਰੇ ਵਾਟਰ ਕੇਅਰ ਦੀ ਟੀਮ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਪਹੁੰਚ ਕੇ ਇਸ ਦੇ ਬਾਰੇ ਕੋਈ ਜਿਹੜਾ ਸਖ਼ਤ ਕਦਮ ਚੁੱਕਣ ਦੀ ਕੋਸ਼ਿਸ਼ ਕਰਾਂਗੇ ਐਰਨ ਸਪਾਈਨਲੀ ਜੋ ਕਿ ਬੀਚ ਰੋਡ ਦੇ ਉੱਤੇ ਰਹਿੰਦੇ ਨੇ ਕੈਂਬਲਸ ਬੇ ਦੇ ਲਾਗੇ ਉਹਨਾਂ ਨੇ ਕਿਹਾ ਕਿ ਵਾਟਰ ਕੇਅਰ ਤੇ ਆਕਲੈਂਡ ਕਾਉਂਸਲ ਜਿਹੜੀ ਹੈ ਉਹਨਾਂ ਨੂੰ ਬਹੁਤ ਜਲਦ ਜਿਹੜਾ ਇਹ ਕਦਮ ਚੁੱਕਣਾ ਚਾਹੀਦਾ ਇਹ 5-6 ਵਾਰ ਪਿਛਲੇ 2 ਸਾਲਾਂ ਦੇ ਵਿੱਚ ਇਸ ਤਰ੍ਹਾਂ ਹੋ ਚੁੱਕਾ ਹੈ ਤੇ ਅਖੀਰ ਦੇ ਵਿੱਚ ਇੱਕ ਸ਼ੋਕ ਸਮਾਚਾਰ ਦੇ ਨਾਲ ਅਸੀਂ ਬੁਲੇਟਿਨ ਜਿਹੜਾ ਸਮਾਪਤ ਕਰਦੇ ਹਾਂ ਸ਼ਰਨ ਬਲ ਜਿਸ ਦੀ ਅਨਸਮੈ ਮੌਤ ਕੱਲ੍ਹ ਟੱਟੀ ਪੁੱਕੀ ਦੇ ਵਿੱਚ ਹੋ ਗਈ ਚੜ੍ਹਦੀ ਬਰੇਸਤਾ ਹੈ 22 ਸਾਲਾ ਨੌਜਵਾਨ ਬਹੁਤ ਮਿਹਨਤੀ ਤੇ ਇੱਕ ਚੰਗੀ ਸ਼ਖਸੀਅਤ ਦਾ ਮਾਲਕ ਸੀ ਤੇ ਰੀਅਲ ਸਟੇਟ ਦੇ ਵਿੱਚ ਇਸ ਨੂੰ ਅਵਾਰਡ ਵੀ ਇਸ ਸਾਲ ਮਿਲੇ ਸਾਰੀ ਟਿਪੋਕੀ ਦੀ ਤੇ ਖਾਸ ਕਰਕੇ ਪੰਜਾਬੀ ਭਾਈਚਾਰਾ ਜਿਹੜਾ ਉਸ ਨੇ ਇਸ ਅਨਸਮੈਂ ਮੌਤ ਨੂੰ ਲੈ ਬਲ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਰੇਡੀਓ ਸਪਾਈਸ ਦੀ ਟੀਮ ਵੀ ਜਿਹੜਾ ਬਲ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਦੀ ਹੈ ਤੇ ਜਲਦ ਹੀ ਉਹਨਾਂ ਦੀ ਫਿਊਨਰਲ ਦੀਆਂ ਜਿਹੜੀਆਂ ਟਾਈਮਿੰਗਸ ਹੋਣਗੀਆਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬ੍ਰੇਕਿੰਗ ਨਿਊਜ਼ ਇੱਕ ਰਿਫਿਊਜੀ ਕਪਲ ਮੁਰਵਾਈ ਬੀਚ ਦੇ ਉੱਤੇ ਪਾਣੀ ਦੇ ਵਿੱਚ ਬਹਿ ਗਏ ਪਿੱਛੇ ਉਹਨਾਂ ਦੇ 9 ਬੱਚੇ ਤੜਪਦੇ ਰਹਿ ਗਏ ਬੜੀ ਦੁਖਦਾਈ ਖਬਰ ਜਿਹੜੀ ਹੈ ਅਸੀਂ ਸਾਂਝੀ ਕਰ ਰਹੇ ਹਾਂ ਵੈਸਟ ਆਕਲੈਂਡ ਦੇ ਕਪਲ ਜੋ ਕਿ ਰਿਫਿਊਜੀ ਸਨ ਬਰਮਾ ਤੋਂ KDUK-48 ਤੇ ਉਹਨਾਂ ਦੀ ਸੁਪਤਨੀ ਮੂਹ ਥਾਪਾ ਜਿਹੜੇ 50 ਸਾਲਾ ਸਨ ਉਹ ਫਿਸ਼ਿੰਗ ਕਰਨ ਗਏ ਜਿਹੜੇ ਫਿਸਲ ਕੇ ਪਾਣੀ ਦੇ ਵਿੱਚ ਰੁੜ ਗਏ ਨੇ ਉਹਨਾਂ ਦੇ ਬੱਚੇ 13, 9 ਤੇ 7 ਸਾਲ ਦੇ ਉਹਨਾਂ ਦੇ ਲਾਗੇ ਖੜੇ ਸਨ ਉਹਨਾਂ ਦੀ ਬੱਚੀ ਜਿਹੜੀ 25 ਸਾਲਾ ਉਸਨੇ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਨਾਕਾਮਯਾਬ ਰਹੀ ਜਦੋਂ ਹੈਲੀਕਾਪਟਰ ਰੈਸਕਿਊ ਪਹੁੰਚੇ ਤਾਂ ਉਦੋਂ ਤੱਕ ਜਿਹੜੇ ਉਹਨਾਂ ਦੇ ਮਾਤਾ ਸਾਹ ਲੈ ਰਹੇ ਸਨ ਲੇਕਿਨ ਉਹ 40 ਮਿੰਟਾਂ ਦੇ ਬਾਅਦ ਚੋਂ ਦਮ ਤੋੜ ਗਏ ਇਸ ਘਟਨਾ ਦੇ ਨਾਲ ਬਰਮਾਈ ਜਿਹੜੀ ਕਮਿਊਨਿਟੀ ਹੈ ਉਸ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ ਤੇ ਭਾਵੇਂ ਬਰਮੀਸ ਕਮਿਊਨਿਟੀ ਇੱਕ ਮਾਈਨੋਰਿਟੀ ਕਮਿਊਨਿਟੀ ਹੈ ਉਹਨਾਂ ਦੇ ਬੁੱਧਿਸਟ ਟੈਂਪਲ ਨਿਊ ਲਿਨ ਦੇ ਵਿੱਚ ਪ੍ਰੇਅਰਸ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਫਿਊਨਰਲ ਦੀਆਂ ਡਿਟੇਲਸ ਵੀ ਕਮਿਊਨਿਟੀ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਰੇਡੀਓ ਸਪਾਈਸ ਦੇ ਉੱਤੇ ਤੁਸੀਂ ਹੁਣੇ ਹੁਣੇ ਨਿਊਜ਼ ਐਂਡ ਦੀ ਨਿਊਜ਼ ਸੁਣੀ ਕੋਈ ਵੀ ਫੀਡਬੈਕ info@radiospice.co.in ਦੇ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ
ਵੈਲਕਮ ਬੈਕ ਦੋਸਤੋ ਇੱਕ ਵਾਰ ਫਿਰ 104.6 FM ਦੇ ਪ੍ਰੋਗਰਾਮ ਨੱਚਦਾ ਪੰਜਾਬ ਤੋਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਵੀਰ ਨਵਤੇਜ ਰੰਧਾਵਾ ਇਹਨਾਂ ਖ਼ਬਰਾਂ ਨੂੰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਔਰ ਵੱਖ ਵੱਖ ਸਮੇਂ ਦੇ ਉੱਤੇ ਵੱਖ ਵੱਖ ਅੰਦਾਜ਼ ਤੁਹਾਡੇ ਲਈ ਪੇਸ਼ਕਾਰ ਲੈ ਕੇ ਹਾਜ਼ਰ ਹੁੰਦੇ ਨੇ 24 ਘੰਟੇ 7 ਦਿਨ ਤੁਹਾਡੇ ਲਈ ਰੇਡੀਓ ਸਪਾਈਸ ਜਿਹੜਾ ਤੁਸੀਂ ਸੁਣ ਸਕਦੇ ਹੋ ਜੇਕਰ ਐਪ ਤੁਸੀਂ ਡਾਊਨਲੋਡ ਨਹੀਂ ਕੀਤੀ ਤਾਂ ਬਿਲਕੁਲ ਨਵੀਂ ਨਕੋਰ ਐਪ ਜਿਹੜੀ ਹੈ ਰੇਡੀਓ ਸਪਾਈਸ NZ ਉਹ ਤੁਸੀਂ ਆਪਣੇ ਪਲੇ ਸਟੋਰ ਤੋਂ ਲੱਭ ਕੇ ਐਂਡਰਾਇਡ ਤੇ ਆਈਫੋਨ ਦੇ ਉੱਤੇ ਜ਼ਰੂਰ ਡਾਊਨਲੋਡ ਕਰ ਸਕਦੇ ਹੋ ਮੌਸਮ ਦੀ ਜਾਣਕਾਰੀ ਵੀ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਅੱਜ 17 ਜੁਲਾਈ ਨੂੰ ਵੱਧ ਵੱਧ ਤਾਪਮਾਨ 16 ਡਿਗਰੀ ਰਹੇ 9 ਡਿਗਰੀ ਤਾਪਮਾਨ ਠਹਿਰ ਕੇ ਦੁਬਾਰਾ ਹੋ ਜਾਣਾ ਜੀ ਥੋੜ੍ਹੀ ਬਹੁਤ ਬਾਰਿਸ਼ ਰਹੀ ਕੁਛ ਹਿੱਸਿਆਂ ਦੇ ਵਿੱਚ ਔਕਲੈਂਡ ਦੇ ਤੇ ਕੱਲ੍ਹ ਨੂੰ ਫਿਰ ਬਾਰਿਸ਼ ਹੈ ਜੀ ਘੱਟ ਤੋਂ ਘੱਟ 8 ਤੇ ਵੱਧ ਤੋਂ ਵੱਧ 15 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ ਵੀਰਵਾਰ 19 ਜੁਲਾਈ ਨੂੰ ਥੋੜ੍ਹੇ ਬਹੁਤ ਸੂਰਜ ਦੇਵਤਾ ਦਰਸ਼ਨ ਦੇਣਗੇ 8 ਡਿਗਰੀ ਘੱਟ ਤੋਂ ਘੱਟ ਤੇ 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਦੋਂ ਕਿ ਸ਼ੁੱਕਰਵਾਰ ਨੂੰ ਵੀ ਬਦਲਵਾਈ ਰਹੇਗੀ ਲੇਕਿਨ ਵਿੱਚ ਵਿਚਾਲੇ ਸੂਰਜ ਦੇਵਤਾ ਵੀ ਲੋਕਣ ਮੀਟੀ ਖੇਡਦੇ ਰਹਿਣਗੇ 7 ਡਿਗਰੀ ਘੱਟ ਤੋਂ ਘੱਟ ਤਾਪਮਾਨ ਤੇ 16 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਹੇਗਾ ਨਰਿੰਦਰ ਬੀਬਾ ਹੁਣਾਂ ਦਾ ਇੱਕ ਅੰਦਾਜ਼
ਤੇਰੇ ਅੱਗੇ ਬੰਦਾ ਮੈਨੂੰ ਛੱਡ ਕੇ ਨਾ ਜਾਏ ਮੁਖਿਆਰੇ ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਵਾਲੀਏ ਖੇਤਾਂ ਦੀ ਚੱਲ ਸੈਰ ਕਰਾਵਾਂ ਦੇਖ ਜੱਟਾਂ ਦੀਆਂ ਫਸਲਾਂ ਤੈਨੂੰ ਕੰਨੇ ਵਿੱਚ ਪਾਉਂ ਸਾਗ ਸਰੋਂ ਦਾ ਖਵਾਉਂ ਹਾੜੀ ਵਿੱਚ ਕੇ ਬਣਾ ਦੂੰਗਾ ਜਵਾਰੇ ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਵਾਲੀਏ
ਚੰਡੀਗੜ੍ਹ ਦੀ ਕੁੜੀ ਮੈਂ ਚੰਨਾ ਨਾਲ ਵਿਆਹੀ ਤੇਰੇ ਤੂੰ ਪੇਂਡੂ ਅਨਪੜ੍ਹ ਮੁੰਡਾ ਕਿਸਮਤ ਦੇ ਵਿੱਚ ਮੇਰੇ ਰੋਟੀ ਤਾਂ
ਪਿਛਲਵਾ ਤੂੰ ਪਹਿਲੀ ਵੀਜ਼ਨ ਸਾੜੀ ਲੈ ਤੂੰ ਸੰਗਲੀ ਹਾਲੇ ਕੱਲ ਤੂੰ ਵਿਆਹੀ ਮੈਨੂੰ ਕੀਤਾ ਕਰਦਾਈ ਤੇਰੇ ਨਾਲੋਂ ਪਹਿਲਾਂ ਚੰਗੇ ਸਿਖਵਾਰੇ ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਵਾਲੀਏ
ਸੁਨੰਦਰ ਬੀਬਾ ਜੀ ਕਾਫੀ ਖੂਬਸੂਰਤ ਆਵਾਜ਼ ਸੀ ਇਹਨਾਂ ਦੀ ਪੰਜਾਬ ਦੀ ਜਿਹੜੀ ਲੋਕ ਰੰਗ ਨੇ ਉਹ ਕਾਫੀ ਹੱਦ ਤੱਕ ਇਹਨਾਂ ਦੀ ਆਵਾਜ਼ 'ਚ ਜਚੇ ਚਾਹੇ ਇਹਨਾਂ ਨੇ ਜੁਗਨੀ ਦੀ ਗੱਲ ਕੀਤੀ ਖਾਸ ਤੌਰ 'ਤੇ ਇਹਨਾਂ ਦੀ ਆਵਾਜ਼ ਅਤੇ ਨਾਲ ਜਗਮੋਹਨ ਕੌਰ ਹੋਣਾ ਦੀ ਆਵਾਜ਼ ਬਹੁਤ ਨਿਸ਼ੰਗ ਜਿਹੀ ਆਵਾਜ਼ ਸੀ ਔਰ ਬਹੁਤ ਧੜਕੋ ਕੇ ਸਟੇਜ ਦੇ ਉੱਤੋਂ ਇਹਨਾਂ ਨੇ ਆਪਣੀ ਹਾਜ਼ਰੀ ਲਵਾਈ ਉਸ ਸਮੇਂ ਦੇ ਮੁਤਾਬਕ ਜਿਹੜੀਆਂ ਜਿਹੜੀਆਂ ਸਹੂਲਤਾਂ ਦੀ ਮੰਗ ਇੱਕ ਸਵਾਣੀ ਕਰ ਸਕਦੀ ਹੈ ਆਪਣੇ ਘਰ ਵਾਲੇ ਤੋਂ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਰਿਸ਼ਤਿਆਂ ਦੀ ਗੱਲਬਾਤ ਜਾਂ ਠੇਠ ਮੁਹਾਵਰੇਦਾਰ ਬੋਲੀ ਦੇ ਵਿੱਚ ਥੋੜ੍ਹੀ ਥੋੜ੍ਹੀ ਨੋਕ ਝੋਂਕ ਜਿਹੜੀ ਹੈ ਇਹਨਾਂ ਦੁਗਾਣਿਆਂ ਦੇ ਵਿੱਚ ਮਿਲਦੀ ਰਹੀ ਹੈ ਇਹ ਵੀ ਗੱਲ ਵੱਖਰੀ ਹੈ ਕਿ ਉਸ ਵੇਲੇ ਦੀ ਗਾਇਕੀ ਅਤੇ ਗੀਤਕਾਰੀ ਦੇ ਵਿੱਚ ਵੀ ਅਸ਼ਲੀਲਤਾ ਜਿਹੜੀ ਹੈ ਕਾਫੀ ਗੀਤਾਂ 'ਚ ਮਿਲਦੀ ਹੈ ਫਿਲਟਰ ਕਰਕੇ ਗੀਤ ਜਿਹੜੇ ਆ ਉਹ ਤੁਹਾਡੇ ਤੱਕ ਲਿਆਉਣੇ ਪੈਂਦੇ ਆ ਇਹ ਗੱਲ ਜਿਹੜੀ ਹੈ ਇਸ ਗੱਲੋਂ ਵੀ ਇਨਕਾਰ ਹੀ ਨਹੀਂ ਹੋਇਆ ਜਾ ਸਕਦਾ ਇੱਕ ਰੇਡੀਓ ਪੇਸ਼ਕਾਰ ਹੋਣ ਦੇ ਨਾਤੇ ਇਸ ਗੱਲ ਨੂੰ ਮੈਂ ਇੱਥੇ ਤਸਲੀਮ ਕਰਨਾ ਚਾਹਾਂਗਾ ਅੱਛਾ ਸੰਗਰੂਰ ਤੋਂ ਮੁੰਡੇ ਨੇ ਆਪਣਾ ਨਵਾਂ ਘਰ ਜਿਹੜਾ ਫਗਵਾੜੇ ਆ ਕੇ ਪਾ ਲਿਆ ਹਰਜਿੰਦਰ ਬੱਲ ਹੋਣਾ ਦੇ ਬਹੁਤ ਸੋਹਣੇ ਸੋਹਣੇ ਗੀਤ ਇਸ ਨੌਜਵਾਨ ਨੂੰ ਮਿਲੇ ਔਰ ਫਿਲਮਾਂ ਦੇ ਵਿੱਚ ਵੀ ਪਿੱਠ ਭੂਮੀ 'ਚ ਇਸ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਜਗ੍ਹਾ ਮਿਲੀ ਨਾਮ ਹੈ ਜੀ ਉਸਦਾ ਫਿਰੋਜ਼ ਖਾਨ ਸੁਣ ਕੇ ਤੁਸੀਂ ਆਪੇ ਨਜ਼ਾਰਾ ਲਓ ਸਾਡੇ ਕੋਲੋਂ ਜਾਵੇ ਨਾ ਭੁਲਾਈ ਨੀ ਭਾਵੇਂ ਕੀਤੀ ਹੈ ਤੂੰ ਸਦਾ ਮਨ ਆਈ ਨੀ ਪਰ ਸਾਡੇ ਕੋਲੋਂ ਜਾਵੇ ਨਾ ਭੁਲਾਈ ਨੀ ਤੇਰੇ ਸੱਜਿਆ ਨਾ ਪੈਰੀ ਜੁੱਤੀ ਪਾਈ ਨੀ ਤੂੰ ਭਾਵੇਂ ਸਾਡੇ ਕੋਲ ਨਾ ਬਹੀ ਹਯਾਤੀ ਤੋਂ ਲੰਬਾ ਬਨਵਾਸ ਦੇ ਦੇ ਜ਼ਰਾ ਸਾਥ ਹੋਵਣ ਦਾ ਅਹਿਸਾਸ ਦੇ ਦੇ ਮੈਂ ਕਿਧਰੇ ਵੀ ਫੁੱਲ ਬਣ ਕੇ ਖਿੜ ਪਵਾਂਗਾ ਤੂੰ ਖੁਸ਼ਬੂ ਬਣੀ ਮੈਨੂੰ ਵਿਸ਼ਵਾਸ ਦੇ ਦੇ ਰਿਸ਼ਤਾ ਪਿਆਰ ਤੇ ਅਹਿਸਾਸ ਦਾ ਖੁਸ਼ਬੂ ਜਿਹਾ ਹੁੰਦਾ ਹੈ ਇਹ ਰਿਸ਼ਤਾ ਪਿਆਰ ਤੇ ਅਹਿਸਾਸ ਦਾ ਖੁਸ਼ਬੂ ਜਿਹਾ ਹੁੰਦਾ ਹੈ ਨਾ ਕੋਈ ਰੰਗ ਇਸ ਦਾ ਹੈ ਨਾ ਕੋਈ ਰੂਪ ਇਸ ਦਾ ਹੈ
ਇਹ ਨਾ ਸੋਚਿਆ ਸੀ ਇਹਨਾ ਨੀ ਤੂੰ ਪੈਰ ਕਮਾਏਂਗੀ ਸੇਵਾ ਬਣ ਮੇਰੀ ਪਾਈ ਨੀ
ਤੇ ਲੈ ਕੇ ਤੁਰ ਗਿਓ ਮਹਿਕਾਂ ਤੋਂ ਬਨਵਾਸ ਤੂੰ ਤੇ ਲੈ ਕੇ ਤੁਰ ਗਿਓ ਮਹਿਕਾਂ ਤੋਂ ਬਨਵਾਸ ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ
ਸੱਚੀਆਂ ਸੁਣ ਕੇ ਰਹੂਗਾ ਨੀਂਦਾਂ ਤੇਰੀਆਂ ਵੀ ਅੱਜ ਤੋਂ ਉਡਾ ਕੇ ਰਹੂਗਾ ਸੱਚੀਆਂ ਸੁਣ ਕੇ ਰਹੂਗਾ ਨੀਂਦਾਂ ਤੇਰੀਆਂ ਵੀ ਅੱਜ ਤੋਂ ਉਡਾ ਕੇ ਰਹੂਗਾ ਜਾ ਕੇ ਤਾਂ ਤੈਨੂੰ ਅੱਜ ਤੋਂ ਪਰਾਈ ਨਹੀਂ ਚੇਤੇ ਅਸੀਂ ਵੀ ਨਾ ਰੱਖਣੀ ਜੁਦਾਈ
ਡਾਕਟਰ ਇੰਦਰਪਾਲ ਸਿੰਘ ਹੁਣੀ ਜਿਹੜੇ ਕਿ ਡੈਂਟਿਸਟ ਨੇ ਉਹਨਾਂ ਵੱਲੋਂ ਇੱਕ ਸੂਚਨਾ ਆਈ ਹੈ ਕਿਉਂਕਿ ਉਹ ਟਾਕਰਣੀ ਗੁਰੂ ਘਰ ਦੇ ਵਿੱਚ ਜਿਹੜਾ ਸਕੂਲ ਹੈ ਹੈਰੀਟੇਜ ਸਕੂਲ ਉਸ ਦਾ ਪ੍ਰਬੰਧ ਵੀ ਦੇਖਦੇ ਨੇ ਔਰ ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਗੁਰਮਤਿ ਕੈਂਪ ਜਿਹੜਾ ਇਹਨਾਂ ਸਕੂਲੀ ਛੁੱਟੀਆਂ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਸਿੱਖ ਹੈਰੀਟੇਜ ਸਕੂਲ ਵੱਲੋਂ ਔਰ ਗੁਰਦੁਆਰਾ ਸਾਹਿਬ ਟਾਕਰਣੀ ਜਿਹੜੇ ਕਿ ਨੰਬਰ 70 ਟਾਕਰਣੀ ਸਕੂਲ ਰੋਡ ਦੇ ਵਿੱਚ ਸਥਿਤ ਨੇ 19 ਤੋਂ ਲੈ ਕੇ 21 ਜੁਲਾਈ ਤੱਕ ਸੋ 19 20 ਅਤੇ 21 ਜੁਲਾਈ ਇਸੇ ਹਫ਼ਤੇ ਇੱਕ 3 ਦਿਨਾਂ ਜਿਹੜਾ ਗੁਰਮਤਿ ਕੈਂਪ ਹੈ ਇਸ ਨੂੰ ਆਯੋਜਿਤ ਕੀਤਾ ਜਾ ਰਿਹਾ ਜਿਸ ਨੂੰ ਕਿ ਕੈਂਪ ਦੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਪੰਜਾਬੀ ਲੈਕਚਰਸ ਨੇ ਸਿੱਖ ਇਤਿਹਾਸ ਦੇ ਉੱਤੇ ਉਹ ਹੋਣਗੇ ਨਿਤਨੇਮ ਅਤੇ ਪਾਠ ਬੋਧ ਇਸ ਸਮਾਗਮ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਬਾਖੂਬੀ ਉਹਨਾਂ ਨੂੰ ਐਕਸਪਲੇਨ ਕੀਤਾ ਜਾਣਾ ਵਰਕਸ਼ਾਪ ਹੋਵੇਗੀ ਪਰਸਨਲ ਇੰਟਰੈਕਸ਼ਨ ਰਹੇਗੀ ਗੁਰਮਤਿ ਸੰਗੀਤ ਵਰਕਸ਼ਾਪ ਰਹੇਗੀ ਇੰਗਲੈਂਡ ਤੋਂ ਖਾਸ ਤੌਰ ਦੇ ਉੱਤੇ ਭਾਈ ਅਮਰਦੀਪ ਸਿੰਘ ਸੋਢੀ ਜਿਹੜੇ ਨੇ ਉਹ ਜਿਹੜੇ ਸਿੱਖੀ ਦੇ ਬੇਸਿਕ ਸਿਧਾਂਤ ਨੇ ਉਹਨਾਂ ਉੱਤੇ ਬੱਚਿਆਂ ਨੂੰ ਜਾਣਕਾਰੀ ਦੇਣਗੇ ਸੋ ਟਾਈਮਿੰਗ ਜਿਹੜੀਆਂ ਨੇ 8:30 ਵਜੇ ਤੋਂ ਲੈ ਕੇ 3:30 ਵਜੇ ਤੱਕ ਰਹਿਣਗੀਆਂ ਇਸ ਦੌਰਾਨ ਜਿਹੜਾ ਬੱਚਿਆਂ ਨੂੰ ਲੰਗਰ ਹੈ ਉਹ ਵੀ ਸਰਵ ਕੀਤਾ ਜਾਵੇਗਾ ਸੋ ਤੁਸੀਂ 8:30 ਵਜੇ ਦੇ ਕਰੀਬ ਆਪਣੇ ਬੱਚਿਆਂ ਨੂੰ ਉੱਥੇ 19 ਤਰੀਕ ਨੂੰ ਪਹੁੰਚਾ ਦੇਣਾ ਜੀ ਅੱਜ 17 ਤਰੀਕ ਹੈ ਸੋ 19 20 ਅਤੇ 21 ਕਹਿਣ ਦਾ ਭਾਵ ਵੀਰ ਸ਼ੁੱਕਰ ਅਤੇ ਸ਼ਨੀ ਇਹ ਜਿਹੜੇ 3 ਦਿਨ ਨੇ ਇਹ ਗੁਰਮਤਿ ਕੈਂਪ ਉੱਥੇ ਹੋਣ ਜਾ ਰਿਹਾ ਜਿਸ ਦੇ ਵਿੱਚ ਅਮਰਦੀਪ ਸਿੰਘ ਸੋਢੀ ਜਿਹੜੇ ਨੇ ਉਹ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਲਾਉਣਗੇ ਹੋਰ ਵੀ ਕਾਫੀ ਜਿਹੜੇ ਰਾਗੀ ਸਿੰਘ ਅਤੇ ਕਥਾਕਾਰ ਜਿਹੜੇ ਨੇ ਭਾਈ ਜਸਵੰਤ ਸਿੰਘ ਹੋਣੀ ਉਹ ਵੀ ਇਹਨੇ ਦਿਨੀ ਇੱਥੇ ਹਾਜ਼ਰੀ ਲਵਾ ਰਹੇ ਨੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਕਮਿਊਨਿਟੀ ਨੋਟਿਸ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਸੀ ਰੇਡੀਓ ਸਪਾਈਸ ਦੇ ਉੱਤੋਂ ਵੱਖ ਵੱਖ ਸਮਿਆਂ ਉੱਤੇ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਰਹੇਗੀ ਨਾਲ ਨਾਲ ਸੱਭਿਆਚਾਰਕ ਖੇਤਰ ਦੇ ਵਿੱਚ 21 ਜੁਲਾਈ ਨੂੰ ਜਿਹੜਾ ਵੂਮਨ ਕੇ ਟਰੱਸਟ ਵੱਲੋਂ ਲੇਡੀਜ਼ ਓਨਲੀ ਨਾਈਟ ਹੈ ਉਹ ਵੀ ਹੋਣ ਜਾ ਰਹੀ ਹੈ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਜ਼ਰੂਰ ਉਸ ਦੇ ਵਿੱਚ ਵੀ ਤੁਸੀਂ $10 ਦੀ ਟਿਕਟ ਲੈ ਕੇ ਜਾ ਸਕਦੇ ਹੋ 5 ਸਾਲ ਦੇ ਛੋਟੇ ਬੱਚੇ ਜਿਹੜੇ ਨੇ ਉਹ ਬਿਲਕੁਲ ਫ੍ਰੀ 'ਚ ਜਾ ਸਕਦੇ ਨੇ ਇੱਕ ਹੋਰ ਰੰਗ ਜਿਸ ਦੀ ਬਾਤ ਪਾਉਣੀ ਜ਼ਰੂਰੀ ਹੈ ਹੈਪੀ ਰਾਏਕੋਟੀ ਦਾ ਲਿਖਿਆ ਅਤੇ ਗਾਇਆ ਗੀਤ
ਛੇਤੀ ਖੁਸ਼ੀਆਂ ਦੇ ਮੇਲ ਦਿਓ ਮਸੀਹੇ ਜੇ ਮੈਂ ਕਦੇ ਤੁਸੀਂ ਲੜ ਫੜ ਲਿਓ ਨਿੱਕੇ ਨਿੱਕੇ ਖਾਬ ਨੇ ਮੇਰੇ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ ਜੀ ਪੂਰੇ ਕਰ ਦਿਓ ਹਾਂ ਜੀ ਪੂਰੇ ਕਰ
ਘਰੋਂ ਬਹੁਤ ਸਾਰੇ ਸੁਪਨੇ ਸਜਾ ਕੇ ਨੌਜਵਾਨ ਤੁਰਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਦੀ ਇੱਕ ਰਿਪੋਰਟ ਜਿਹੜੀ ਹੈ ਡਿਵੈਲਪਿੰਗ ਸਟੋਰੀ ਹੈ ਕੈਨੇਡਾ ਤੋਂ ਹੁਣੇ ਹੁਣੇ ਮੇਰੇ ਤੱਕ ਪਹੁੰਚੀ ਹੈ ਮੈਂ ਇਸ ਵਾਰ ਤਾਂ ਨਹੀਂ ਸਾਂਝੀ ਕਰਾਂਗਾ ਅਗਲੀ ਵਾਰ ਜ਼ਰੂਰ ਸਾਂਝੀ ਕਰਾਂਗਾ ਕਾਫੀ ਕੁਝ ਅਜਿਹਾ ਹੋ ਰਿਹਾ ਜਿਸ ਦੀ ਅਸੀਂ ਕਦੇ ਉਮੀਦ ਨਹੀਂ ਕੀਤੀ ਤਵੱਕੋ ਨਹੀਂ ਕੀਤੀ ਬਹੁਤ ਕੁਝ ਅਣਕਿਆਸਾ ਹੋ ਰਿਹਾ ਹੈ ਇਹਦੇ ਬਾਰੇ ਵੀ ਚਰਚਾ ਕਰਨੀ ਬਣਦੀ ਹੈ ਅਗਲੇ ਮੰਗਲਵਾਰ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਦੇ ਚੱਲਾਂਗੇ ਬਹਿਰਹਾਲ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੋ ਭਰਾ ਨੇ ਬਹੁਤ ਖੂਬਸੂਰਤ ਇਹਨਾਂ ਦੀ ਗਾਇਕੀ ਹੈ ਇੱਕ ਅੰਦਾਜ਼ ਆਖਰ ਦੇ ਵਿੱਚ ਇਹਨਾਂ ਲਈ ਛੱਡ ਕੇ ਜਾ ਰਿਹਾ ਉਸ ਤੋਂ ਬਾਅਦ ਤੁਰੰਤ ਬਾਅਦ ਪ੍ਰਾਈਮ ਏਸ਼ੀਆ ਕੈਨੇਡਾ ਤੋਂ ਜਤਿੰਦਰ ਪੰਨੂ ਜੀ ਆਪਣਾ ਤਬਸਰਾ ਲੈ ਕੇ ਹਾਜ਼ਰ ਹੋਣਗੇ ਤਰਲੋਕ ਸਿੰਘ ਆਨੰਦ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕੌਮਾਂ ਦੀ ਕਿਸਮਤ ਦਾ ਉਹ ਪਲ ਹੈ ਗਵਾਹ ਬਣਦਾ ਕੌਮਾਂ ਦੀ ਕਿਸਮਤ ਦਾ ਉਹ ਪਲ ਹੈ ਗਵਾਹ ਬਣਦਾ ਜਦ ਅਣਖ ਦੀ ਗਰਦਨ ਤੇ ਤਲਵਾਰ ਧਰੀ ਜਾਵੇ ਪਰਮਿੰਦਰ ਦਿਓ ਇਜਾਜ਼ਤ ਅਗਲੇ ਮੰਗਲਵਾਰ ਮੁਲਾਕਾਤਾਂ ਹੋਣਗੀਆਂ ਬਹੁਤ ਮਿਹਰਬਾਨੀ
ਬਹੁਤ ਖੁਸ਼ ਖੁਸ਼ੀਆਂ ਮਨਾਉਂਦਾ ਸੀ ਉਹ ਰੋਵੇ ਜੱਟ ਭੁੱਪਾ ਮਾਰ ਕੇ ਜਦੋਂ ਪੁੱਤਾਂ ਨੇ ਪਾਇਆ ਏ ਘਰੇ ਜੜਾ ਓਏ ਮਾਰ ਲਿਆ ਨਸ਼ਿਆਂ ਨੇ ਉਹ ਸਾਡਾ ਮਿੱਤਰ ਉਹ ਪੰਜਾਬ ਨਹੀਂ ਸੀ ਮਾੜਾ
ਹਵਾਵਾਂ 'ਚ ਨੇ ਉਹਨਾਂ ਦੇ ਅੰਦਰਲਾ ਸੱਚ ਕੀ ਹੈ ਜਾਣਾਂਗੇ ਪਨੂ ਸਾਹਿਬ ਕੋਲੋਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਨੂ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ
ਜੀ ਸ਼ੁਕਰੀਆ
ਪਨੂ ਸਾਹਿਬ ਜੀ ਗੱਲ ਕਰੀਏ ਆਮ ਆਦਮੀ ਪਾਰਟੀ ਪੰਜਾਬ ਦੀ ਅਤੇ ਖਲਾਰਾ ਕਹਿੰਦੇ ਵਾਹਵਾ ਤਕੜਾ ਪੈ ਗਿਆ ਛੇ ਸੱਤ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਦੋਸ਼ ਜਿਹੜਾ ਲੱਗਿਆ ਉਹ ਜਿਹੜੇ ਪੰਜਾਬ ਦੇ ਸਹਿ ਪ੍ਰਧਾਨ ਬਲਵੀਰ ਸਿੰਘ ਜੀ ਆ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਲੱਗਿਆ ਕਿ ਉਹ ਆਪ ਉਦਰੀਆਂ ਕਰਦੇ ਆ ਅਤੇ ਕਿਸੇ ਦੀ ਸੁਣਦੇ ਨਹੀਂ ਕਿਵੇਂ ਦੇਖਦੇ ਹੋ ਸਾਰੇ ਕੁਛ ਨੂੰ
ਸਹਿ ਪ੍ਰਧਾਨ ਤਾਂ ਕਾਹਦਾ ਹੁਣ ਤਾਂ ਪ੍ਰਧਾਨ ਵਾਂਗ ਹੀ ਉਹ ਪਾਰਟੀ ਚਲਾ ਰਿਹਾ ਔਰ ਸ਼ਾਇਦ ਥੋੜੀ ਬਹੁਤ ਪ੍ਰਧਾਨਗੀ ਸਿਰ ਨੂੰ ਵੀ ਚੜ੍ਹੀ ਆ
ਜੀ
ਉਹ ਇਸ ਤਰ੍ਹਾਂ ਵਿਹਾਰ ਕਰ ਰਿਹਾ ਕਿ ਜਿਵੇਂ ਸਾਰੀ ਪਾਰਟੀ ਉਹਦੀ ਜੇਬ 'ਚ ਹੁੰਦੀ ਆ
ਜੀ
ਉਹਦਾ ਇੱਕ ਕਾਰਨ ਸ਼ਾਇਦ ਇਹ ਵੀ ਆ ਕਿ ਦਿੱਲੀ ਵਿੱਚ ਬੈਠੇ ਜਿਹੜੇ ਦੋ ਬੰਦੇ ਪਹਿਲਾਂ ਕਿਸੇ ਵਕਤ ਪੰਜਾਬ ਦੇ ਇੰਚਾਰਜ ਤੇ ਕੋ ਇੰਚਾਰਜ ਹੁੰਦੇ ਸੀ
ਜੀ
ਉਹਨਾਂ ਚੋਂ ਇੱਕ ਜਾਣਾ ਬਲਵੀਰ ਸਿੰਘ ਦੀ ਪਿੱਠ ਤੇ ਦੱਸਿਆ ਇਹਨੇ ਇਹਦਾ ਨਤੀਜਾ ਨਿਕਲਿਆ ਕਿ ਬਲਵੀਰ ਸਿੰਘ ਬਾਕੀਆਂ ਦੇ ਨਾਲ ਥੋੜਾ ਜਿਹਾ ਉਸੇ ਤਰ੍ਹਾਂ ਦਾ ਵਿਹਾਰ ਕਰਨ ਲੱਗ ਪਿਆ ਜਿਸ ਤਰ੍ਹਾਂ ਦਾ ਉਹ ਕਰਦੇ ਹੁੰਦੇ ਸੀ
ਜੀ
ਜੇ ਉਹਨਾਂ ਦਾ ਵਿਹਾਰ ਠੀਕ ਹੁੰਦਾ ਤੇ ਪਿਛਲੇ ਸਾਲ ਇਹ ਪਾਰਟੀ ਪੰਜਾਬ ਵਿੱਚ ਕੁਝ ਨਾ ਕੁਝ ਸੀਟਾਂ ਹੋਰ ਜਿੱਤ ਸਕਦੀ ਸੀ ਵਿਹਾਰ ਮਾੜਾ ਸੀ
ਜੀ
ਇਸ ਕਰਕੇ ਚੱਲਦੀਆਂ ਚੋਣਾਂ 'ਚ ਹੀ ਰੌਲਾ ਪੈਣ ਲੱਗ ਪਿਆ ਸੀ ਹੁਣ ਇਹ ਬੰਦਾ ਉਹਨਾਂ ਵੱਲ ਵੇਖ ਕੇ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਗਿੱਜ ਗਿਆ ਜ਼ਿਲ੍ਹਿਆਂ ਦੇ ਪ੍ਰਧਾਨ ਬਰਦਾਸ਼ਤ ਨਹੀਂ ਕਰਦੇ
ਜੀ
ਇਹ ਇੱਕ ਪੱਖ ਦੂਸਰਾ ਪੱਖ ਕੀ ਹੈ ਕਿ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ ਉਹਨਾਂ 'ਚ ਆਮ ਆਦਮੀ ਪਾਰਟੀ ਦੇ ਪੱਕੇ ਤੇ ਸਿੱਧੇ ਆਏ ਲੋਕ ਘੱਟ ਨੇ ਬਹੁਤੇ ਨੇ ਦੂਸਰੀਆਂ ਪਾਰਟੀਆਂ 'ਚੋਂ ਆਏ
ਜੀ
ਚਾਰ ਜਾਂ ਪੰਜ ਜਾਣੇ ਤੇ ਉਹ ਆ ਜਿਹੜੇ ਪੁਰਾਣੇ ਅਕਾਲੀ ਦਲ 'ਚ ਹੁੰਦੇ ਸੀਗੇ ਤੇ ਟੌੜਾ ਭਗਤ ਗਣੇ ਜਾਂਦੇ
ਜੀ
ਇੱਕ ਤਾਂ ਸਾਬਕਾ ਐਮ ਐਲ ਏ ਅਕਾਲੀ ਦਲ ਦਾ ਤੇ ਜਿੱਥੇ ਦਾ ਟੌੜਾ ਦਾ ਪੱਕਾ ਗਿਣਿਆ ਜਾਂਦਾ ਸੀ ਇੱਕ ਟੌੜਾ ਪਰਿਵਾਰ 'ਚੋਂ ਬੀਬੀ ਹੈ ਕੁਛ ਹੋਰ ਲੋਕ ਨੇ ਇਹਦੇ ਪਿੱਛੇ ਕੋਈ ਕਾਰਨ ਇਸ ਤਰ੍ਹਾਂ ਦਾ ਵੀ ਜਾਪਦਾ ਜਿਵੇਂ ਇਹਨਾਂ ਬੰਦਿਆਂ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਕੁੰਡੀ ਪਾਈ ਗਈ ਆ ਕਿ ਤੁਸੀਂ ਪਾਰਟੀ ਛੱਡੋ ਸਾਡੇ ਵੱਲ ਆਓ ਹੁਣ ਜੇ ਸਾਡੇ ਵੱਲ ਆਓ ਕਹਿ ਕੇ ਕੋਈ ਇਹਨਾਂ ਨੂੰ ਸੱਦਦਾ ਇਹ ਲੋਕ ਅਕਾਲੀ ਦਲ 'ਚ ਵਾਪਸ ਗਏ ਜ਼ਲੀਲ ਹੋਣਗੇ
ਜੀ
ਕਿਉਂਕਿ ਅਕਾਲੀ ਦਲ ਨੂੰ ਛੱਡ ਕੇ ਆਏ ਸੀ ਤੇ ਬੜੇ ਕਸੂਤੇ ਵਕਤ ਛੱਡ ਕੇ ਆਏ ਪਹਿਲਾਂ ਵੀ ਜਥੇਦਾਰ ਟੌੜਾ ਦੀ ਮੌਤ ਤੋਂ ਬਾਅਦ ਇਹਨਾਂ ਦੀ ਅਕਾਲੀ ਦਲ 'ਚ ਪੁੱਛਗਿੱਛ ਕਿੰਨੀ ਕੁ ਸੀ ਬਹੁਤੀ ਨਹੀਂ ਸੀ
ਜੀ
ਤੇ ਜੇ ਜਾ ਸਕਦੇ ਆ ਤੇ ਸਿਰਫ ਕਾਂਗਰਸ ਵੱਲ ਜਾ ਸਕਦੇ ਆ ਤੇ ਉੱਥੇ ਇੱਦਾਂ ਦੇ 3600 ਪਹਿਲਾਂ ਤੁਰੇ ਫਿਰਦੇ ਉਹਨਾਂ 'ਚ ਵੀ ਤੁਰੇ ਫਿਰਨਗੇ ਜਿਹੜਾ ਇੱਥੇ ਮਾਣ ਮੁਸਲਮਾਨ ਮਾੜਾ ਮੋਟਾ ਹੈਗਾ ਸੀ ਉਹ ਵੀ ਗਵਾ ਲੈਣਗੇ
ਜੀ
ਤੀਸਰਾ ਪੱਖ ਲਓ ਪਿਛਲੇ ਸਾਲ ਪਾਰਟੀ ਬੜੀ ਚੜ੍ਹਤ ਵਿੱਚ ਸੀ ਕਿ ਪੰਜਾਬ ਦਾ ਰਾਜ ਤੇ ਆਪਾਂ ਸਾਂਭ ਲੈਣਾ ਨਾ ਵੀ ਸਾਂਭਦੇ ਜੇ ਲਾਗੇ ਛਾਗੇ ਚੱਲ ਜਾਂਦੇ ਤੇ ਇਹਨਾਂ ਦੀ ਚੜ੍ਹਤ ਹੋਰ ਵਧਣੀ ਸੀ
ਜੀ
ਇਹ ਰਹਿ ਗਏ 20 ਸੀਟਾਂ ਤੇ ਹੁਣ ਇੱਕ ਤਰੀਕਾ ਤਾਂ ਇਹ ਸੀ ਕਿ ਲੋਕਾਂ 'ਚ ਜਾ ਕੇ ਕਹਿੰਦੇ ਕਿ ਜ਼ੀਰੋ ਤੋਂ ਉੱਠੇ ਸਾਂ 20 ਸੀਟਾਂ ਨਹੀਂ ਜਿੱਤੀਆਂ 20 ਪੁਜਾਤੀਆਂ ਸੀ ਦੂਜਾ ਤਰੀਕਾ ਕਿ ਦਿਲ ਸੁੱਟ ਕੇ ਬਹਿ ਜਾਓ ਕਿ ਸੱਠਾਂ ਦੀ ਝਾਕ ਸੀ ਤੀਜੇ ਹਿੱਸੇ ਤੇ ਰਹਿ ਗਏ
ਜੀ
ਇਹ ਤਾਂ 100 ਦੀ ਵੀ ਝਾਕ ਰੱਖਦੇ ਸੀ ਕਿ 100 ਸੀਟਾਂ ਜਿੱਤ ਜਾਣੀਆਂ ਉਹ ਕੱਲ ਇਹਨਾਂ ਦੀ ਨਹੀਂ ਬਣ ਸਕੀ ਇਹ ਰਹਿ ਗਏ ਸਿਰਫ 20 ਸੀਟਾਂ ਤੇ ਉਹਦੇ ਨਾਲ ਪਾਰਟੀ ਵਿੱਚ ਮਾਯੂਸੀ ਆਈ ਗੁਰਦਾਸਪੁਰ ਦੀ ਪਾਰਲੀਮੈਂਟ ਸੀਟ ਦੀ ਉਪ ਚੋਣ ਹੋ ਗਈ
ਜੀ
ਉਸ ਉਪ ਚੋਣ ਦੇ ਵਿੱਚ ਕਾਂਗਰਸ ਦਾ ਸੁਨੀਲ ਜਾਖੜ ਜਿੱਤ ਗਿਆ ਭਾਜਪਾ ਵਾਲਿਆਂ ਨੇ ਜਿਹਨੂੰ ਖੜਾ ਕੀਤਾ ਸੀ ਉਹ ਬੜੀ ਬੁਰੀ ਤਰ੍ਹਾਂ ਹਾਰ ਗਿਆ ਪਰ ਸਭ ਤੋਂ ਵੱਧ ਸੱਟ ਪੈ ਗਈ ਆਮ ਆਦਮੀ ਪਾਰਟੀ ਨੂੰ
ਜੀ
ਉਸ ਪਾਰਲੀਮੈਂਟ ਹਲਕੇ ਜਿਹੜੇ 9 ਅਸੈਂਬਲੀ ਹਲਕੇ ਸੀ ਉਹਨਾਂ 'ਚੋਂ ਗੁਰਪ੍ਰੀਤ ਘੁੱਗੀ ਤੇ ਪਹਿਲਾਂ ਹੀ ਛੱਡ ਗਿਆ ਸੀ ਜਿਹੜਾ 1200-1400 ਵੋਟ ਤੇ ਹਾਰਿਆ ਸੀ ਬਾਕੀ ਦੇ 8 'ਚੋਂ ਇੱਕ ਜਣਾ ਘਰ ਬਹਿ ਗਿਆ ਇੱਕ ਜਣਾ ਕਾਂਗਰਸ ਵਿੱਚ ਚਲਾ ਗਿਆ 4 ਜਣੇ ਅਕਾਲੀਆਂ ਚਲੇ ਗਏ ਬਾਕੀ ਤਾਂ ਪਾਰਟੀ ਦੇ ਵਿੱਚ ਸਰਗਰਮ ਸਿਰਫ 2 ਜਣੇ ਹੀ ਰਹਿ ਗਏ
ਜੀ
ਪਿਛਲੀ ਵਾਰੀ ਦੇ ਉਮੀਦਵਾਰਾਂ 'ਚੋਂ ਸਿਰਫ ਦੋ ਜਾਣੇ ਗੁਰਦਾਸਪੁਰ ਸਰਗਰਮ ਰਹਿ ਗਏ। ਮੁੜ ਕੇ ਆ ਗਈ ਇੱਕ ਚੋਣ, ਉਪ ਚੋਣ ਜਾ ਗਈ ਇੱਥੇ ਸ਼ਾਹਕੋਟ ਦੀ
ਜੀ,
ਜਲੰਧਰ ਜ਼ਿਲ੍ਹੇ ਚ। ਜਥੇਦਾਰ ਅਜੀਤ ਸਿੰਘ ਕੁਹਾੜ ਕਵੇਲੇ ਤੁਰ ਗਿਆ, ਉਹਦੇ ਜਾਣ ਤੋਂ ਬਾਅਦ ਉਪ ਚੋਣ ਕਰਾਉਣੀ ਪਈ
ਜੀ।
ਜਿਹੜਾ ਬੰਦਾ ਸ਼ਾਹਕੋਟ ਚੋਂ ਪਿਛਲੀ ਵਾਰੀ ਚੋਣ ਲੜਿਆ ਤੇ 41,000 ਵੋਟਾਂ ਲਈਆਂ ਸੀ, ਉਹ ਇਸ ਵਾਰੀ ਚੋਣ ਦੀਆਂ ਅਜੇ ਤਰੀਕਾਂ ਦਾ ਐਲਾਨ ਨਹੀਂ ਸੀ ਹੋਇਆ ਤੇ ਛੱਡ ਕੇ ਅਕਾਲੀ ਦਲ ਦੀ ਗੱਡੀ ਚੜ ਗਿਆ। ਸੁਖਬੀਰ ਸਿੰਘ ਬਾਦਲ ਨੇ ਫਿਰ 8-10 ਦਿਨ ਨਾ ਉਹਨੂੰ ਲਗਾਤਾਰ ਗੱਡੀ ਚ ਰੱਖਿਆ
ਜੀ।
ਜਦੋਂ ਚੋਣ ਦੇ ਵਿੱਚ 8 ਦਿਨ ਸਿਰਫ ਰਹਿ ਗਏ ਵੋਟਾਂ ਪੈਣ ਚ, ਤੇ ਬੰਦਿਆਂ ਨੇ ਦੱਸਤਾ ਕਿ ਇਹਦੇ ਪੱਲੇ ਕੱਖ ਨਹੀਂ, ਕੱਲਾ ਤੁਰਿਆ ਫਿਰਦਾ। ਸੁਖਬੀਰ ਸਿੰਘ ਬਾਦਲ ਨੇ ਗੱਡੀ ਤੋਂ ਉਤਾਰਤਾ। ਇਹੀ ਜਿਹੜੇ ਇਸ ਵੇਲੇ ਅਕਾਲੀ ਪਾਰਟੀ ਵੱਲ ਝਾਕਦੇ ਆ ਉਹਨਾਂ ਨਾਲ ਹੋਣੀ ਆ
ਜੀ।
ਜਲੰਧਰ ਕੈਂਟ ਤੋਂ ਜਿਹੜਾ ਉਮੀਦਵਾਰ ਸੀ ਉਹ ਵੀ ਜਾ ਕੇ ਅਕਾਲੀ ਦਲ ਚ ਵੜ ਗਿਆ, ਇੱਕ ਦੋ ਹੋਰ ਚਲੇ ਗਏ
ਜੀ।
ਇਹ ਇਸ ਕਰਕੇ ਸਾਰੇ ਜਾ ਰਹੇ ਆ ਕਿ ਇੱਕ ਤਾਂ ਸਰਕਾਰ ਨਹੀਂ ਬਣ ਸਕੀ ਆਪਣੀ ਤੇ ਮਾਯੂਸੀ ਆ
ਜੀ।
ਅਕਲਮੰਦ ਹੁੰਦੇ ਤੇ ਜ਼ੋਰ ਲਾਉਂਦੇ ਅਗਲਿਆਂ 5 ਸਾਲਾਂ ਵਾਸਤੇ ਆਸ ਰੱਖਦੇ, ਇਹ ਤਾਂ ਪਹਿਲੇ ਹਥਿਆਰ ਸੁੱਟ ਕੇ ਬਹਿ ਗਏ। ਔਰ ਸਭ ਤੋਂ ਪਹਿਲਾਂ ਛੱਡ ਕੇ ਗੁਰਪ੍ਰੀਤ ਘੁੱਗੀ ਚਲਾ ਗਿਆ, ਉਹਦੇ ਜਾਣ ਨਾਲ ਵੀ ਸੱਟ ਪਈ
ਜੀ।
ਜਿਹੜੇ ਬਾਕੀ ਦੇ ਉਹਨਾਂ ਚੋਂ ਕੁਛ ਬੰਦੇ ਇਹੋ ਜਿਹੇ ਵੀ ਛੱਡ ਕੇ ਜਾ ਰਹੇ ਆ ਜਿਹੜੇ ਪਹਿਲਾਂ ਹੀ ਜਾਂ ਅਕਾਲੀ ਦਲ ਦੇ ਸੀ ਜਾਂ ਕਾਂਗਰਸ ਦੇ ਸੀ, ਉਧਰੋਂ ਟਿਕਟ ਨਹੀਂ ਆਈ ਤੇ ਮਿਲੀ ਤੇ ਰੁੱਸ ਕੇ ਇਧਰ ਆ ਗਏ ਸੀ, ਉਦਾਂ ਉਹ ਉਦਾਂ ਦੀ ਆ। ਉਹ ਜਦੋਂ ਖੰਗੂਰਾ ਮਾਰਨਗੇ ਨਾ ਵਾਪਸ ਚਲੇ ਜਾਣਾ, ਉਹ ਜਾ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚ ਮਾਯੂਸੀ ਦਾ ਮਾਹੌਲ ਹੈ, ਥੋੜੇ ਜਿਹੇ ਬੰਦੇ ਸਰਗਰਮ ਹੈ
ਜੀ।
ਸੁਖਪਾਲ ਸਿੰਘ ਖਹਿਰਾ ਆਪਣੇ ਹਲਕੇ ਚ ਇਕੱਲਾ ਨਹੀਂ, ਸਾਰੇ ਪੰਜਾਬ ਚ ਸਰਗਰਮ ਹੈ। ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਕਈ ਲੋਕੀ ਸਮਝਦੇ ਸੀ ਸੁਖਪਾਲ ਸਿੰਘ ਖਹਿਰਾ ਸਿਰਫ ਕਾਗਜ਼ਾਂ ਚ ਵਿਰੋਧੀ ਧਿਰ ਦਾ ਲੀਡਰ ਹੈ, ਅਸਲ ਵਿੱਚ ਆਪੋਜੀਸ਼ਨ ਲੀਡਰ ਦਾ ਰੋਲ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੇ ਨਿਭਾਉਣਾ
ਜੀ।
ਪਰ ਸੁਖਬੀਰ ਸਿੰਘ ਬਾਦਲ ਨੇ ਇਸ ਵੇਲੇ ਜਿੰਨੀ ਸਰਗਰਮੀ ਕਰ ਰਿਹਾ ਸੁਖਪਾਲ ਸਿੰਘ ਖਹਿਰਾ ਨਿਭਾ ਰਿਹਾ। ਦੂਜਾ ਬੰਦਾ ਅਮਨ ਅਰੋੜਾ ਸਰਗਰਮ ਹੈ
ਜੀ।
ਤੀਜਾ ਖਰੜ ਤੋਂ ਕੰਵਰ ਸੰਧੂ ਸਰਗਰਮ ਹੈ। ਚੌਥੀ ਤਲਵੰਡੀ ਸਾਹਿਬ ਤੋਂ ਬੀਬੀ ਬਲਜਿੰਦਰ ਕੌਰ ਜਿਹੜੀ ਆ ਪ੍ਰੋਫੈਸਰ, ਉਹ ਸਰਗਰਮ ਹੈ। ਬਾਕੀ ਦੇ ਤਾਂ ਇਹਨਾਂ ਦੇ MLA ਵੀ ਬਹੁਤੇ ਸਰਗਰਮ ਨੇ ਜੀ ਆਪਦੇ, ਆਪੋ ਆਪਣੀ ਥਾਂ ਤੇ ਜਿਵੇਂ ਢੇਰੀਆਂ ਜਿਹੀਆਂ ਢਾ ਕੇ ਬਹਿ ਗਿਆ ਵੀ ਚੱਲ ਠੀਕ ਆ ਇੱਕ ਵਾਰੀ ਜਿੱਤ ਗਏ ਆ, ਪੈਰ ਥੱਲੇ ਬਟੇਰਾ ਆ ਗਿਆ, ਅਗਲੀ ਵਾਰੀ ਕਿਹੜਾ ਆਪਾਂ ਚੋਣ ਲੜਨੀ ਹੈ। ਉਹਨਾਂ ਨੂੰ ਸਰਗਰਮ ਹੋਣਾ ਚਾਹੀਦਾ, ਪਾਰਟੀ ਸਰਗਰਮ ਨਹੀਂ ਕਰ ਸਕੀ
ਜੀ।
ਜਦੋਂ ਪੰਜਾਬ ਵਿੱਚ ਇਹ ਹਾਲਤ ਬਣੀ ਪਈ, ਦੂਸਰੇ ਪਾਸੇ ਦਿੱਲੀ ਵਿੱਚ ਕੀ ਹੈ, ਪਾਰਟੀ ਪਹਿਲਾਂ ਬਹੁਤ ਚੜੀ, ਫਿਰ ਸਰਕਾਰ ਬਣਾਉਣ ਤੋਂ ਬਾਅਦ ਡਿੱਗੀ
ਜੀ,
ਡਿੱਗ ਕੇ ਇਸ ਵੇਲੇ ਫਿਰ ਚੜ੍ਹਤ ਵਿੱਚ ਆ। ਚੜ੍ਹਤ ਵਿੱਚ ਇਸ ਕਰਕੇ ਆਈ ਕਿ ਜਦੋਂ ਵੇਖਿਆ ਕਿ ਪਾਰਲੀਮੈਂਟ ਦੀਆਂ 7 ਸੀਟਾਂ ਲੜੀਆਂ, ਜਿੱਤੀ ਭਾਵੇਂ ਦਿੱਲੀ ਦੀਆਂ 7 ਚੋਂ ਇੱਕ ਵੀ ਨਾ, ਤੇ 7 BJP ਲੈ ਗਈ, ਪਰ 7 ਸੀਟਾਂ ਦੇ ਵਿੱਚ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਸੀ, ਕਾਂਗਰਸ ਪਾਰਟੀ ਦੇ ਕਿਤੇ ਰੜਕਦੀ ਨਹੀਂ ਸੀ
ਜੀ।
ਉਹ ਤੀਜੇ ਥਾਂ ਦੇ ਬੈਡ ਥਰਡ, ਬਹੁਤ ਥੋੜੀਆਂ ਵੋਟਾਂ ਨਾਲ ਤੀਜੇ ਥਾਂ ਸੀ। ਇਹਨਾਂ ਦੀ ਸਰਕਾਰ ਬਣ ਗਈ, 17 ਚੋਂ 67 ਸੀਟਾਂ ਜਿੱਤ ਲਈਆਂ। ਫਿਰ ਨਾ ਰੇੜਕਾ ਪੈ ਗਿਆ, ਕਦੇ ਨਰਿੰਦਰ ਮੋਦੀ ਨਾਲ, ਕਦੇ ਲੈਫਟੀਨੈਂਟ ਗਵਰਨਰ ਨਾਲ, ਕਦੇ ਕਿਸੇ DC ਨਾਲ, ਕਦੇ ਕਿਸੇ ਅਫਸਰ ਨਾਲ ਕੁੱਟ ਕੁਟਾਪਾ, ਉਹਦੇ ਨਾਲ ਲੋਕਾਂ ਚੋਂ ਥਰੇ ਲੱਸਦੇ ਗਏ ਸੀ। ਪਰ ਜਦੋਂ ਇਹਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਅਰਵਿੰਦ ਕੇਜਰੀਵਾਲ ਨੇ
ਜੀ,
ਉਹਦੇ ਨਾਲ ਹੋਰ ਵੀ ਪੁੰਜੇ ਲੱਥ ਗਿਆ। ਫਿਰ ਵੀ ਹੋਇਆ ਕਿ ਇੱਕ ਗੱਲ ਪ੍ਰਚਾਰ ਕਰੀ ਗਿਆ ਕਿ ਮੈਂ ਕੰਮ ਕਰਨਾ ਚਾਹੁੰਦਾ, ਮੈਨੂੰ ਕੰਮ ਨਹੀਂ ਕਰਨ ਦਿੰਦੇ, ਨਾ ਕੇਂਦਰ ਸਰਕਾਰ ਕਰਨ ਦਿੰਦੀ ਆ, ਨਾ ਕਾਂਗਰਸ ਕਰਨ ਦਿੰਦੀ, ਨਾ ਲੈਫਟੀਨੈਂਟ ਗਵਰਨਰ ਕਰਨ ਦਿੰਦਾ। ਜਿਹੜਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਦੇ ਪੱਖ ਚ ਆ ਗਿਆ, ਉਹਦੇ ਨਾਲ ਪਹਿਲੀ ਵਾਰੀ ਇਹਦੀ ਚੜ੍ਹਤ ਹੋਈ
ਜੀ।
ਤੇ ਜਦੋਂ ਹਾਈਕੋਰਟ ਨੇ ਵੀ ਅਫਸਰਾਂ ਨੂੰ ਕਹਿਤਾ ਵਿਧਾਨ ਸਭਾ ਦੀਆਂ ਕਮੇਟੀਆਂ 'ਚ ਤੁਸੀਂ ਜਾਂਦੇ ਕਿਦਾਂ ਨਹੀਂ, ਜਾਓਗੇ ਕਿੱਦਾਂ ਨਾ, ਤੁਹਾਡੇ ਤੇ ਮਾਣਾ ਨਹੀਂ ਜਾਂ ਕੇਸ ਦਰਜ ਕਰਨਾ, ਉਹਦੇ ਨਾਲ ਦੂਜੀ ਹੋਈ। ਇਸ ਵੇਲੇ ਦਿੱਲੀ ਤੋਂ ਜਿਹੜੇ ਸਰਵੇਖਣ ਆਉਂਦੇ ਆ
ਜੀ,
ਉਹ ਦੱਸਦੇ ਆ ਕਿ ਕੇਜਰੀਵਾਲ ਚੜਿਆ ਸੀ, ਡਿੱਗਿਆ ਸੀ, ਪਰ ਇਸ ਵਾਰੀ ਫਿਰ ਚੜ ਕੇ ਆ ਨਵੇਂ ਸਰਵੇਖਣਾਂ 'ਚ ਲਗਭਗ ਉਸੇ ਥਾਂ ਆ ਗਿਆ ਜਿਹੜੀ ਥਾਂ ਤੋਂ ਤੁਰਿਆ ਸੀ। ਜੇ ਹੁਣ ਫਿਰ ਉਸੇ ਥਾਂ ਤੇ ਉਹ ਆਇਆ ਪਿਆ ਹੋਵੇ ਤੇ ਇੱਧਰ ਪੰਜਾਬ 'ਚ ਮਾਯੂਸੀ ਦਾ ਮਾਹੌਲ ਹੋਵੇ, ਇਹ ਜਿਹੜੇ ਬੰਦੇ ਇਸ ਵੇਲੇ ਮਾਯੂਸ ਹੋ ਕੇ ਪਾਰਟੀ ਛੱਡ ਰਹੇ ਆ, ਲੱਗਦਾ ਇਹ ਆ ਕਿ ਕਿਸੇ ਦੇ ਇਸ਼ਾਰੇ ਦੇ ਉੱਤੇ, ਕਿਸੇ ਦੇ ਖੰਗੂਰੇ ਤੇ ਲੱਗ ਕੇ ਉਸੇ ਪਾਰਟੀ ਜਿਹਨੂੰ ਇਹ ਪਹਿਲਾਂ ਮਾਂ ਕਹਿੰਦੇ ਸੀ, ਉਸੇ ਮਾਂ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਪਾਸੇ ਤੁਰੇ ਪਏ। ਅੱਗੋਂ ਮਾਮਲਾ ਉਸ ਪਾਰਟੀ ਦਾ, ਸਾਨੂੰ ਕੀ ਫਰਕ ਪੈਂਦਾ, ਜਿੱਦਾਂ ਦੀ ਕਾਂਗਰਸ ਪਾਰਟੀ ਸਾਡੀ, ਜਿੱਦਾਂ ਦੀ ਅਕਾਲੀ ਪਾਰਟੀ ਹੈ, ਜਿੱਦਾਂ ਦੀ ਭਾਜਪਾ, ਇਹ ਪਾਰਟੀਆਂ 'ਚੋਂ ਇੱਕ ਹੈ, ਪੱਤਰਕਾਰ ਦੇ ਤੌਰ ਤੇ ਸਾਡੇ ਵਾਸਤੇ ਪਾਰਟੀਆਂ 'ਚੋਂ ਇੱਕ ਪਾਰਟੀ ਹੈ
ਜੀ।
ਪਰ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਆਸਾਂ ਇਸ ਪਾਰਟੀ ਤੋਂ ਰੱਖੀਆਂ ਸੀ, ਆਹ ਬੰਦੇ ਜਿਹੜੇ ਕੱਲ੍ਹ ਤੱਕ ਕੁਛ ਕਹਿੰਦੇ ਸਨ, ਅੱਜ ਜਦੋਂ ਉਸੇ ਪਾਰਟੀ ਨੂੰ ਛੱਡ ਕੇ ਜਾਣਗੇ ਤੇ ਭਲਕੇ ਉਹਨਾਂ ਲੋਕਾਂ 'ਚ ਜਾਣਗੇ, ਜਿਹੜੀਆਂ ਲੋਕਾਂ ਨੇ ਗੱਲਾਂ ਸੁਣਾਉਣੀਆਂ, ਉਹ ਸੁਣਨੀਆਂ ਕਿਹੜੇ ਕੰਨਾਂ ਨਾਲ ਆ ਤੇ ਲੋਕਾਂ ਦਾ ਸਾਹਮਣਾ ਕਿਹੜੇ ਮੂੰਹ ਨਾਲ ਕਰਨਾ, ਇਹ ਅੱਜ ਹੀ ਸੋਚ ਲੈਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ। ਸੋ ਤੁਸੀਂ ਦੇਖਿਆ ਜੀ ਵੀ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਚੜ੍ਹਤ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਖਿੱਚੀਆਂ ਜਾ ਰਹੀਆਂ ਲੱਤਾਂ। ਹੁਣ ਇਹਨਾਂ ਚੋਂ ਕੌਣ ਕਿੰਨਾ ਕੁ ਸਿਆਣਾ ਬਣਦਾ ਹੈ ਤਾਂ ਸਮਾਂ ਹੀ ਦੱਸੂਗਾ। ਵੇਲੇ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਮੈਨੂੰ ਸਭ ਗੱਲ ਕਰੀਏ ਫੁੱਟਬਾਲ ਵਰਲਡ ਕੱਪ ਦੀ। ਕਾਫੀ ਦਿਨ ਫੁੱਟਬਾਲ ਦਾ ਕਹਿ ਲਓ ਕਿ ਵੀ ਬੁਖਾਰ ਲੋਕਾਂ ਦੇ ਸਿਰ ਦੇ ਉੱਪਰ ਚੜਿਆ ਰਿਹਾ ਤੇ ਅਖੀਰ ਫਰਾਂਸ ਦੀ ਝੋਲੀ ਟਰਾਫੀ ਪੈ ਗਈ। ਪਰ ਭਾਰਤ ਦੇ ਵਿੱਚ ਬੈਠੇ ਲੋਕ ਸੋਚਦੇ ਆ ਵੀ ਆਪਣੇ ਵਾਲਿਆਂ ਨੂੰ ਕ੍ਰਿਕਟ ਤੋਂ ਸਿਵਾਏ ਹੋਰ ਕੋਈ ਖੇਡ ਆਉਂਦੀ ਨਹੀਂ, ਫੁੱਟਬਾਲ ਦੇ ਵਿੱਚ ਆਪਾਂ ਕਿਤੇ ਲੱਭਦੇ ਨਹੀਂ, ਨਿੱਘੇ ਨਿੱਘੇ ਦੇਸ਼ ਜਿਹੜੇ ਸੀਗੇ ਉਹਨਾਂ ਨੇ ਕਿੰਨੀ ਵਧੀਆ ਉੱਥੇ ਪਰਫਾਰਮੈਂਸ ਦਿੱਤੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਭਾਰਤ ਦੇ ਲੋਕ ਨੇ ਵਿਦੇਸ਼ਾਂ ਵਿੱਚ ਗਏ ਭਾਰਤੀ ਮੂਲ ਦੇ ਲੋਕ ਵੀ ਸਾਡੇ ਪੰਜਾਬੀ ਵੀ ਮੁੜ ਮੁੜੇ ਪੁੱਛੀ ਜਾਂਦੇ ਆ ਦੁਨੀਆਂ ਦੀ ਐਡੀ ਸੁਪਰ ਗੇਮ ਹੈ ਤੇ ਉਹਦੇ ਚ ਭਾਰਤ ਕਿਤੇ ਰੜਕਦਾ ਹੀ ਨਹੀਂ। ਇਹ ਉਹਨਾਂ ਦਾ ਮਿੱਟੀ ਦਾ ਮੋਹ ਜਿਹੜਾ ਉਹ ਬੋਲਦਾ
ਜੀ।
ਉਹਨਾਂ ਦੇਸ਼ਾਂ ਵਾਲੇ ਉਹਨਾਂ ਨੂੰ ਪੁੱਛਦੇ ਹੋਣਗੇ ਨਾ ਕਿ ਫਲਾਣ ਫਲਾਣ ਦੇਸ਼ ਖੇਡਦੇ ਪਿਆ ਤੇ ਏਡਾ ਵੱਡਾ ਭਾਰਤ ਹੈ, ਇੰਨੀ ਇਹਦੀ ਆਬਾਦੀ ਹੈ, 130 ਕਰੋੜ ਆਬਾਦੀ ਪੱਖੋਂ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ, ਸਾਰੀ ਦੁਨੀਆਂ ਦਾ 6ਵਾਂ ਹਿੱਸਾ ਇਕੱਲੇ ਦੇ ਕੋਲ ਹੈ ਤੇ ਇਹ ਨਹੀਂ ਫੁੱਟਬਾਲ ਚੜਕਦਾ, ਇਹ ਗੱਲ ਕਹਿ ਸਕਦੇ ਆ ਲੋਕ
ਜੀ।
ਪਰ ਜਿਹੜੇ ਫੁੱਟਬਾਲ ਇਸ ਕੱਪ ਦੇ ਵਿੱਚ ਭਾਰਤ ਨਹੀਂ ਰੜਕਦਾ, ਉਹ ਚ ਚੀਨ ਕਿੱਥੇ ਹੈ? ਚੀਨ ਦੀ ਆਬਾਦੀ ਭਾਰਤ ਤੋਂ ਵੀ ਵੱਧ।
ਬਿਲਕੁਲ ਸਹੀ।
ਮੈਨੂੰ ਅਮਰੀਕਾ ਤੋਂ ਇੱਕ ਸੱਜਣ ਨੇ ਫੋਨ ਕਰਕੇ ਪੁੱਛਿਆ ਭਾਰਤ ਨੂੰ ਕੀ ਘੋੜ ਹੋ ਗਿਆ, ਇਹ ਫੁੱਟਬਾਲ ਵਰਲਡ ਕੱਪ ਚ ਕਦੇ 16 ਤੱਕ ਵੀ ਨਹੀਂ ਆ ਸਕਦਾ, 32 ਤੱਕ ਵੀ ਨਹੀਂ ਆ ਸਕਦਾ। ਮੈਂ ਕਿਹਾ ਜਦੋਂ ਓਲੰਪਿਕ ਗੇਮਸ ਹੁੰਦੀਆਂ ਸਾਰੀ ਦੁਨੀਆਂ ਦੇ ਅੱਧੇ ਮੈਡਲ ਖੋਹ ਕੇ ਲੈ ਜਾਂਦਾ ਅਮਰੀਕਾ ਤੇ ਬਾਕੀ ਅੱਧਿਆਂ ਚੋਂ 60% ਚੀਨ ਲੈ ਜਾਂਦਾ, ਬਾਕੀ ਦੀ ਦੁਨੀਆਂ ਤੇ ਲਾਗੜ ਭੁਗੜ ਹੁੰਦੀ ਆ ਅਮਰੀਕਾ। ਮੈਂ ਕਿਹਾ ਇਹ ਵਰਲਡ ਕੱਪ ਦੇ ਵਿੱਚ ਫੁੱਟਬਾਲ ਚ ਕਿੱਥੇ ਆ, ਚੀਨ ਕਿੱਥੇ ਆ, ਉਹ ਓਲੰਪਿਕ ਚ ਹੁੰਜਾ ਮਾਰਨ ਵਾਲੇ ਉਹ ਕਿੱਥੇ ਆ
ਜੀ?
ਫਿਰ ਚੁੱਪ ਕਰ ਗਿਆ। ਮੈਂ ਉਹਨੂੰ ਕਿਹਾ ਜਿੰਨਾ ਤੁਸੀਂ ਮਹਿਸੂਸ ਕਰਦੇ ਹੋ, ਅਸੀਂ ਭਾਰਤ ਵਿੱਚ ਬੈਠੇ ਲੋਕ ਵੀ ਇਹ ਮਹਿਸੂਸ ਕਰਦੇ ਹਾਂ ਕਿ ਭਾਰਤ ਨੂੰ ਫੁੱਟਬਾਲ ਵਰਲਡ ਕੱਪ ਵਿੱਚ ਹੋਣਾ ਚਾਹੀਦਾ
ਜੀ,
ਨਹੀਂ ਹੋਇਆ ਤੇ ਅਸੀਂ ਮਾਯੂਸ ਹਾਂ। ਦੁਨੀਆਂ ਦੇ ਫੁੱਟਬਾਲ ਦੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ 4 ਜਾਂ 5 ਸਿਖਰਲੇ ਪਲੇਅਰ ਆ, ਟਾਪ ਸਕੋਰਰ ਗੋਲ ਕਰਨ ਵਾਲੇ, ਉਹਨਾਂ ਵਿੱਚੋਂ ਸਾਡੇ ਛੇਤਰੀ ਦਾ ਨਾਂ ਆਉਂਦਾ ਭਾਰਤ ਵਾਲੇ ਦਾ, ਪਰ ਭਾਰਤ ਦੀ ਟੀਮ ਨਹੀਂ ਅੱਗੇ ਖੇਡ ਰਹੀ, ਉਹ ਕੀ ਇਕੱਲਾ ਕੀ ਕਰੇ? ਉਹ ਇਕੱਲਾ ਤੇ ਜਾ ਕੇ ਉੱਥੇ ਕੱਪ ਖੇਡ ਨਹੀਂ ਸਕਦਾ, ਜਾਣੀ ਤੇ ਟੀਮ ਹੈ, ਟੀਮ 100 ਤੋਂ ਪਿੱਛੇ ਫਿਰਦੀ ਪਈ
ਜੀ।
ਇਹਦੀ ਕੀਤੀ ਕਤਰੀ ਵੀ ਖੂਹ ਚ ਪੈ ਜਾਂਦੀ ਹੈ। ਪਹਿਲਾਂ ਭਾਈਚੰਗ ਭੂਤੀਆ ਸੀ, ਭਾਈਚੰਗ ਭੂਤੀਆ ਵੀ ਸਾਰੀ ਦੁਨੀਆਂ ਚ ਉਹਦੇ ਬਹਿਜਾ ਬਹਿਜਾ ਸੀ
ਜੀ,
ਤੇ ਇੱਥੇ ਭਾਰਤ ਵਿੱਚ ਟੀਮ ਹੀ ਨਹੀਂ ਸੀ ਤੁਰਦੀ ਤੇ ਉਹ ਕੀ ਕਰੇ? ਪਰ ਦੂਸਰੇ ਪੱਖ ਵੇਖਣੇ ਚਾਹੀਦੇ। ਪਹਿਲਾਂ ਤਾਂ ਅਸੀਂ ਫਰਾਂਸ ਨੂੰ ਵਧਾਈ ਦਈਏ ਜਿਨ੍ਹਾਂ ਨੇ ਦੂਸਰੀ ਵਾਰੀ ਕੱਪ ਜਿੱਤਿਆ
ਜੀ,
ਔਰ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਜਦੋਂ 20 ਸਾਲ ਪਹਿਲਾਂ ਜਿੱਤਿਆ ਉਦੋਂ ਜਿਹੜਾ ਬੰਦਾ ਟੀਮ ਦਾ ਕਪਤਾਨ ਸੀ, ਹੁਣ ਟੀਮ ਜਿੱਤੀ ਆ ਤੇ ਉਹੀ ਬੰਦਾ ਟੀਮ ਦਾ ਕੋਚ ਆ, ਉਹਨੇ ਕਪਤਾਨ ਦੇ ਤੌਰ ਤੇ ਵੀ ਕੋਚ ਦੇ ਤੌਰ ਤੇ ਵੀ ਮੈਚ ਜਿੱਤਿਆ, ਕੱਪ ਜਿੱਤਿਆ, ਵਧਾਈ ਹੋਵੇ ਟੀਮ ਨੂੰ ਵੀ ਦੇਸ਼ ਨੂੰ ਵੀ ਉਸ ਕੋਚ ਨੂੰ ਵੀ। ਕਰੋਏਸ਼ੀਆ ਵਾਲੇ ਜਾ ਕੇ ਫਾਈਨਲ ਚ ਹਾਰ ਗਏ
ਜੀ,
ਟੱਕਰ ਬੜੀ ਸਖਤ ਲਈ। ਛੋਟਾ ਜਿਹਾ ਦੇਸ਼ ਹੈ, ਆਬਾਦੀ ਉਹਦੀ 42 ਲੱਖ ਹੈ, ਸਾਡੇ ਜਲੰਧਰ ਜ਼ਿਲ੍ਹੇ ਇਕੱਲੇ ਦੀ 34 ਲੱਖ ਹੈ, ਤੇ ਜੇ ਕਪੂਰਥਲਾ ਨਾ ਰਲਾ ਦਿਓ ਤੇ ਅਸੀਂ 48 ਲੱਖ ਨੂੰ ਪਹੁੰਚ ਜਾਂਦੇ, ਅਸੀਂ ਕਰੋਏਸ਼ੀਆ ਤੋਂ ਵੱਡੇ ਹੋ ਜਾਂਦੇ ਹਾਂ। ਪਰ ਸਾਡੇ ਦੋਵਾਂ ਜ਼ਿਲ੍ਹਿਆਂ 'ਚ ਫੁੱਟਬਾਲ ਦਾ ਖਿਡਾਰੀ ਕੋਈ ਨਹੀਂ, ਫੁੱਟਬਾਲ ਦਾ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਸਾਡੇ ਜਲੰਧਰ 'ਚ
ਜੀ,
ਅਸੀਂ ਉਸ ਕਰੋਏਸ਼ੀਆ ਵਾਲਿਆਂ ਨੂੰ ਵਧਾਈ ਦੇਈਏ। ਪਰ ਇਹ ਨਾ ਸਮਝੀਏ ਕਿ ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਹੈ, ਕਈ ਹੋਰ ਥਾਵਾਂ ਨੇ
ਜੀ।
ਵਿਸ਼ਵਨਾਥਨ ਆਨੰਦ ਸਾਡਾ ਚੈਸ ਦੇ ਵਿੱਚ ਦੁਨੀਆਂ ਦੇ ਉੱਤੇ ਕਈ ਸਾਲਾਂ ਤੋਂ ਲਗਾਤਾਰ ਸ਼ਾਇਰ ਆ ਤੇ ਮੁੜ ਕੇ ਇੱਕ ਹੋਰ ਮੁੰਡਾ ਉੱਠ ਪਿਆ। ਟੈਨਿਸ ਵਿੱਚ ਪਹਿਲਾਂ ਸਾਡਾ ਨਾਂ ਹੀ ਨਹੀਂ ਸੀ ਹੁੰਦਾ
ਜੀ,
ਫਿਰ ਸਾਡਾ ਲੈਂਡਰ ਪੇਸ ਉੱਠਿਆ, ਮਹੇਸ਼ ਭੂਪਤੀ ਉੱਠਿਆ, ਸਾਨੀਆ ਮਿਰਜ਼ਾ ਉੱਠੀ, ਤੇ ਸਾਨੀਆ ਨਹੀਂ ਕਹਿੰਦੇ ਸੰਸਨੀਆਂ, ਤੇ ਉਹ ਤੋਂ ਬਾਅਦ ਭਾਰਤ ਵਿੱਚ ਟੈਨਿਸ ਵਾਲੇ ਪਾਸੇ ਬੱਚੇ ਤੁਰੇ। ਸ੍ਰੀਨਾਥ ਗਿਆ, ਬੈਡਮਿੰਟਨ ਖੇਡਿਆ, ਉਹਦੇ ਵੇਖੋ ਵੇਖੀ ਇਸ ਪਾਸੇ ਖੇਡ ਤੁਰੀ। ਅੱਜ ਸਾਡੀਆਂ ਦੋ ਕੁੜੀਆਂ ਸਾਇਨਾ ਨੇਹਵਾਲ ਤੇ ਪੀ ਵੀ ਸਿੰਧੂ ਵਰਲਡ ਦੇ ਟਾਪ 10 ਵਿੱਚ ਨੇ
ਜੀ।
ਸਾਡੀ ਇੱਕ ਕੁੜੀ ਦੀਪਾ ਕਰਮਾਕਰ ਜਿਮਨਾਸਟਿਕ ਦੇ ਵਿੱਚ ਗੋਲਡ ਕੱਪ ਲੈ ਆਈ ਹੈ, ਔਰ ਛੋਟੀ ਜਿਹੀ ਬੱਚੀ ਹੈ, ਤੇ ਇਵੈਂਟੋ ਨੇ ਉਹ ਚੁਣਿਆ ਜਿਹੜਾ ਅਮਰੀਕਾ ਦੀ ਟਾਪ ਦੀ ਜਿਹੜੀ ਜਿਮਨਾਸਟ ਹੈ ਉਹਨੇ ਵੀ ਆ ਕੇ ਇਹਨੂੰ ਆਖਿਆ ਕਿ ਬੜਾ ਖਤਰਨਾਕ ਇਵੈਂਟ ਹੈ, ਮੈਂ ਕਰਦੀ ਰਹੀ ਹਾਂ, ਇਹ ਤਾਂ ਸੰਭਲ ਕੇ ਰਹੀ, ਜੇ ਸੱਟ ਲੱਗ ਗਈ ਤੇ ਸਾਰੀ ਉਮਰ ਮੁੜ ਕੇ ਤੰਗ ਕਰਦੀ ਹੁੰਦੀ ਆ
ਜੀ।
ਉਹਦੇ ਚ ਜਾ ਕੇ ਲੈ ਆਈ ਹੈ ਛੋਟੀ ਜਿਹੀ ਗੱਲ। ਸਾਡੀ ਇੱਕ ਕੁੜੀ ਹਿਮਾ ਦਾਸ ਹੁਣੇ ਜੇ ਐਥਲੈਟਿਕਸ ਦੇ ਵਿੱਚੋਂ ਦੌੜਾਂ ਚੋਂ ਗੋਲਡ ਮੈਡਲ ਲੈ ਆਈ ਆ। ਮਿਲਖਾ ਸਿੰਘ ਸਾਡਾ ਬਹੁਤ ਤਗੜਾ ਦੌੜਾਕ ਸੀ
ਜੀ,
ਉੱਡਣਾ ਸਿੱਖ ਸੀ। ਆਪਣੇ ਆਖਰੀ ਮੈਚ ਵਿੱਚ ਉਸ ਦਿਨ ਗੋਲਡ ਮੈਡਲ ਉਹਨੇ ਲੈਣਾ ਸੀ, ਪਰ ਉਹਦੇ ਨਾਲਦਿਆਂ ਨੇ ਆਖਿਆ ਭਾਵੇਂ ਅੱਜ ਮਰ ਜਾਈਏ ਫਲੈਂਗ ਸਿੱਖ ਨਹੀਂ ਲੰਘਣ ਦੇਣਾ। ਉਹਨਾਂ ਸਾਰਿਆਂ ਨੇ ਜ਼ੋਰ ਹੀ ਇੰਨਾ ਲਾਇਆ ਕਿ ਅੱਗੇ ਲੰਘੇ, ਠੀਕ ਹੈ ਚੰਗੀ ਗੱਲ ਲੰਘੇ, ਉਹਨਾਂ ਨੇ ਮਿਹਨਤ ਕੀਤੀ। ਮਿਲਖਾ ਸਿੰਘ ਚੌਥੇ ਨੰਬਰ ਤੇ ਆਇਆ ਤੇ ਅਸੀਂ ਅੱਜ ਤੱਕ ਮਾਣ ਕਰਦੇ
ਜੀ।
ਪੀ.ਟੀ. ਊਸ਼ਾ ਚੌਥੇ ਨੰਬਰ ਤੇ ਆਈ, ਅਸੀਂ ਅੱਜ ਤੱਕ ਮਾਣ ਕਰਦੇ ਹਾਂ। ਹਿਮਾ ਦਾਸ ਗੋਲਡ ਮੈਡਲ ਲੈ ਆਈ ਹੈ। ਸਭ ਤੋਂ ਸ਼ਾਨਦਾਰ ਜਵਾਬ ਮਿਲਖਾ ਸਿੰਘ ਦਾ
ਜੀ,
ਕਹਿੰਦਾ 50 ਸਾਲਾਂ ਤੋਂ ਵੱਧ ਹੋ ਗਿਆ। ਹਰ ਕੋਈ ਮੈਨੂੰ ਪੁੱਛਦਾ ਸੀ ਮਿਲਖਾ ਸਿੰਘ ਜੀ ਤੁਹਾਡੇ ਤੋਂ ਬਾਅਦ ਪੀ.ਟੀ. ਊਸ਼ਾ ਤੇ ਫਿਰ ਜ਼ਿੰਦਗੀ ਖਤਮ ਹੋ ਗਈ, ਅੱਗੋਂ ਕੋਈ ਹੈ? ਕਹਿੰਦਾ ਜਿਹੜਾ 50 ਸਾਲ ਜਵਾਬ ਦੇਣ ਲੱਗਿਆ ਮੈਂ ਚੁੱਪ ਵੱਟ ਜਾਂਦਾ ਸਾਂ, ਅੱਜ ਭਾਰਤ ਦੀ ਇੱਕ ਬੱਚੀ ਨੇ ਉਹਦਾ ਜਵਾਬ ਦੇ ਦਿੱਤਾ ਕਿ ਭਾਰਤ ਵਿੱਚ ਅਜੇ ਵੀ ਟੈਲੈਂਟ ਪੈਦਾ ਹੋ ਰਿਹਾ ਔਰ ਇਹੋ ਜਿਹੇ ਹੋਣਗੇ ਬੱਚੇ
ਜੀ।
ਸਾਨੂੰ ਇਹਨਾਂ ਸਾਰਿਆਂ ਤੋਂ ਆਸਾਂ ਰੱਖਣੀਆਂ ਚਾਹੀਦੀਆਂ। ਹੁਣ ਇਹ ਆਖਣਾ ਕਿ ਫੁੱਟਬਾਲ ਨਹੀਂ ਖੇਡੇ, ਜੇ ਫੁੱਟਬਾਲ ਨਹੀਂ ਤੇ ਕੁਝ ਹੋਰ ਸਹੀ, ਵੱਖ ਵੱਖ ਕਿਸਮ ਦੀਆਂ ਖੇਡਾਂ ਨੇ। ਉਹਨਾਂ ਦੇ ਵਿੱਚੋਂ ਕ੍ਰਿਕਟ ਵਿੱਚ ਅਸੀਂ 2 ਵਾਰੀ ਵਰਲਡ ਕੱਪ ਜਿੱਤ ਚੁੱਕੇ ਹਾਂ
ਜੀ,
ਟੀ20 ਦਾ ਵੀ ਇੱਕ ਵਾਰੀ ਜਿੱਤ ਚੁੱਕੇ ਹਾਂ, ਅਸੀਂ ਕੁਛ ਕੀਤਾ ਹੀ ਹੈ। ਇਹ ਤਾਂ ਹੈ ਨੀ ਕਿ ਬਿਲਕੁਲ ਹੈ ਨੀ ਕੁਛ ਵੀ। ਦੁਨੀਆਂ ਦੀਆਂ ਜਿਹੜੀਆਂ ਟਾਪ ਦੀਆਂ ਖੇਡਾਂ ਚੋਂ ਉਹਨਾਂ ਚੋਂ ਪਹਿਲੇ ਨੰਬਰ ਤੇ ਫੁੱਟਬਾਲ ਆ, ਦੂਜੇ ਨੰਬਰ ਦੀ ਕ੍ਰਿਕਟ ਹੈ ਜਿਹੜੀ ਸਾਰੀ ਦੁਨੀਆਂ ਨੂੰ ਖਿੱਚ ਪਾਉਂਦੀ ਹੈ, ਉਹ ਚੋਂ ਅਸੀਂ 2 ਵਾਰ ਜਿੱਤ ਚੁੱਕੇ ਹਾਂ। ਹਾਕੀ ਚ ਅਸੀਂ ਕਦੇ ਟਾਪ ਤੇ ਹੁੰਦੇ ਸਾਂ, ਅੱਜ ਪਛੜ ਗਏ ਹਾਂ, ਆਪਣੀਆਂ ਨੀਤੀਆਂ ਕਰਕੇ ਪਛੜ ਗਏ ਹਾਂ, ਪਰ ਕੁਛ ਨਾ ਕੁਛ ਹੋਰ ਪਾਸਿਓਂ ਕਿਤੇ ਅਸੀਂ ਕੁਝ ਭਰਪਾਈ ਕੀਤੀ ਵੀ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਸਭ ਕੁਝ ਖਤਮ ਹੋ ਗਿਆ, ਕੁਝ ਨਾ ਕੁਝ ਹੁੰਦਾ ਪਿਆ। ਜੋ ਹੁੰਦਾ ਉਹਦੀ ਅਸੀਂ ਸ਼ਾਬਾਸ਼ ਦੇਈਏ, ਅੱਗੋਂ ਵਾਸਤੇ ਆਸ ਰੱਖੀਏ, ਜੋ ਨਹੀਂ ਉਹਦੇ ਬਾਰੇ ਆਪਸ ਵਿੱਚ ਸਲਾਹ ਕਰਦੇ ਰਹਿਣਾ ਚਾਹੀਦਾ ਕਿ ਇਹਦਾ ਕੋਈ ਹੱਲ ਨਹੀਂ ਨਿਕਲਦਾ। ਕੁਝ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਰਕਾਰਾਂ ਤੇ ਜ਼ੋਰ ਦੇਣਾ ਚਾਹੀਦਾ। ਵੈਸੇ ਜਿਹੜੇ ਲੋਕ ਬਾਹਰ ਇਹ ਕਹਿੰਦੇ ਆ ਕਿ ਭਾਰਤ ਕਿਉਂ ਨਹੀਂ, ਮੈਂ ਖੁਦ ਨਿੱਜੀ ਤੌਰ ਤੇ ਉਹਨਾਂ ਨਾਲ ਸ਼ਾਮਲ ਹਾਂ ਕਿ ਭਾਰਤ ਵੀ ਉੱਥੇ ਹੋਣਾ ਚਾਹੀਦਾ, ਜੇ ਹੋਵੇ ਸਾਨੂੰ ਮਾਣ ਮਹਿਸੂਸ ਹੋਵੇਗਾ, ਪਰ ਨਹੀਂ ਤੇ ਫਿਰ ਵੀ ਅਸੀਂ ਦਿਲ ਨਾ ਛੱਡੀਏ, ਇਹ ਸਮਝੀਏ ਕਦੇ ਸਹੀ ਅੱਜ ਨਹੀਂ, ਕਦੇ ਸਹੀ ਕਦੇ ਸਹੀ ਕਦੇ ਸਹੀ।
ਬਿਲਕੁਲ ਸਹੀ ਗੱਲ ਹੈ। ਸੋ ਵੇਲੇ ਇੱਕ ਬ੍ਰੇਕ ਦਾ ਜੀ, ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਇੰਨਾ ਜ਼ਰੂਰ ਜ਼ਿਕਰ ਕਰੂੰਗਾ ਵੀ ਸ਼ਾਇਦ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਦਾ ਧਿਆਨ ਜੇ ਇਸ ਵਾਲੇ ਪਾਸੇ ਹੋ ਜੇ ਤਾਂ ਫੁੱਟਬਾਲ ਜਿਹੜਾ ਹੈ ਉਹਨੂੰ ਵੀ ਕ੍ਰਿਕਟ ਦੀ ਤਰ੍ਹਾਂ ਇਸ ਦੇਸ਼ ਦੇ ਵਿੱਚ ਕਹਿ ਲਓ ਕਿ ਕਮਰਸ਼ੀਅਲ ਗੇਮ ਬਣਾਇਆ ਜਾ ਸਕਦਾ। ਵੇਲੇ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਦੇਖਦੇ ਰਹਿਣਾ ਪ੍ਰਾਈਮ ਡਿਸਕਸ਼ਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂੰ ਸਾਹਿਬ, ਇਸ ਵਕਤ ਮਿਹਣਿਓ ਮਿਹਣੀ ਚੱਲ ਰਿਹਾ ਜੀ ਕੰਮ, 121 ਕਰੋੜ ਦਾ ਰੌਲਾ। ਕਹਿੰਦੇ ਕਿ 10 ਸਾਲਾਂ ਦੇ ਵਿੱਚ ਜਹਾਜ਼ ਦੇ ਝੂਟਿਆਂ 'ਤੇ ਫੋਕਤਾ ਅਕਾਲੀ ਦਲ ਨੇ, ਅਤੇ ਦੂਸਰੇ ਪਾਸੇ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਜੋ ਵੀ ਇਹ ਤੱਥ ਪੇਸ਼ ਕਰ ਰਹੇ ਸਾਰਾ ਕੁਛ ਝੂਠ ਆ। ਤੁਹਾਨੂੰ ਕੀ ਲੱਗਦਾ, ਸੱਚਾਈ ਕੀ ਆ?
ਇਹ ਅਕਾਲੀ ਦਲ ਨੇ ਸਾਰਾ ਕੁਝ ਝੂਠ ਆਖਣਾ ਤਾਂ ਹੈਗਾ ਹੀ ਆ, ਇੱਦਾਂ ਦਾ ਦੋਸ਼ ਲੱਗਾ ਹੋਵੇ ਕਦੇ ਕੋਈ ਮੰਨਦਾ ਥੋੜ੍ਹਾ ਹੁੰਦਾ, ਪਰ ਇਹ ਗੱਲ ਸੱਚੀ ਹੈ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਉਹਦੇ ਦੌਰਾਨ ਹਵਾਈ ਝੂਟਿਆਂ ਦੇ ਉੱਤੇ ਖਰਚਾ ਬਹੁਤ ਹੈ
ਜੀ।
ਕੁਛ ਪ੍ਰਾਈਵੇਟ ਕੰਪਨੀਆਂ, ਲੋਕ ਤਾਂ ਇਹ ਵੀ ਕਹਿੰਦੇ ਆ ਕਿ ਉਹ ਕੰਪਨੀਆਂ ਡੰਮੀ ਹੋ ਸਕਦੀਆਂ, ਉਹਨਾਂ ਦੇ ਨਾਂ 'ਤੇ ਹੈਲੀਕਾਪਟਰ ਆਪਣੇ ਕਿਸੇ ਬੰਦੇ ਦੇ ਹੋ ਸਕਦੇ ਆ, ਉਹ ਬੰਦੇ ਉਹ ਜਿਹੜਾ ਹੈਲੀਕਾਪਟਰ ਆ ਉਹਨਾਂ ਕੰਪਨੀਆਂ ਤੋਂ ਕਿਰਾਏ 'ਤੇ ਲੈ ਕੇ ਪੰਜਾਬ ਸਰਕਾਰ ਚਲਾਉਂਦੀ ਰਹੀ ਅਤੇ ਉਹਨਾਂ ਦਾ ਖਰਚਾ ਇੰਨਾ ਜ਼ਿਆਦਾ ਪੈ ਗਿਆ, ਅਸਲ 'ਚ ਉਹਨਾਂ ਕੰਪਨੀਆਂ ਦੇ ਰਾਹੀਂ ਕਿਸੇ ਹੋਰ ਘਰ ਪਹੁੰਚ ਗਿਆ, ਚਰਚਾ ਤਾਂ ਇੱਥੋਂ ਤੱਕ ਚਲੀ ਜਾਂਦੀ ਹੈ, ਕਿਸੇ ਦਾ ਕੋਈ ਮੂੰਹ ਫੜ ਲਓ
ਜੀ,
ਖਰਚਾ ਹੋਇਆ ਬਹੁਤ, ਇਹ 'ਚ ਕੋਈ ਸ਼ੱਕ ਨਹੀਂ। ਕਈ ਵਾਰੀ ਹੈਲੀਕਾਪਟਰ ਬਗੈਰ ਲੋੜ ਤੋਂ ਵੀ ਸੱਦ ਕੇ ਰੱਖ ਛੱਡਦੇ ਸੀ, ਕੀ ਪਤਾ ਕਦੋਂ ਲੋੜ ਪੈਣੀ, ਨਹੀਂ ਲੋੜ ਪਈ ਤਾਂ ਚੱਲ ਕੋਈ ਨਹੀਂ ਖੜਾ ਰਹਿਣ ਦਿਓ, ਅਤੇ ਹੈਲੀਕਾਪਟਰ ਉੱਡਦੇ ਦਾ ਨਹੀਂ, ਖੜੇ ਦਾ ਵੀ ਖਰਚਾ ਪੈਂਦਾ ਹੁੰਦਾ
ਜੀ,
ਇਹ ਵੀ ਹੁੰਦਾ ਰਿਹਾ। ਦੁਰਵਰਤੋਂ ਵੀ ਬਹੁਤ ਹੁੰਦੀ ਰਹੀ, ਔਰ ਇੱਕ ਵਾਰੀ ਤੁਹਾਨੂੰ ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਇੱਕ ਬਹੁਤ ਵੱਡਾ ਹਾਦਸਾ ਵਾਪਰ ਚੱਲਿਆ ਸੀ
ਜੀ,
ਜਦੋਂ ਸੁਖਬੀਰ ਸਿੰਘ ਬਾਦਲ ਵਿੱਚ ਸੀ ਹੈਲੀਕਾਪਟਰ ਦੇ
ਜੀ ਜੀ,
ਹੈਲੀਕਾਪਟਰ ਚਲਾਉਣ ਵਾਲਾ ਜਿਹੜਾ ਕੈਪਟਨ ਸੀ ਉਹਦੇ ਨਾਲ ਕੋਈ ਕੁੜੀ ਸੀ, ਪਤਾ ਨਹੀਂ ਕੀ ਸਬੰਧ ਸੀ, ਉਹਨੂੰ ਉਹ ਚਲਾਉਣਾ ਸਿਖਾ ਰਿਹਾ ਸੀ, ਰਸਤੇ 'ਚ ਜਾ ਕੇ ਅਤੇ ਉਹਨੂੰ ਫੜਾ ਤਾ ਕਿ ਲੈ ਤੂੰ ਕੰਟਰੋਲ ਕਰ ਅਤੇ ਮੈਂ ਨਾਲ ਬੈਠਾ, ਅਤੇ ਡਿਪਟੀ ਮੁੱਖ ਮੰਤਰੀ ਵਿੱਚ ਬੈਠਾ, ਸਾਰਿਆਂ ਨੂੰ ਪਤਾ ਵੀ ਇਹ ਕੁੜੀ ਅਣਜਾਣ ਹੈ, ਉਹਨੂੰ ਫੜਾਇਆ ਗਿਆ। ਅੱਗੇ ਜਾ ਕੇ ਜੋ ਲੈਂਡ ਕਰਨਾ ਸੀ ਕੁੜੀ ਤੋਂ ਕੰਟਰੋਲ ਨਹੀਂ ਹੋਇਆ, ਇੱਕ ਪਾਸੇ ਨੂੰ ਚਲਾ ਗਿਆ ਅਤੇ ਉੱਥੇ ਉਹਦੇ ਖੰਭ ਖੁੰਭ ਜਿਹੇ ਜਿਹੜੇ ਸੀ ਰੁੱਖ ਨਾਲ ਖਹਿ ਗਏ, ਪੱਤਿਆਂ ਨਾਲ
ਜੀ,
ਉਸ ਦਿਨ ਸਾਰਿਆਂ ਦਾ ਨੁਕਸਾਨ ਵੀ ਹੋ ਸਕਦਾ ਸੀ, ਇੱਦਾਂ ਵੀ ਹੋਇਆ
ਜੀ।
ਇਹ ਦੁਰਵਰਤੋਂ ਦੀਆਂ ਮਿਸਾਲਾਂ ਸੀ ਕਿ ਉਹਦੀ ਵੀ ਰਿਪੋਰਟ ਅੱਜ ਤੱਕ ਬਾਅਦ ਵਿੱਚ ਸਾਹਮਣੇ ਨਹੀਂ ਆਈ ਕਿ ਉਹਦਾ ਕੀ ਬਣਿਆ। ਦੁਰਵਰਤੋਂ ਦੀਆਂ ਮਿਸਾਲਾਂ ਵੀ ਕਈ ਕਿਸਮ ਦੀਆਂ ਨੇ ਕਿ ਕੱਲੇ ਬਾਦਲ ਪਰਿਵਾਰ ਦੇ ਤਿੰਨ ਜੀ ਨਹੀਂ ਵਰਤੇ ਰਹੇ, ਚਾਰ ਜੀ, ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ, ਬੀਬੀ ਬਾਦਲ ਸਾਹਿਬ ਤੇ ਬੀਬੀ ਬਾਦਲ ਦਾ ਭਰਾ ਮਜੀਠੀਆ ਸਾਹਿਬ
ਜੀ,
ਇਹਨਾਂ 14 ਨਾਂ ਲੱਗਦਾ, ਪਰ ਇਹੋ ਚਾਰ ਹੀ ਨਹੀਂ, ਕਈ ਹੋਰ ਲੋਕ ਵੀ ਇਸ ਹੈਲੀਕਾਪਟਰ ਦੀ ਦੁਰਵਰਤੋਂ ਕਰਦੇ ਰਹੇ ਆ, ਜਿਨ੍ਹਾਂ ਨੂੰ ਸਰਕਾਰ ਦੇ ਇਸ਼ਾਰੇ ਤੇ ਹੈਲੀਕਾਪਟਰ ਦੇ ਕੇ ਭੇਜਿਆ ਜਾਂਦਾ ਰਿਹਾ
ਜੀ।
ਤੇ ਜੇ ਗਿਣਤੀਆਂ ਮਿਣਤੀਆਂ ਕਰਨੀਆਂ ਹੋਣ, ਇੱਕ ਇੱਥੇ ਕਾਂਗਰਸ ਦਾ ਸਾਬਕਾ ਕੇਂਦਰੀ ਮੰਤਰੀ ਪੰਜਾਬ ਦਾ ਗਵਰਨਰ ਲਾ ਦਿੱਤਾ ਸੀ, ਉਹ ਗਵਰਨਰ ਜੋ ਲੱਗਾ ਸੀ ਆਪ ਉਹਦਾ ਘਰ ਇੱਥੋਂ ਚੰਡੀਗੜ੍ਹ ਤੋਂ ਇੰਨੀ ਦੂਰ ਸੀ ਕਿ 4 ਘੰਟੇ ਲੱਗ ਜਾਂਦੇ ਸੀ ਹੈਲੀਕਾਪਟਰ ਨੂੰ ਜਾਂਦਿਆਂ, ਤੇ ਜਦੋਂ ਉੱਥੇ ਜਾਂਦਾ ਸੀ ਫਿਰ ਇੱਕ ਦਿਨ ਆਪਣੇ ਕੋਲ ਰੱਖ ਕੇ ਅਗਲੇ ਦਿਨ ਸੱਤਿਆ ਸਾਈ ਬਾਬਾ ਦੇ ਚੱਲ ਜਾਂਦਾ ਸੀ, ਉਦੋਂ ਅਗਲੇ ਦਿਨ ਤ੍ਰਿਪੁਰਾ ਦੇ ਮੰਦਰ ਚੱਲ ਜਾਂਦਾ ਸੀ, 4-5 ਦਿਨਾਂ ਬਾਅਦ ਆਉਂਦਾ ਸੀ, ਉੱਥੇ ਬੰਦਾ ਕਾਂਗਰਸੀ ਸੀ। ਨਵਜੋਤ ਸਿੰਘ ਸਿੱਧੂ ਨੂੰ ਉਹਦੀ ਗਿਣਤੀ ਮਿਣਤੀ ਵੀ ਕੱਢ ਲੈਣੀ ਚਾਹੀਦੀ ਕਿ ਇੱਦਾਂ ਦੇ ਕੌਣ ਸੀ। ਉਸ ਤੋਂ ਬਾਅਦ ਬੀਜੇਪੀ ਦੇ ਗੁਰਦੁਆਰਿਆਂ ਨੇ ਵਰਤਿਆ, ਇਹ ਸਾਰਿਆਂ ਨੇ ਇਹਦੀ ਦੁਰਵਰਤੋਂ ਕੀਤੀ ਹੈ, ਪਰ ਜਿੰਨੀ ਬਾਦਲਾਂ ਨੇ ਕੀਤੀ ਓਨੀ ਕਿਸੇ ਨੇ ਹੋਰ ਨੇ ਨਹੀਂ ਕੀਤੀ, ਇਹ ਗੱਲ ਸੱਚੀ ਹੈ। ਫਿਰ ਵੀ ਸਾਰੀਆਂ ਫਿਕਰਾਂ ਕੱਲੇ ਬਾਦਲਾਂ ਦੀਆਂ ਨੇ, ਇਹਦੇ ਚ ਕਈ ਕਾਲਾ ਮਾਲਾ
ਹੈਗਾ। ਮੈਂ ਹਿਸਾਬ ਲਾਉਂਦਾ ਸੀ ਪੰਨੂ ਸਾਹਿਬ ਕਿ ਵੀ ਨੀਅਰ ਬੋਰਡ ਕੋਲ 4,00,000 ਰੁਪਇਆ ਦਿਹਾੜੀ ਦਾ ਪੈਂਦਾ 10 ਸਾਲ ਲਗਾਤਾਰ, ਹਰ ਰੋਜ਼ 4,50,000
ਲਗਾਤਾਰ, ਪਰ ਉਹ ਇੱਕ ਨਹੀਂ ਨਾ ਚੱਲਦਾ, ਕਈ ਵਾਰੀ ਇੱਕ ਇੱਕ ਦਿਨ ਚ 2-2, 3-3 ਚੱਲ ਜਾਂਦੇ ਸੀ।
ਅੱਛਾ ਜੀ,
ਇੱਕ ਵੱਡੇ ਬਾਦਲ ਸਾਹਿਬ ਲੈ ਕੇ ਚਲੇ ਗਏ, ਇੱਕ ਛੋਟੇ ਬਾਦਲ ਸਾਹਿਬ ਲੈ ਕੇ ਚਲੇ ਗਏ, ਇੱਕ ਗਵਰਨਰ ਸਾਹਿਬ ਲੈ ਦਿੱਤਾ, 3-4 ਕੰਪਨੀਆਂ ਇਹਨਾਂ ਦੇ ਆਸਰੇ ਪਲਦੀਆਂ ਰਹੀਆਂ। ਤਾਂ ਹੀ ਤੇ ਚਰਚਾ ਹੁੰਦਾ ਕਿ ਉਹ ਕੰਪਨੀਆਂ ਅਸਲ ਚ ਕੰਪਨੀਆਂ ਸੀ ਜਾਂ ਡੰਮੀ ਕੰਪਨੀਆਂ ਸੀ ਜਿਨ੍ਹਾਂ ਦੇ ਨਾਂ ਦੇ ਉੱਤੇ ਹੈਲੀਕਾਪਟਰ ਆਪਣੇ ਸੀ ਕੋਈ ਨੀ
ਜੀ। ਤੇ ਬਨੂ ਸਾਹਿਬ, ਆਖਰੀ ਸਵਾਲ ਦੀ ਗੱਲ ਕਰਾਂ, ਕਰਨਾਟਕਾ ਦੇ ਵਿੱਚ ਫਿਰ ਇੱਕ ਇੰਜੀਨੀਅਰ ਮਾਰ ਦਿੱਤਾ ਗਿਆ ਜੀ, ਤੇ ਉਹਦਾ ਇੱਕ ਨਾਲ ਦਾ ਸਾਥੀ ਸੀ, ਉਹ ਸ਼ਾਇਦ ਕਿਤੇ ਬਾਹਰਲੇ ਮੁਲਕ ਦਾ ਸੀਗਾ, ਉਹ ਚਰਾ ਜ਼ਖਮੀ ਆ, ਇਹ ਕੀ ਚੱਲੀ ਜਾਂਦਾ ਜੀ, ਅਫਵਾਹਾਂ ਦੇ ਚੱਕਰ ਦੇ ਵਿੱਚ ਬੰਦੇ ਮਾਰੀ ਜਾਂਦੇ ਆ।
ਦੇਖੋ, ਹੁਣ ਤੱਕ ਜਿੰਨੀਆਂ ਘਟਨਾਵਾਂ ਵਾਪਰੀਆਂ ਸੀ ਉਹ ਬੀਜੇਪੀ ਦੇ ਰਾਜ ਵਾਲੀਆਂ ਸਟੇਟਾਂ ਵਿੱਚ ਵਾਪਰੀਆਂ ਸੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਮਹਾਰਾਸ਼ਟਰ। ਇਹ ਪਹਿਲੀ ਵਾਰ ਹੈ ਕਿ ਉਹਨਾਂ ਤੋਂ ਬਾਹਰ ਕਰਨਾਟਕਾ 'ਚ ਘਟਨਾ ਵਾਪਰੀ ਹੈ
ਜੀ।
ਚਾਰ ਇੰਜੀਨੀਅਰ ਗਏ ਸੈਮੀਨਾਰ ਤੋਂ ਬਾਅਦ ਜ਼ਮੀਨ ਵੇਖਣ ਜਾ ਕੇ, ਮੁੜਦਿਆਂ ਇੱਕ ਸਕੂਲ ਦੇ ਬਾਹਰ ਦੁਕਾਨ 'ਤੇ ਚਾਹ ਪੀਣ ਲੱਗੇ, ਬੱਚੇ ਆਉਂਦੇ ਸੀ, ਦੋਹਾ ਕਤਰ ਦਾ ਇੱਕ ਇੰਜੀਨੀਅਰ ਸੀ, ਉਹਨੇ ਵੇਖ ਕੇ ਬੱਚਿਆਂ ਨੂੰ ਚਾਰਿਆਂ ਨੂੰ ਕੋਈ ਚਾਕਲੇਟ ਦੇ ਦਿੱਤੇ, ਦੂਜਿਆਂ ਆਖਿਆ ਚਾਕਲੇਟ ਦਿੰਦੇ ਬੱਚੇ ਚੁੱਕ ਕੇ ਲੈ ਲੈਣਗੇ, ਜੋ ਚਰਚਾ ਚੱਲੀ ਗੜੀ ਲਿਖ ਕੇ ਭੱਜ ਉੱਠੇ। ਉਹਨਾਂ ਨੇ ਉਹਨੇ ਚਿਰ ਨੂੰ ਵਟਸਐਪ 'ਤੇ ਪਾ ਦਿੱਤਾ, ਵਟਸਐਪ ਅੱਜ ਕੱਲ੍ਹ ਬੜੀ ਤੇਜ਼ ਚੀਜ਼ ਹੈ, ਲੋਕ ਮਿੰਟ ਮਿੰਟ 'ਤੇ ਬਹਿੰਦੇ ਆ। ਅਗਲੇ ਪਿੰਡ ਵਾਲਿਆਂ ਨੇ ਵੇਖਿਆ ਕਿ ਗੱਡੀ ਇੱਧਰ ਨੂੰ ਆ ਰਹੀ, ਵਟਸਐਪ ਦੇ ਉੱਤੇ ਪਤਾ ਫੋਟੋ ਵੇਖ ਲਈ ਗੱਡੀ ਦੀ, ਤੇ ਇਹ ਵੇਖਿਆ ਬੱਚਾ ਚੁੱਕਣਾ, ਫਿਰ ਉਹਨਾਂ ਰਾਹ 'ਚ ਰੁੱਖ ਸੁੱਟ ਕੇ ਗੱਡੀ ਘਿਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਭਜਾਉਣ ਦੀ ਕੋਸ਼ਿਸ਼ ਕੀਤੀ, ਘਿਰੇ ਗਏ ਤੇ ਕੁੱਟ ਕੁੱਟ ਕੇ ਉਹਨਾਂ ਨੇ ਇੱਕ ਇੰਜੀਨੀਅਰ ਮਾਰਤਾ, ਦੂਜੇ 3 ਹਸਪਤਾਲ 'ਚ ਆ, ਬੱਚ ਜਾਣ ਕਿ ਨਹੀਂ ਪਤਾ ਨਹੀਂ। ਪਰ ਇਹਦਾ ਮਤਲਬ ਸਾਫ਼ ਹੈ ਕਿ ਥਾਂ ਥਾਂ 'ਤੇ ਭੀੜ ਤੰਤਰ ਜੋ ਵਾਪਰ ਰਿਹਾ
ਜੀ,
ਭੀੜਾਂ ਜਿਹਨੂੰ ਮਰਜ਼ੀ ਕੁੱਟ ਕੇ ਮਾਰ ਦਿੰਦੀਆਂ, ਨਾ ਕੇਂਦਰ ਸਰਕਾਰ ਨੂੰ ਚਿੰਤਾ, ਨਾ ਰਾਜਾਂ ਨੂੰ ਚਿੰਤਾ। ਜਦੋਂ ਭਾਰਤ ਵਿੱਚ ਪੂੰਜੀ ਨਿਵੇਸ਼ ਦੀ ਗੱਲ ਚੱਲੀ ਸੀ ਤੇ ਬਾਹਰਲੇ ਦੇਸ਼ਾਂ ਦੀਆਂ ਕਾਰਪੋਰੇਸ਼ਨਾਂ ਨੇ ਪੈਸਾ ਲਾਉਣ ਤੋਂ ਨਾ ਕੀਤੀ, ਉਹਨਾਂ ਨੇ ਆਖਿਆ ਹੀ ਇਹ ਸੀ ਕਿ ਤੁਹਾਡੇ ਦੇਸ਼ ਵਿੱਚ ਇੱਦਾਂ ਦਾ ਅਮਨ ਕਾਨੂੰਨ ਹੈ ਕਿ ਜਿੱਥੇ ਮਰਜ਼ੀ ਕੋਈ ਕਿਸੇ ਦੇ ਉੱਤੇ ਦੋਸ਼ ਲਾ ਦੇਵੇ ਤੇ ਕੋਈ ਕਾਨੂੰਨ ਦੀ ਮਸ਼ੀਨਰੀ ਨਹੀਂ ਦਿਸਦੀ, ਤੇ ਭੀੜ ਆਉਂਦੀ ਤੇ ਬੰਦੇ ਨੂੰ ਕੁੱਟ ਕੁੱਟ ਕੇ ਮਾਰ ਦਿੰਦੀ ਹੈ
ਜੀ।
ਆ ਕਤਰ ਦੇ ਇੰਜੀਨੀਅਰ ਨੂੰ ਕੁੱਟ ਜਿਹੜੀ ਪਈ ਹੈ, ਇਸ ਕੁੱਟ ਦਾ ਅਸਰ ਦੁਨੀਆਂ ਤੇ ਜਾਣਾ, ਹੁਣ ਇਹ ਬੰਦੇ ਫੜਦੇ ਪਏ ਨੇ
ਜੀ।
ਪਰ ਜੇ ਪਹਿਲਾਂ ਤੋਂ ਵਰਤਾਰਾ ਰੋਕਿਆ ਹੁੰਦਾ ਜੀ, ਘਟਨਾਵਾਂ ਨਾ ਵਾਪਰਨ ਦਿੰਦੇ ਤੇ ਹੁਣ ਤੱਕ ਨਾ